ਲੈਣ ਦੇ ਉਹਨਾਂ ਨੂੰ ਕੁਝ ਆਨੰਦ ਤੋਂ ਤਬਸਰਾ ਮੇਰੀ ਗਜ਼ਲ ਦਾ ਹੋਣ ਦੇ ਲੈਣ ਦੇ ਉਹਨਾਂ ਨੂੰ ਕੁਝ ਆਨੰਦ ਤੋਂ ਤਬਸਰਾ ਮੇਰੀ ਗਜ਼ਲ ਦਾ ਹੋਣ ਦੇ ਚੁੱਪ ਰਹਿ ਹਾਂ ਹਾਂ ਕਰੀ ਜਾ ਬੈਠ ਕੇ ਹੱਲ ਹੋਣ ਕੋਈ ਤਾਂ ਮਸਲਾ ਹੋਣ ਦੇ। ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜੂਜੀਤ ਦੇ ਨਾਲ। ਕਬੂਲ ਕਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ। ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਜਿੱਥੇ ਵੀ ਕਿਤੇ ਹੋਵੋਗੇ ਆਪਣੇ ਘਰਾਂ ਚ ਪਰਿਵਾਰਾਂ ਚ ਰਿਸ਼ਤੇਦਾਰਾਂ ਚ ਕਾਰੋਬਾਰਾਂ ਚ ਖੁਸ਼ ਮੰਗਲ ਹੋਵੋਗੇ। ਇੱਕ ਖੌਫ ਜਿਹਾ ਰਹਿੰਦਾ ਅੱਜ ਕੱਲ ਹੈ ਮੇਰੇ ਘਰ ਵਿਚ, ਇੱਕ ਖੌਫ ਜਿਹਾ ਰਹਿੰਦਾ ਅੱਜ ਕੱਲ ਹੈ ਮੇਰੇ ਘਰ ਵਿਚ, ਬਸ ਰਹਿਣੇ ਨੂੰ ਹੀ ਛੱਡ ਕੇ ਸਭ ਕੁਝ ਹੈ ਮਨਾ ਅੰਦਰ। ਪਰਦੇਸ ਗਿਆ ਪੁੱਤਰ ਜਾਦਾਂ ਚ ਬੁਲਾਉਂਦਾ ਹੈ, ਵਿਹੜੇ ਵਿਚ ਆਉਂਦੀ ਹੈ ਫਿਰ ਰੋਂਦੀ ਹੈ ਮਾਂ ਅੰਦਰ, ਵਿਹੜੇ ਵਿਚ ਆਉਂਦੀ ਹੈ ਫਿਰ ਰੋਂਦੀ ਹੈ ਮਾਂ ਅੰਦਰ। ਦੋਸਤੋ ਹਮੇਸ਼ਾ ਖੁਸ਼ ਰਿਹਾ ਕਰੋ, ਚੰਗੀਆਂ ਸੋਚਾਂ ਸੋਚਿਆ ਕਰੋ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ। ਤੇ ਜੇ ਅਸੀਂ ਦੁਨੀਆਂ ਦੇ ਵਿੱਚ ਆਲ ਦੁਆਲ ਨਜ਼ਰ ਮਾਰੀਏ ਤੇ ਸਾਨੂੰ ਜ਼ਿਆਦਾਤਰ ਲੋਕ ਹਸਪਤਾਲਾਂ ਦੇ ਵਿੱਚ ਤੇ ਜਾਂ ਫਿਰ ਜੋਦੜੀਆਂ ਕਰਦੇ, ਰੱਬ ਤੋਂ ਡਰਦੇ, ਰੱਬ ਕੋਲੋਂ ਗੁਨਾਹ ਬਖਸ਼ਾਉਂਦੇ ਸਾਨੂੰ ਧਾਰਮਿਕ ਸਥਾਨਾਂ ਤੇ ਲੋਕ ਮਿਲਦੇ ਆ। ਘਰਾਂ ਦੀਆਂ ਰੌਣਕਾਂ ਸੁੰਨੀਆਂ ਪਈਆਂ ਨੇ, ਦਰਖਤਾਂ ਦੇ ਥੱਲੇ ਜਿਹੜੇ ਕਿਸੇ ਟਾਈਮ ਸੱਥ ਲੱਗਦੇ ਸੀ, ਰੌਲੇ ਪੈਂਦੇ ਸੀ, ਬੱਚਿਆਂ ਦੇ ਰੌਲੇ ਪੈਂਦੇ ਸੀ, ਬਜ਼ੁਰਗਾਂ ਦੀ ਆਵਾਜ਼ਾਂ ਆਉਂਦੀਆਂ ਸੀ, ਉਹ ਆਵਾਜ਼ਾਂ ਸੁਣੀਆਂ ਨੇ। ਅੱਜ ਲੱਭਿਆਂ ਵੀ ਸੱਥਾਂ ਨਹੀਂ ਮਿਲਦੀਆਂ, ਅੱਜ ਲੱਭਿਆਂ ਵੀ ਮਿੱਤਰ ਪਿਆਰੇ ਨਹੀਂ ਮਿਲਦੇ, ਅੱਜ ਲੱਭਿਆਂ ਵੀ ਭਲੇ ਲੋਕ ਨਹੀਂ ਮਿਲਦੇ। ਮਨੁੱਖ ਬਹੁਤ ਜ਼ਿਆਦਾ ਇਕੱਲਾ ਹੋ ਗਿਆ, ਬਹੁਤ ਜ਼ਿਆਦਾ ਇਕੱਲਤਾ ਭੋਗ ਰਿਹਾ ਮਨੁੱਖ, ਮਨੁੱਖ ਮਨੁੱਖ ਨਾਲੋਂ ਜੁਦਾ ਹੋ ਰਿਹਾ। ਅਸੀਂ ਇਸ ਭਰਮ ਦੇ ਵਿੱਚ ਆ ਕਿ ਅਸੀਂ ਇੱਕ ਦੂਸਰੇ ਦੇ ਬਹੁਤ ਨੇੜੇ ਜੀ ਰਹੇ ਆ। ਕਦੇ ਆਪਣੇ ਆਪ ਚ ਝਾਤੀ ਮਾਰ ਕੇ ਦੇਖਣੀ, ਆਪਣੇ ਪਰਿਵਾਰ ਦੇ ਮੈਂਬਰਾਂ ਚ ਝਾਤੀ ਮਾਰ ਕੇ ਦੇਖਣੀ ਕਿ ਅਸੀਂ ਕਿੰਨਾ ਕੁ ਕਿਸੇ ਦੇ ਲਈ ਇੱਕ ਦੂਜੇ ਦੇ ਲਈ ਸਮਾਂ ਕੱਢਦੇ ਆ। ਬੱਚਿਆਂ ਦਾ ਮਾਂ ਬਾਪ ਦੇ ਲਈ ਕਿੰਨਾ ਕੁ ਸਮਾਂ ਆ ਤੇ ਮਾਂ ਬਾਪ ਦਾ ਬੱਚਿਆਂ ਦੇ ਲਈ ਕਿੰਨਾ ਕੁ ਸਮਾਂ ਹੈਗਾ ਆ। ਇੱਕ ਛੱਤ ਦੇ ਥੱਲੇ ਰਹਿਣਾ ਹੀ ਕਾਫੀ ਨਹੀਂ ਹੁੰਦਾ, ਉਸ ਛੱਤ ਦੇ ਵਿੱਚ ਜਿਹੜਾ ਇੱਕ ਪਿਆਰ ਆ, ਇੱਕ ਆਪਣਾ ਪਾਨਿਆ, ਇੱਕ ਖਿੱਚ ਆ, ਉਹ ਕਿੰਨੀ ਆ ਉਹ ਜ਼ਰੂਰੀ ਹੁੰਦੀ ਆ। ਛੱਤ ਦੇ ਥੱਲੇ ਤਾਂ ਕਿਰਾਏਦਾਰ ਵੀ ਰਹਿੰਦੇ ਆ, ਅੱਜ ਕੱਲ ਛੋਟੇ ਛੋਟੇ ਕਮਰੇ ਬਣਾ ਬਣਾ ਕੇ ਅਪਾਰਟਮੈਂਟ ਦੇ ਵਿੱਚ ਲੋਕਾਂ ਨੇ ਕਿਰਾਏ ਤੇ ਦਿੱਤੇ ਆ, ਉਸ ਛੱਤ ਦੇ ਥੱਲੇ ਵੀ ਬਹੁਤ ਸਾਰੇ ਲੋਕ ਰਹਿੰਦੇ ਆ ਜਿਹੜੇ ਇੱਕ ਦੂਸਰੇ ਲਈ ਬਗਾਨੇ ਆ, ਇੱਕ ਦੂਸਰੇ ਦਾ ਹਾਲ ਚਾਲ ਨਹੀਂ ਪੁੱਛਦੇ, ਰਹਿਣ ਨੂੰ ਇੱਕ ਛੱਤ ਥੱਲੇ ਰਹਿ ਰਹੇ ਆ। ਮੈਂ ਕਦੇ ਕਦੇ ਸੋਚਦੀ ਹੁੰਦੀ ਆ ਕਿ ਇਹ ਜਿਹੜੇ ਅਸੀਂ ਲੋਕ ਆ, ਅਸੀਂ ਕੀ ਮਤਲਬ ਕਿ ਇਸ ਧਰਤੀ ਦਾ ਜਿਹੜਾ ਮਨੁੱਖ ਆ ਉਹ ਜ਼ਿਆਦਾ ਆਪਣੇ ਹਸਪਤਾਲਾਂ ਦੇ ਵਿੱਚ ਉਹਨਾਂ ਦੇ ਮੰਜੇ ਡਹੇ ਹੋਏ ਨੇ, ਬਿਮਾਰੀਆਂ ਦੇ ਨਾਲ ਜੂਝ ਰਹੇ ਨੇ। ਕਿਸੇ ਨੂੰ ਬਿਮਾਰੀ ਨਹੀਂ ਲੇਕਿਨ ਕਿਸੇ ਦੀਆਂ ਸੋਚਾਂ ਇੰਨੀਆਂ ਬਿਮਾਰ ਹੋ ਗਈਆਂ ਕਿ ਡਾਕਟਰ ਬਿਮਾਰੀਆਂ ਲੱਭ ਲੱਭ ਕੇ ਹੰਭ ਗਏ, ਬਿਮਾਰੀ ਲੱਭਣ ਨਹੀਂ ਡਈ, ਲੇਕਿਨ ਇੱਕ ਜਿਹੜੀ ਉਹਨਾਂ ਦੀ ਨਿਰਾਤਮਕ ਸੋਚ ਹੋ ਚੁੱਕੀ ਆ ਉਹਨੂੰ ਕੌਣ ਰਾਜੀ ਕਰੇ। ਜਦ ਬੰਦੇ ਨੇ ਸੋਚ ਹੀ ਲਿਆ ਕਿ ਮੈਂ ਬਿਮਾਰ ਹਾਂ ਤੇ ਫਿਰ ਉਹਨੂੰ ਰਾਜੀ ਕੌਣ ਕਰੇ। ਤੇ ਜਾਂ ਫਿਰ ਅਸੀਂ ਦੁੱਖਾਂ ਤਕਲੀਫਾਂ ਤੋਂ ਬਚਣ ਦੇ ਲਈ ਡਰਦੇ ਜਿਹੜੇ ਜ਼ਿੰਦਗੀ ਅਸੀਂ ਕੱਟ ਰਹੇ ਹਾਂ ਧਾਰਮਿਕ ਸਥਾਨ ਤੇ, ਅਸੀਂ ਉੱਥੇ ਜਾ ਕੇ ਆਪਣੀਆਂ ਚੌਂਕੀਆਂ ਭਰਦੇ ਹਾਂ। ਮਨੁੱਖ ਅੱਜ ਦਾ ਹਰ ਪਾਸੇ ਡਰਿਆ ਫਿਰਦਾ ਆ, ਬਿਮਾਰੀ ਤੋਂ, ਆਪਣਿਆਂ ਤੋਂ, ਅਕਲਤਾ ਤੋਂ ਡਰਿਆ ਫਿਰਦਾ ਆ। ਇਹ ਚਿਹਰੇ ਦੇ ਜਿਹੜੇ ਹਾਸੇ ਆ ਸਾਨੂੰ ਲੱਗਦੇ ਆ ਕਿ ਅਸੀਂ ਅੰਦਰੋਂ ਬਹੁਤ ਖੁਸ਼ ਆ, ਪਰ ਹਰ ਮਨੁੱਖ ਇਕੱਲਤਾ ਭੋਗ ਰਿਹਾ ਆ। ਸੋ ਖੁਸ਼ ਰਿਹਾ ਕਰੋ ਦੋਸਤੋ, ਜਿੰਨਾ ਕਿਸੇ ਦੇ ਨਾਲ ਸਮਾਂ ਮਿਲਦਾ ਇਕੱਠਿਆਂ ਬਿਤਾਉਣ ਦਾ ਬਿਤਾਇਆ ਕਰੋ। ਦੋਸਤ ਮਿੱਤਰ ਨਾਰਾਜ਼ ਨਾ ਕਰਿਆ ਕਰੋ, ਜੇ ਨਾਰਾਜ਼ਗੀ ਹੋ ਵੀ ਜਾਂਦੀ ਆ ਕੋਸ਼ਿਸ਼ ਕਰਿਆ ਕਰੋ ਮਨਾ ਲਿਆ ਕਰੋ। ਕਿਉਂਕਿ ਜਿਨ੍ਹਾਂ ਨਾਲ ਮੁਹੱਬਤ ਹੁੰਦੀ ਆ, ਦੋਸਤੀ ਹੁੰਦੀ ਆ, ਦੁਬਾਰਾ ਉਹਨਾਂ ਦੇ ਨਾਲ ਰੁੱਸਣਾ ਤੇ ਉਹ ਕਿਤੇ ਕਰੀ ਗੱਲ ਨਹੀਂ ਹੈਗੀ। ਤਤ ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਦੇ ਵਿੱਚ ਬਹੁਤ ਜ਼ਿਆਦਾ ਬੜਿਆ ਹੋਇਆ ਆ, ਗੁੱਸਾ ਬੜਿਆ ਹੋਇਆ ਹੈਗਾ। ਅਸੀਂ ਕਿਸੇ ਨੂੰ ਗੱਲ ਕਹਿ ਨਹੀਂ ਸਕਦੇ, ਸੁਣ ਨਹੀਂ ਸਕਦੇ। ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਦੀ ਗੱਲ ਕਹੀ ਨੂੰ ਬਰਦਾਸ਼ਤ ਕਰ ਲਿਆ ਕਰੋ। ਥੋੜੀ ਦੇਰ ਬਾਅਦ ਜਵਾਬ ਦੇ ਦਿੱਤਾ ਤੇ ਜਾਂ ਨਾ ਵੀ ਦਿੱਤਾ, ਇਹਦੇ ਵਿੱਚ ਬਹੁਤ ਵਧੀਆ ਹੈਗਾ ਆ। ਲੱਗਦਾ ਹੁੰਦਾ ਕਿ ਸ਼ਾਇਦ ਅਗਲਾ ਸਾਨੂੰ ਕੋਈ ਮੂਰਖ ਸਮਝਦਾ ਸੀ, ਜਵਾਬ ਨਹੀਂ ਦਿੱਤਾ, ਪਰ ਉਹ ਮੂਰਖਤਾ ਨਹੀਂ ਹੁੰਦੀ, ਉਹ ਬਹੁਤ ਵੱਡੀ ਸਿਆਣਪ ਹੁੰਦੀ, ਕਦੇ ਅਪਣਾ ਕੇ ਦੇਖ ਲੈਣਾ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ, ਪ੍ਰੋਗਰਾਮ ਅੰਜੂ ਜੀ ਦੇ ਨਾਲ। ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹੈਗੀ ਆ। ਇੱਕ ਛੋਟੀ ਜਿਹੀ ਕਹਾਣੀ ਹੋਵੇਗੀ, ਗੀਤ ਸੰਗੀਤ ਹੋਵੇਗਾ। ਗੁਜ਼ਾਲਾ ਨਿਜ਼ਾਮਦੀਨ ਜੀ ਮੇਰੇ ਨਾਲ ਪਾਕਿਸਤਾਨ ਲਾਹੌਰ ਤੋਂ ਸਾਂਝ ਪਾਉਣਗੇ ਤੇ ਪੁਰਾਣਾ ਤੇ ਨਵਾਂ ਲੈਂਦੇ ਚੜਦੇ ਪੰਜਾਬ ਦੇ ਦੋਨਾਂ ਦੇ ਗੀਤ ਸੰਗੀਤ ਹੋਵੇਗਾ। ਖੂਬ ਸੁਣਦੇ ਆ ਖੂਬਸੂਰਤ ਗੀਤ ਤੇ ਫੇਰ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ।
ਤਾਜ ਮਹਿਲ ਉੱਤੇ ਇਹੋ ਸੌਂਕਾਈਏ, ਇਸ ਤਾਜ ਮਹਿਲ ਉੱਤੇ ਇਹੋ ਸੌਂਕਾਈਏ, ਜ਼ਿੰਦਗੀ ਚਲਾਈਏ ਤੇਰੇ ਨਾਲ ਲਾਈਏ ਨੀ, ਤੇਰੇ ਨਾਲ ਲਾਈ ਛੱਡ ਕੇ ਨਾ ਜਾਵੀ, ਲਾਈਆ ਤੇ ਤੋੜ ਨਿਭਾਵੀ, ਛੱਡ ਕੇ ਨਾ ਜਾਵੀ। ਛੱਡ ਕੇ ਨਾ ਜਾਵੀ,
ਛੱਡ ਕੇ ਨਾ ਜਾ।
ਮਾਇਆ ਤੇ ਤੋੜ ਨਿਭਾਵੇ ਛੱਡ ਕੇ ਨਾ ਜਾਏ।
ਤੁਸੀਂ ਜੰਗਲ ਚੋ ਲੈ ਕੇ ਆ ਗਏ ਹੋ ਸ਼ੇਰ ਦਾ ਬੱਚਾ, ਭਲਾ ਰੱਖੋਗੇ ਕਿੰਨੀ ਦੇਰ ਇਸ ਨੂੰ ਡੋਰੀਆਂ ਪਾ ਕੇ। ਵਿਛੜ ਕੇ ਮੁੜ ਨਹੀਂ ਆਉਂਦੇ ਪਰਿੰਦੇ ਅੰਬਰੀ ਗੁੰਮੇ, ਗਵਾਈ ਜਾ ਨਾ ਆਪਣਾ ਵਕਤ ਮੁੜ ਮੁੜ ਔਸੀਆਂ ਪਾ ਕੇ। ਕਿਸੇ ਨੇ ਆਪਣੇ ਦਿਲ ਵਿਚ ਥਾਂ ਨਹੀਂ ਦਿੱਤੀ ਵਿਚਾਰੇ ਨੂੰ, ਇਹ ਮੁਰਦਾ ਕਬਰ ਵਿਚ ਸੰਤੁਸ਼ਟ ਹੈ ਭੋਰਾ ਕੋ ਥਾਂ ਪਾ ਕੇ। ਮੇਰਾ ਦਿਲ ਇਸ ਤਰ੍ਹਾਂ ਹੀ ਯਾਦ ਤੇਰੀ ਵਿਚ ਉਛਲਦਾ ਹੈ, ਉਛਲਦਾ ਹੈ ਕੋਈ ਬੱਚਾ ਜਿਵੇਂ ਨਜ਼ਦੀਕ ਮਾਂ ਪਾ ਕੇ। ਜੀ ਹਾਂ ਦੋਸਤੋ, ਅਗਲਾ ਅਸੀਂ ਗਾਣਾ ਸੁਣਦੇ ਆ ਪੰਜਾਬੀ ਪੁਰਾਣੀ ਮੂਵੀ, ਜਿਹਦਾ ਨਾਂ ਹੈਗਾ ਪਿੰਡ ਦੀ ਕੁੜੀ। 1963 ਦੇ ਵਿਚ ਇਹ ਮੂਵੀ ਆਈ ਸੀਗੀ, ਜਿਨ੍ਹਾਂ ਨੂੰ ਅਸੀਂ ਜਿਸ ਮੂਵੀ ਨੂੰ ਅਸੀਂ ਸਾਰਿਆਂ ਨੇ ਦੇਖਿਆ ਸੀ। ਬਹੁਤ ਸੋਹਣੀ ਮੂਵੀ, ਬਹੁਤ ਸੋਹਣੇ ਇਸ ਦੇ ਗੀਤ, ਤੇ ਦਿਲ ਕਰਦਾ ਕਿ ਇਹ ਗੀਤ ਤੁਹਾਡੇ ਨਾਲ ਸਾਂਝਾ ਕਰਾਂ। ਲਾਈਆਂ ਤੇ ਤੋੜ ਨਿਭਾਵੇਂ ਛੱਡ ਕੇ ਨਾ ਜਾਵੇਂ, ਲਤਾ ਮੰਗੇਸ਼ਕਰ ਜੀ ਦਾ ਤੇ ਮਹਿੰਦਰ ਕਪੂਰ ਜੀ ਦਾ ਗਾਇਆ ਹੋਇਆ ਗੀਤ, ਖੂਬਸੂਰਤ। ਤੁਹਾਡੇ ਸਭ ਦੇ ਨਾਮ ਲਾਈਆਂ ਤੇ ਤੋੜ ਨਿਭਾਵੇਂ, ਫਿਲਮ ਜਾਂ ਮੂਵੀ ਪਿੰਡ ਦੀ ਕੁੜੀ।
ਤਾਜ ਮਹਿਲ ਉੱਤੇ ਇਹੋ ਸੋ ਪਾਈਏ, ਇਸ ਤਾਜ ਮਹਿਲ ਉੱਤੇ ਇਹੋ ਸੋ ਪਾਈਏ, ਜ਼ਿੰਦਗੀ ਚਲਾਈਏ ਤੇਰੇ ਨਾਲ ਲਾਈਏ ਨੀ, ਤੇਰੇ ਨਾਲ ਲਾਈ ਕੁੜੀਏ ਛੱਡ ਕੇ ਨਾ ਜਾਵੀਂ, ਲਾਈਆ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ।
ਜਾਨ ਮੇਰੀ ਡਰ ਕਿਸੇ ਕਿਸੇ
ਮਾਈਆ ਤੇ ਤੋੜ ਨਿਭਾਏ ਛੱਡ ਕੇ ਨਾ ਜਾਣੇ
ਮਹਿੰਦੀ ਲਾ ਕੇ ਨਾ ਬੰਗਾ ਛਣਕਾ ਕੇ ਨੱਚਾਂਗੇ, ਆਪਾਂ ਪੈਰਾਂ ਹੇਠ ਅੱਗ ਬਿਛਾ ਕੇ ਨੱਚਾਂਗੇ। ਚੰਦ ਸਿਤਾਰੇ ਨਾਲ ਸਾਡੇ ਤਾੜੀ ਮਾਰਨਗੇ, ਸੂਰਜ ਨਿਕਲਣ ਤੀਕਰ ਆਪਾਂ ਗਾ ਕੇ ਨੱਚਾਂਗੇ। ਗਰਮੀ ਸਰਦੀ ਅੱਜ ਤਾਂ ਕੋਈ ਅਰਥ ਨਹੀਂ ਰੱਖਦੀ, ਬਾਰਿਸ਼ ਹੈ ਤਾਂ ਕੀ ਹੋਇਆ, ਨਾ ਨਾ ਕੇ ਨੱਚਾਂਗੇ। ਪਿਆਰ ਮੁਹੱਬਤ ਮੋਹ ਨਾ ਛੁੱਟੇ ਸਾਥ ਕਦੀ ਆਪਣਾ, ਸੰਗੀ ਸਾਥੀ ਸਾਰੇ ਕੋਲ ਬੁਲਾ ਕੇ ਨੱਚਾਂਗੇ। ਸੂਈਆਂ ਸੂਈਆਂ ਰੋਸ਼ਨੀਆਂ ਵਿੱਚ ਖਲਕਤ ਨੱਚੇਗੀ, ਸੁਬਾਹ ਤੀਕਰ ਆਪਣੇ ਰੰਗ ਜਮਾ ਕੇ ਨੱਚਾਂਗੇ। ਜੀ ਹਾਂ ਦੋਸਤੋ, ਅੱਜ ਮੈਂ ਗੁਰਦਿਆਲ ਰੋਸ਼ਨ ਜੀ ਹੁਣਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂਜੀਤ ਦੇ ਨਾਲ। ਦੋਸਤੋ ਇਸੇ ਤਰ੍ਹਾਂ ਸੁਣਦੇ ਹਾਂ ਅਗਲਾ ਖੂਬਸੂਰਤ ਗੀਤ। ਇਹ ਵੀ ਪੰਜਾਬੀ ਮੂਵੀ ਦੇ ਵਿੱਚੋਂ ਲਿਆ ਗਿਆ ਹੈਗਾ, ਜਿਹਦਾ ਨਾਂ ਹੈਗਾ ਬੰਗਾਰ। ਇਹ ਗਾਣਾ ਤੁਹਾਨੂੰ ਸਭ ਨੂੰ ਬਹੁਤ ਜ਼ਿਆਦਾ ਪਸੰਦ ਆ, ਸਾਨੂੰ ਵੀ ਪਸੰਦ ਆ। ਕਿਹੜੀ ਗੱਲੋਂ ਤੈਨੂੰ ਵੇ ਗਰੂਰ ਚੱਲ ਵੇ, ਇਹ ਗਾਣਾ ਸੁਣਦੇ ਆ ਤੁਹਾਡੇ ਸਭ ਦੇ ਨਾਮ ਤੇ ਪੁਰਾਣੀਆਂ ਯਾਦਾਂ ਯਾਦ ਕਰਦੇ ਆ। ਫਿਲਮ ਬੰਗਾਰ ਨਵੇਂ ਰੰਗਾਂ ਨਵੇਂ ਢੰਗਾਂ ਚ ਢਲਕੇ ਦੇਖਦੇ ਹਾਂ ਤੇਰੇ ਐ ਜ਼ਿੰਦਗੀ ਬਸਤਰ ਬਦਲ ਕੇ ਦੇਖਦੇ ਹਾਂ ਕਦੀ ਤਿਤਲੀ ਕਦੀ ਭੌਰਾ ਮਸਲ ਕੇ ਦੇਖਦੇ ਹਾਂ ਪਤਾ ਨਹੀਂ ਕੀ ਅਸੀਂ ਫੁੱਲਾਂ ਨੂੰ ਮਸਲ ਕੇ ਦੇਖਦੇ ਹਾਂ ਮਨੁੱਖਾਂ ਨਾਲ ਰਹਿ ਕੇ ਹੋਂਦ ਤੱਕ ਆਪਣੀ ਗਵਾਈ ਅਸੀਂ ਹੁਣ ਤੋਤਿਆਂ ਘੁੱਗੀਆਂ ਚ ਰਲ ਕੇ ਦੇਖਦੇ ਹਾਂ ਬੜਾ ਸੁਣਿਆ ਪਤੰਗੇ ਤੇ ਸ਼ਮਾ ਦੇ ਕਿੱਸਿਆਂ ਨੂੰ ਦਿਲਾ ਚਲ ਆਪ ਵੀ ਇੱਕ ਬਾਰ ਜਲ ਕੇ ਦੇਖਦੇ ਹਾਂ ਉਦੋਂ ਹੀ ਹਾਰ ਜਾਂਦੇ ਹਾਂ ਅਸੀਂ ਹਾਰਨ ਤੋਂ ਪਹਿਲਾਂ ਜਦੋਂ ਕਹਿੰਦੇ ਹਾਂ ਛੱਡੋ ਆਪਾਂ ਭਲਕੇ ਦੇਖਦੇ ਹਾਂ ਜੀ ਗੁਰਦਿਆਲ ਰੋਸ਼ਨ ਜੀ ਦੀ ਇਹ ਲਿਖੀ ਹੋਈ ਗਜ਼ਲ ਉਹਦੇ ਵਿੱਚੋਂ ਕੁਛ ਸਤਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਦੋਸਤੋ ਗਾਣਿਆਂ ਦਾ ਸਿਲਸਿਲਾ ਚੱਲ ਰਿਹਾ ਹੈਗਾ ਆ ਪੁਰਾਣੇ ਗਾਣੇ ਜਿਹੜੇ ਕਿ ਕਿਸੇ ਟਾਈਮ ਅਸੀਂ ਸਾਡੇ ਤੋਂ ਵੀ ਪਹਿਲਾਂ ਸਾਡੇ ਜੰਮਣ ਤੋਂ ਪਹਿਲਾਂ ਦੇ ਇਹ ਫਿਲਮਾਂ ਬਣੀਆਂ ਹੋਈਆਂ ਪਰ ਅਸੀਂ ਆਪਣੀ ਹੋਸ਼ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਜਦੋਂ ਬਲੈਕ ਐਂਡ ਵਾਈਟ ਟੀਵੀ ਚੱਲੇ ਹੀ ਸੀਗੇ ਉਦੋਂ ਫਿਰ ਐਤਵਾਰ ਵਾਲੇ ਦਿਨ ਪੰਜਾਬੀ ਮੂਵੀ ਆਉਂਦੀ ਹੁੰਦੀ ਸੀਗੀ ਤੇ ਇਸ ਮੂਵੀ ਦਾ ਜਿਹੜੇ ਵੀ ਉਹਦੇ ਵਿੱਚ ਭੈਂਗਾ ਵੀ ਹੁੰਦਾ ਸੀ ਕਈ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇੱਕ ਸੁੰਦਰ ਹੁੰਦਾ ਸੀ ਭੈਂਗਾ ਹੁੰਦਾ ਸੀ ਮੇਲ ਮਿੱਤਰ ਜੀ ਹੁੰਦੇ ਸੀ ਸੋ ਇਹਨਾਂ ਦੀ ਇੱਕ ਕਾਮੇਡੀ ਹੁੰਦੀ ਸੀਗੀ ਵਰਿੰਦਰ ਜੀ ਹੁਣਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦਲਜੀਤ ਕੌਰ ਜੀ ਹੁਣਾਂ ਦੀਆਂ ਇਸੇ ਤਰ੍ਹਾਂ ਪੁਰਾਣੇ ਜਿਹੜੇ ਵੀ ਸੀਗੇ ਐਕਟਰ ਉਹਨਾਂ ਦੀਆਂ ਪੁਰਾਣੀਆਂ ਫਿਲਮਾਂ ਉਹ ਜਿਹੜੇ ਗਾਣੇ ਕਦੇ ਦਿਹਾਤੀ ਪ੍ਰੋਗਰਾਮ ਦੇ ਉੱਤੇ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਗਾਣਿਆਂ ਨੂੰ ਜਿਹੜੇ ਅਸੀਂ ਛੋਟੇ ਛੋਟੇ ਰੇਡੀਓ ਰਾਹੀਂ ਸੁਣਦੇ ਸੀਗੇ ਤੇ ਜਦੋਂ ਟੀਵੀ ਦੇ ਉੱਤੇ ਸਕਰੀਨ ਦੇ ਉੱਤੇ ਉਹਨਾਂ ਗਾਣਿਆਂ ਨੂੰ ਸੁਣਿਆ ਸੀ ਫਿਲਮਾਂ ਦੇ ਵਿੱਚ ਤੇ ਬੜਾ ਹੀ ਵਧੀਆ ਲੱਗਾ ਸੀ ਸੋ ਇਸੇ ਤਰ੍ਹਾਂ ਅਗਲੀ ਮੂਵੀ ਇਹਦੇ ਵਿੱਚੋਂ ਅਗਲੀ ਫਿਲਮ ਦੇ ਵਿੱਚੋਂ ਗਾਣਾ ਲਿਆ ਫਿਲਮ ਹੈਗੀ ਬਟਵਾਰਾ ਵਰਿੰਦਰ ਜੀ ਤੇ ਦਲਜੀਤ ਕੌਰ ਜੀ ਹੁਣਾਂ ਦੀ ਇਹ ਮੂਵੀ ਆਈ ਸੀਗੀ ਬਟਵਾਰਾ ਉਹਦੇ ਵਿੱਚ ਇਹ ਗੀਤ ਤੁਹਾਡੇ ਸਭ ਦੇ ਨਾਮ ਕਰ ਰਹੀ ਹਾਂ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਮੰਜੂ ਜੀ ਦੇ ਨਾਲ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ
ਓ ਕੁੜੀ ਸੂਰਜ ਮੁਖੀ ਦੇ ਫੁੱਲ ਵਰਗੀ ਇੱਕ 14ਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਸੂਰਜ ਮੁਖੀ ਦੇ ਫੁੱਲ ਵਰਗੀ ਇੱਕ 14ਵੀਂ ਜਮਾਤ ਵਿੱਚ ਪੜ੍ਹਦੀ ਉਹ ਲੰਘ ਜਾਂਦੀ ਦਿਲ ਸਾਣ ਕੇ ਲੰਘ ਜਾਂਦੀ ਦਿਲ ਸਾੜ ਕੇ ਚੰਦ ਚੜ ਗਈ ਅੜੀ ਕੇ ਫਿਰ ਰੋਏਗੀ ਪੱਟਾਂ ਤੇ ਹੱਥ ਦੂਆ ਪੱਟਾਂ ਤੇ ਹੱਥ ਦੂਆ ਪੱਟਾਂ ਤੇ ਹੱਥ ਮਾਰ ਮਾਰ ਕੇ ਪੱਟਾਂ ਤੇ ਹੱਥ ਮਾਰ ਮਾਰ ਕੇ ਹੱਥਾਂ ਨੂੰ ਬੇਸ਼ੱਕ ਸਾਡੇ ਲੱਗ ਜਾਣ ਚੜੀਆਂ ਓਏ ਅਸਾਂ ਤੇਰੇ ਬਾਪੂ ਦੀਆਂ ਸਹਿਣੀਆਂ ਨੀ ਤੜੀਆਂ ਹੱਥਾਂ ਨੂੰ ਬੇਸ਼ੱਕ ਸਾਡੇ ਲੱਗ ਜਾਣ ਚੜੀਆਂ ਸਾਰੇ ਪਿੰਡ ਵਿੱਚ ਪੈ ਗਿਆ ਰੌਲਾ ਉਹ ਤੇਰਾ ਚੱਕਣਾ ਖੜੇ ਤੋਂ ਪੌਲਾ ਉਹ ਸਾਰੇ ਪਿੰਡ ਵਿੱਚ ਪੈ ਗਿਆ ਰੌਲਾ ਉਹ ਤੇਰਾ ਚੱਕਣਾ ਖੜੇ ਤੋਂ ਪੌਲਾ ਨੀ ਦਿਲ ਵਿੱਚ ਬੈਠੇ ਤਾਰ ਕੇ ਨੀ ਦਿਲ ਵਿੱਚ ਬੈਠੇ ਤਾਰ ਕੇ ਜਦ ਚੜ ਗਈ ਅੜੀ ਕੇ ਫਿਰ ਰੋਏਗੀ ਪੱਟਾਂ ਤੇ ਹੱਥ ਪੱਟਾਂ ਤੇ ਹੱਥ ਪੱਟਾਂ ਤੇ ਹੱਥ ਮਾਰ ਮਾਰ ਕੇ ਪੱਟਾਂ ਤੇ ਹੱਥ ਮਾਰ ਮਾਰ ਕੇ ਪੱਟਾਂ ਤੇ ਹੱਥ ਮਾਰ ਮਾਰ ਕੇ ਪੱਟਾਂ ਤੇ ਹੱਥ ਮਾਰ ਮਾਰ ਕੇ
ਜੀ ਹਾਂ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ ਜੀ ਦੋਸਤੋ ਅੱਜ ਸਾਡੀ ਗੱਲਬਾਤ ਹੋ ਰਹੀ ਹੈਗੀ ਆ ਜਿਹੜੇ ਕਿ ਸਾਡੇ ਵਾਧੂ ਖਰਚੇ ਵਧਾਏ ਹੋਏ ਨੇ ਇਹ ਖਰਚੀਲਾਪਨ ਇੱਕ ਸ਼ੋਅ ਆਫ ਕਰਨੀ ਆਪਣੇ ਆਪ ਦੀ ਔਕਾਤ ਨਾਲੋਂ ਅਸੀਂ ਵੱਧ ਜਿਹੜੇ ਖਰਚੇ ਕਰਦੇ ਹਾਂ ਇਧਰਲੇ ਮੁਲਕਾਂ ਦੀ ਗੱਲ ਨਹੀਂ ਇਧਰ ਵੀ ਕਿਤੇ ਨਾ ਕਿਤੇ ਟਾਵੇਂ ਟਾਵੇਂ ਖਰਚੇ ਇਦਾਂ ਦੇ ਵੱਧ ਰਹੇ ਆ ਸਾਡੇ ਪੰਜਾਬੀਆਂ ਦੇ ਪਰ ਜ਼ਿਆਦਾ ਇਹ ਦੁਖਾਂਤ ਸਾਡੇ ਪੰਜਾਬ ਦਾ ਆ ਜਿੱਥੇ ਖੁਸ਼ੀਆਂ ਵੇਲੇ ਵੀ ਬਹੁਤ ਜ਼ਿਆਦਾ ਖਰਚ ਕੀਤੇ ਜਾਂਦੇ ਨੇ ਤੇ ਮਰਗ ਵੇਲੇ ਵੀ ਜਦੋਂ ਕੋਈ ਇਸ ਸੰਸਾਰ ਦੇ ਵਿੱਚੋਂ ਬਜ਼ੁਰਗ ਆਪਣੀ ਉਮਰ ਭੋਗ ਕੇ ਜਾਂਦਾ ਤੇ ਅਸੀਂ ਕਿੰਨਾ ਕਿੰਨਾ ਖਰਚ ਉਹਨਾਂ ਦੀਆਂ ਉਹਨਾਂ ਦੇ ਜਾਣ ਦੇ ਮਗਰੋਂ ਕਰ ਦਿੰਨੇ ਆ ਔਰ ਕੋਈ ਕਹਿੰਦਾ ਸੋਨੇ ਦੀ ਪੌੜੀ ਚੜਾਉਣਾ ਔਰ ਫਿਰ ਰਿਸ਼ਤੇਦਾਰਾਂ ਨੂੰ ਸਦ ਬੈਂਡ ਵਾਜੇ ਔਰ ਵਿਆਹ ਦੀ ਤਰ੍ਹਾਂ ਖਰਚ ਕਰਦੇ ਆ ਔਰ ਤੁਸੀਂ ਯਕੀਨ ਮੰਨੋਗੇ ਹਿੰਦੂ ਧਰਮ ਦੇ ਵਿੱਚ ਇੱਕ ਮ੍ਰਿਤਕ ਸਰੀਰ ਜਿਹੜਾ ਬਜ਼ੁਰਗ ਹੋ ਜਾਂਦਾ ਆ ਜਾਂ ਜਿਸ ਵੀ ਇਸ ਦੇ ਵਿੱਚੋਂ ਆਪਣੀ ਦੇਹ ਛੱਡਦਾ ਆ ਜੇ ਤੁਸੀਂ ਹਿੰਦੂ ਧਰਮ ਦੇ ਮੁਤਾਬਕ ਉਸ ਰੀਤੀ ਰਿਵਾਜ ਮੁਤਾਬਕ ਉਸ ਦੇ ਆਪਣੇ ਰੀਤੀ ਰਿਵਾਜ ਕਰੋਗੇ ਤੇ ਲੱਖਾਂ ਨਹੀਂ ਕਰੋੜਾਂ ਦੇ ਹਿਸਾਬ ਨਾਲ ਖਰਚਾ ਪੈਂਦਾ ਆ ਔਰ ਜਿੱਥੇ ਜਿਸ ਪਿੰਡ ਚ ਤੁਸੀਂ ਰਹਿੰਦੇ ਆ ਉਥੋਂ ਲੈ ਕੇ ਹਰਿਦਵਾਰ ਔਰ ਹਰਿਦਵਾਰ ਤੋਂ ਅੱਗੇ ਜਿੱਥੇ ਫੇਰ ਉਸ ਮ੍ਰਿਤਕ ਦੀ ਕਹਿੰਦੇ ਕਿ ਪਤਾ ਨੀ ਉਸ ਨੂੰ ਕਿਹੜਾ ਸਵਰਗ ਮਿਲਣਾ ਸੱਤਵਾਂ ਸਮਾਨ ਮਿਲਣਾ ਕੀ ਹੁੰਦਾ ਤੁਹਾਡੇ ਜਿਹੜੇ ਪਿਤਰ ਆ ਉਹ ਕਿੱਥੇ ਰਹਿੰਦੇ ਆ ਉਹ ਅੱਗੇ ਤੋਂ ਅੱਗੇ ਤੁਹਾਨੂੰ ਭੇਜਦੇ ਆ ਪੰਡਤਾਂ ਕੋਲ ਜੋ ਉਹਨਾਂ ਦੇ ਮੂੰਹ ਅੱਜ ਕੱਲ ਖੁੱਲੇ ਹੋਏ ਨੇ ਉਹ ਤਾਂ ਤੁਹਾਨੂੰ ਕੋਈ ਆਪਣੀ ਨੌਕਰੀ ਦੇ ਨਾਲ ਤੁਹਾਡੇ ਕੋਲ ਏਦਾਂ ਦਾ ਪੇਸ਼ਾ ਹੋਣਾ ਚਾਹੀਦਾ ਆ ਜਿਹਦੀ ਬਾਰੇ ਕੁਛ ਗੌਰਮੈਂਟ ਨਾ ਪੁੱਛੇ ਕਿ ਇਹ ਪੈਸਾ ਕਿੱਥੋਂ ਆ ਰਿਹਾ ਤੇ ਕੋਈ ਤੁਹਾਨੂੰ ਟੈਕਸ ਨਾ ਦੇਣਾ ਪਵੇ ਤੇ ਤੁਹਾਡੇ ਤੇ ਕੋਈ ਉਂਗਲੀ ਨਾ ਉਠਾਵੇ ਤੇ ਤੁਸੀਂ ਫੇਰ ਉਹ ਏਦਾਂ ਦੇ ਖਰਚੇ ਤੇ ਏਦਾਂ ਦੇ ਰੀਤੀ ਰਿਵਾਜ ਪੂਰੇ ਕਰ ਸਕਦੇ ਆ ਆਮ ਇਨਸਾਨ ਆਪਣੀ ਕਮਾਈ ਚੋਂ ਇਹ ਖਰਚੇ ਪੂਰੇ ਨਹੀਂ ਕਰ ਸਕਦਾ ਸੋ ਗੱਲ ਅੱਜ ਫਜ਼ੂਲ ਖਰਚਿਆਂ ਦੇ ਉੱਤੇ ਵੱਧ ਰਹੀ ਗਰੀਬੀ ਮਤਲਬ ਕਿ ਸਾਡੀ ਮਾਨਸਿਕਤਾ ਜਿਹੜੀ ਗਰੀਬ ਹੋ ਰਹੀ ਆ ਉਹਦੇ ਬਾਰੇ ਚ ਗੱਲ ਕਰਾਂਗੇ ਕੁਛ ਗੱਲਾਂ ਮੇਰੀਆਂ ਆਪਣੇ ਅੱਖੀ ਦੇਖੀਆਂ ਹੋਈਆਂ ਜਿਨ੍ਹਾਂ ਨੂੰ ਮੈਂ ਆਪ ਹੰਡਾਇਆ ਪੰਜਾਬ ਜਾ ਕੇ ਇਧਰਲੇ ਮੁਲਕ ਤੋਂ ਉਧਰ ਜਾ ਕੇ ਤੇ ਉਦੋਂ ਚੰਗਾ ਲੱਗਦਾ ਇਸ ਤਰ੍ਹਾਂ ਦੇ ਵਿਆਹ ਫੰਕਸ਼ਨ ਦੇਖਦੇ ਆ ਪਰ ਬਾਅਦ ਵਿਚ ਅਸੀਂ ਸੈਡ ਇਸ ਤਰ੍ਹਾਂ ਹੁੰਦੇ ਆ ਕਿ ਸਾਡੇ ਦੇਸ਼ ਵਿਚ ਇੰਨੀ ਗਰੀਬੀ ਆ ਤੇ ਅਸੀਂ ਉਧਰ ਕਿਸ ਤਰ੍ਹਾਂ ਮਿਹਨਤਾਂ ਨਾਲ ਪੈਸੇ ਕਮਾ ਰਹੇ ਆ ਤੇ ਇਧਰ ਕਿਸ ਤਰ੍ਹਾਂ ਜਦੋਂ ਤੁਹਾਡੇ ਰਿਸ਼ਤੇਦਾਰ ਜਾਂ ਕੋਈ ਆਲੇ ਦੁਆਲੇ ਜਿਹਨਾਂ ਤੁਸੀਂ ਜਾਣਦੇ ਹੁੰਦੇ ਆ ਜਿਹੜੇ ਕਦੇ ਗਰੀਬੀ ਦੇ ਵਿੱਚ ਰਹੇ ਹੁੰਦੇ ਆ, ਸਮੇਂ ਦੇ ਨਾਲ ਥੋੜਾ ਜਿਹਾ ਪੈਸਾ ਆ ਜਾਂਦਾ, ਉਹ ਕਿਸ ਤਰ੍ਹਾਂ ਆਪਣੀ ਹੀ ਔਕਾਤ ਤੋਂ ਬਾਹਰ ਜਾ ਕੇ ਪੈਸਾ ਉਡਾਉਂਦੇ ਆ ਜਾਂ ਆਪਣੇ ਨਾਲ ਦੇ ਗਰੀਬਾਂ ਦੀ ਕਿਸ ਤਰ੍ਹਾਂ ਖਿੱਲੀ ਉਡਾਉਂਦੇ ਨੇ, ਉਸ ਬਾਰੇ ਮੈਂ ਥੋੜਾ ਜਿਹਾ ਅੱਖੀ ਦੇਖਿਆ ਸੀਨ ਇਹ ਕਲਮ ਬੰਦ ਕਰਨ ਦੀ ਕੋਸ਼ਿਸ਼ ਕਰਕੇ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ। ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ। ਮੈਂ 1990 ਵਿਚ ਅਖੀਰਲਾ ਵਿਆਹ ਇੰਡੀਆ ਵਿਚ ਦੇਖਿਆ, ਉਸ ਤੋਂ ਮਗਰੋਂ ਮੈਂ 1991 ਵਿਚ ਜਰਮਨੀ ਆ ਗਈ, ਫਿਰ ਦੁਬਾਰਾ 2014 ਵਿਚ ਅਚਾਨਕ ਜਰਮਨੀ ਤੋਂ ਪੰਜਾਬ ਗਈ ਨੂੰ ਵਿਆਹ ਦੇਖਣ ਦਾ ਮੌਕਾ ਮਿਲਿਆ। ਨਵੰਬਰ ਮਹੀਨਾ ਸੀ, ਵਿਆਹ ਸ਼ਾਦੀਆਂ ਦੇ ਦਿਨ ਸਨ, ਮੈਨੂੰ ਵਿਆਹ ਤੇ ਜਾਣ ਦਾ ਚਾਅ ਵੀ ਸੀ, ਪਰ ਆਹ ਜਿਹੜੇ ਡੀਜੇ ਦਾ ਰੌਲਾ, ਫਿਰ ਸਟੇਜ ਤੇ ਡਾਂਸ ਦੀ ਹਾਲਾ, ਉਸ ਤੋਂ ਜਰਾ ਘਬਰਾਹਟ ਜਿਹੀ ਆ ਰਹੀ ਸੀ। ਮੈਂ ਜੇ ਜੱਕਾਂ ਕਰਦੀ ਨੇ ਵਿਆਹ ਜਾਣ ਦਾ ਮੂਡ ਬਣਾ ਲਿਆ। ਜਦ ਮੈਂ ਪੈਲਸ ਪਹੁੰਚੀ, ਮੈਨੂੰ ਲੱਗਾ ਮੈਂ ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚ ਗਈ। ਇੰਨਾ ਸ਼ਾਨਦਾਰ ਪੈਲਸ, ਸਜਾਵਟ, ਰੋਸ਼ਨੀਆਂ ਦੇਖ ਕੇ ਮੈਨੂੰ ਲੱਗਾ ਕਿ ਭਾਰਤ ਤਾਂ ਗਰੀਬ ਦੇਸ਼ ਹੈ ਹੀ ਨਹੀਂ ਹੈਗਾ। ਕਿਸੇ ਨੇ ਗਲਤ ਅਫਵਾਹ ਉਡਾ ਦਿੱਤੀ ਕਿ ਭਾਰਤ ਗਰੀਬੀ ਦੀ ਲਕੀਰ ਪਾਰ ਕਰ ਚੁੱਕਾ ਹੈ, ਇੱਥੇ ਤਾਂ ਸਭ ਅਮੀਰ ਵਸਦੇ ਹਨ, ਲਗਜ਼ਰੀ ਕਾਰਾਂ, ਮਹਿੰਗੇ ਕੱਪੜੇ, ਲਜ਼ੀਜ਼ ਖਾਣੇ, ਮਠਿਆਈ, ਕੋਈ ਵੀ ਗਰੀਬ ਨਾ ਦਿਸੇ। ਉਸ ਵਿਆਹ ਵਿਚ ਘੱਟ ਤੋਂ ਘੱਟ 1,500 ਮਹਿਮਾਨ ਆਏ ਹੋਣਗੇ, ਖਬਰੇ ਇਸ ਤੋਂ ਵੱਧ ਵੀ ਹੋਣ, ਪਰ ਮੈਨੂੰ 1,500 ਦੀ ਗਿਣਤੀ ਦੱਸੀ ਗਈ ਸੀ। ਉਸ ਵੱਡੇ ਜਿਹੇ ਆਲੀਸ਼ਾਨ ਪਾਰਕ ਵਿਚ ਦੇਸੀ ਖਾਣੇ, ਇਕ ਪਾਸੇ ਸਾਊਥ ਇੰਡੀਅਨ ਖਾਣੇ, ਕਿਧਰੇ ਯੂਰਪ ਖਾਣਿਆਂ ਦੇ ਸਟਾਲ ਲੱਗੇ ਸਨ, ਕਿਧਰੇ ਹਲਵਾਈ ਤਾਜੇ ਦੁੱਧ ਦੀ ਰਬੜੀ ਬਣਾ ਬਣਾ ਪਿਲਾ ਰਿਹਾ ਸੀ, ਕਿਧਰੇ ਪਾਨ ਵਾਲਾ ਭਾਂਤ ਭਾਂਤ ਦਾ ਪਾਨ ਬਣਾ ਬਣਾ ਕੇ ਫਿਲਮੀ ਗਾਣੇ ਗਾ ਗਾ ਕੇ ਪਾਨ ਪੇਸ਼ ਕਰ ਰਿਹਾ ਸੀ, ਕਮਾਲ ਦੀ ਹੁਨਰਬਾਜ਼ੀ ਸੀ ਉਹਦੀ, ਕਿਧਰੇ ਜੰਗੀ ਬੈਂਡ ਵਾਜੇ ਉੱਤੇ ਜੰਗ ਦੇ ਮੈਦਾਨ ਤੇ ਕੌਤਕ ਦਿਖਾਏ ਜਾ ਰਹੇ ਸਨ। ਗੱਲ ਮੁੱਕੀ ਮੇਰੇ ਲਈ ਉਹ ਵਿਆਹ ਜਿਹਨੂੰ ਤੁਸੀਂ ਮੈਰਿਜ ਜਾਂ ਸ਼ਾਦੀ ਕਹਿੰਦੇ ਹੋ, ਹੈਰਾਨ ਕਰਨ ਵਾਲਾ ਸੀ। ਮੈਂ ਆਪਣੇ ਸਮਿਆਂ ਨਾਲੋਂ ਵੱਖਰਾ ਜਿਹਾ ਵਿਆਹ ਦੇਖਿਆ ਸੀ। ਖੈਰ ਬੜਾ ਆਨੰਦ ਮਾਣਿਆ, ਖਾਣ ਪੀਣ ਦਾ, ਪਾਣ ਦਾ, ਸਭ ਸ਼ੈ ਦਾ। ਫਿਰ ਪਰਾਂ ਜਿਹੇ ਫੁਹਾਰੇ ਲੱਗੇ ਸੀ, ਸਟੇਜ ਤੇ ਸੋਹਣੀਆਂ ਸੋਹਣੀਆਂ ਕੁੜੀਆਂ ਡਾਂਸ ਕਰ ਰਹੀਆਂ ਸਨ। ਮੈਨੂੰ ਦੱਸਿਆ ਗਿਆ ਕਿ ਅੱਜ ਕੱਲ ਵਿਆਹਾਂ ਵਿਚ ਸਟੇਜਾਂ ਉੱਤੇ ਇਹ ਮਟਿਆਰਾਂ ਡਾਂਸ ਕਰਨ ਲਈ ਸੱਦੀਆਂ ਜਾਂਦੀਆਂ ਨੇ। ਕਿਸੇ ਨੇ ਗਲ ਚੁੰਨੀ ਲਾਈ ਹੋਈ ਸੀ ਤੇ ਕਿਸੇ ਨੇ ਗਲੋਂ ਚੁੰਨੀ ਲਾਹੀ ਹੋਈ ਸੀ। ਇਹ ਗੱਲ ਸਿਰਫ ਮੈਂ ਹੀ ਨੋਟ ਕੀਤੀ ਸੀ। ਵੈਸੇ ਵਿਆਹ ਵਿਚ ਇੰਨੀ ਫੁਰਸਤ ਕਿਹਦੇ ਕੋਲ ਸੀ ਕਿ ਮੇਰੇ ਵਾਂਗੂ ਖੁਦ ਨਾਲ ਮਗਜ ਪਕਾਈ ਮਾਰਦਾ। ਕੁਝ ਦੇਰ ਮਾਹੌਲ ਸੋਹਣਾ ਜਿਹਾ ਰਿਹਾ, ਗਾਣੇ ਵੀ ਸੋਹਣੇ ਚੱਲਦੇ ਰਹੇ, ਡਾਂਸ ਵੀ ਸਾਊ ਤਰੀਕੇ ਨਾਲ ਹੁੰਦਾ ਰਿਹਾ। ਫਿਰ ਥੋੜੀ ਦੇਰ ਮਗਰੋਂ ਪਤਾ ਨਹੀਂ ਕੀ ਹੋਇਆ, ਅਚਾਨਕ ਇੱਕ ਕਾਲੇ ਸੂਟ ਵਾਲੀ ਮਟਿਆਰ ਜਿਹੜੀ ਅੱਤ ਦੀ ਸੁਨੱਖੀ ਸੀ, ਉਸ ਦੀਆਂ ਅਦਾਵਾਂ ਅਸੱਭਿਅਕ ਹੁੰਦੀਆਂ ਅਸ਼ਲੀਲ ਹੋ ਗਈਆਂ। ਉਧਰੋਂ ਬੰਦਿਆਂ ਦੀ ਪੀਤੀ ਦਾਰੂ ਖੁਰਦ ਮਚਾਉਣ ਲੱਗੀ। ਮੈਂ ਆਸੇ ਪਾਸੇ ਨਜ਼ਰ ਘੁਮਾ ਕੇ ਦੇਖਿਆ, ਦੇਖਣ ਵਾਲੀ ਹਰ ਨਜ਼ਰ ਸਭ ਆਮ ਜਿਹਾ ਸਮਝ ਕੇ ਉਹਨਾਂ ਮਟਿਆਰਾਂ ਦੇ ਗਰੁੱਪ ਨੂੰ ਅਤੇ ਉਸ ਮਟਿਆਰ ਨੂੰ ਦੇਖ ਰਹੇ ਸਨ। ਮੈਂ ਹੈਰਾਨ ਸੀ। ਮੈਨੂੰ ਯਾਦ ਆ ਜਦ ਸਾਡੇ ਵੇਲੇ ਟੀਵੀ ਉੱਤੇ ਕੋਈ ਅਸ਼ਲੀਲ ਸੀਨ ਆਉਂਦਾ ਸੀ ਤਾਂ ਬਾਪ ਨੇ ਬਹਾਨੇ ਨਾਲ ਬਾਹਰ ਚਲੇ ਜਾਣਾ, ਤੇ ਜਾਂ ਫਿਰ ਅਸੀਂ ਉਸ ਵੇਲੇ ਕੋਈ ਗੱਲ ਛੇੜ ਲੈਣੀ ਤੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦੇਣਾ ਜਾਂ ਬੋਲਣਾ ਸ਼ੁਰੂ ਕਰ ਦੇਣਾ ਕਿ ਸਾਡੇ ਰੌਲੇ ਰੱਪੇ ਵਿੱਚ ਇਹ ਸੀਨ ਨਿਕਲ ਜਾਵੇ। ਉੱਥੇ ਤਾਂ ਕਿਸੇ ਦੇ ਚਿਹਰੇ ਉੱਤੇ ਸ਼ਰਮ ਵਾਲੇ ਹਾਵ ਭਾਵ ਹੀ ਨਹੀਂ ਸਨ, ਕੋਈ ਵੀ ਅੱਖਾਂ ਨੀਵੀਆਂ ਨਹੀਂ ਸੀ ਕਰ ਰਿਹਾ, ਸਗੋਂ ਔਰਤਾਂ ਕੁੜੀਆਂ ਸਭ ਸਟੇਜ ਤੋਂ ਥੱਲੇ ਨੱਚ ਰਹੀਆਂ ਸਨ। ਉਦੋਂ ਮੈਨੂੰ ਲੱਗਾ ਕਿ ਅਸੀਂ ਵਾਕਿਆ ਹੀ ਸੋਚ ਪੱਖੋਂ, ਸਮਾਜਿਕ ਕਾਰਜਾਂ ਪੱਖੋਂ ਅੱਤ ਦਰਜੇ ਦੇ ਗਰੀਬ ਹਾਂ। ਹੈਰਾਨੀ ਸਭ ਤੋਂ ਵੱਧ ਉਦੋਂ ਹੋਈ ਜਦ ਕਿਸੇ ਨੇ ਕਈ ਸੌ ਨੋਟਾਂ ਦਾ ਰੁੱਗ ਭਰ ਕੇ ਉਤਾਹ ਨੂੰ ਸੁੱਟਦਿਆਂ ਨਾਲ ਲਲਕਾਰਾ ਮਾਰਿਆ, ਫੇਰ ਉਸ ਤੋਂ ਮਗਰੋਂ ਪੁੱਛੋ ਕੁਝ ਨਾ, ਸ਼ਾਇਦ ਇੱਕ ਬੋਰੀ ਦੇ ਲਗਭਗ ਨੋਟ ਸਟੇਜ ਤੋਂ ਹਰ ਕਿਸੇ ਨੇ ਉਡਾਏ ਹੋਣਗੇ। ਉਹਨਾਂ ਮਟਿਆਰਾਂ ਦੇ ਗਰੁੱਪ ਵਾਲੇ ਅੰਨੇ ਬਾਹ ਨੋਟ ਇਕੱਠੇ ਕਰਨ ਵਿੱਚ ਲੱਗੇ ਹੋਏ ਸਨ। ਉਸ ਦਿਨ ਮੈਂ ਉਸ ਪੈਲਸ ਵਿੱਚ ਬੈਠੀ ਸੋਚਦੀ ਸੀ ਕਿ ਬਾਕੀਆ ਹੀ ਅਸੀਂ ਅੱਠ ਦਰਜੇ ਦੇ ਗਰੀਬ ਲੋਕ ਹਾਂ। ਪੇਟ ਦੀ ਗਰੀਬੀ ਤਾਂ ਜਨਾਬ ਖਤਮ ਹੋ ਸਕਦੀ ਹੈ, ਪਰ ਜਦ ਸਾਡੀ ਮਾਨਸਿਕਤਾ ਗਰੀਬ ਹੋ ਜਾਵੇ ਉਦੋਂ ਵੱਡੇ ਵੱਡੇ ਇਲਾਜ ਫੇਲ ਹੋ ਜਾਂਦੇ ਹਨ। ਜਿਸ ਦੇਸ਼ ਦਾ ਹਰ ਧਾਰਮਿਕ ਗ੍ਰੰਥ ਬਾਣੀ ਪ੍ਰਵਚਨ ਇਹ ਕਹਿੰਦੇ ਹੋਣ ਕਿ ਲਕਸ਼ਮੀ ਜਾਣੀ ਕਿ ਪੈਸੇ ਨਾਲ ਬੇਦਰਦੀ ਨਾਲ ਵਿਹਾਰ ਨਾ ਕਰੋ, ਇਹ ਪੈਸਾ ਤੁਸੀਂ ਆਪਣੀ ਮਿਹਨਤ ਨਾਲ ਕਮਾਇਆ ਹੁੰਦਾ ਹੈ, ਫਿਰ ਤੁਹਾਡੇ ਜਿਗਰੇ ਕਿੱਦਾਂ ਪੈ ਜਾਂਦੇ ਨੇ ਰੁੱਗ ਭਰ ਭਰ ਕੇ ਕਾਗਜ਼ਾਂ ਵਾਂਗੂ ਪੈਸੇ ਨੂੰ ਉਡਾ ਕੇ ਫਿਰ ਜੁੱਤੀਆਂ ਹੇਠ ਮਿਦ ਮਿਦ ਉੱਪਰ ਨੱਚਣ ਦੇ। ਹੈ ਨਾ ਭਾਰਤ ਦੁਨੀਆਂ ਦਾ ਗਰੀਬ ਮੁਲਕ, ਆਪਣੀ ਗਰੀਬੀ ਦਾ ਆਪੇ ਮਜ਼ਾਕ ਉਡਾੜਾ ਹੱਸਣ ਵਾਲਾ, ਜਿੱਥੇ ਰੋਟੀ ਖਾਣ ਨੂੰ ਕਿਸੇ ਕੋਲ ਪੈਸੇ ਨਹੀਂ ਤਨ ਦੇ ਲੀੜੇ ਨਹੀਂ। ਤੁਸੀਂ ਜਾ ਜਾ ਕੇ ਧਾਰਮਿਕ ਸਥਾਨਾਂ ਤੇ ਮੱਥੇ ਟੇਕ ਟੇਕ ਕੇ ਹੁਕਮਨਾਮੇ ਪ੍ਰਵਚਨ ਸਤਸੰਗ ਸੁਣ ਸੁਣ ਕੇ ਜਾਂਦੇ ਹੋ ਆਉਂਦੇ ਹੋ ਤੇ ਆ ਕੇ ਆ ਪੁੱਠੀਆਂ ਮੱਤਾਂ ਵਾਲੀਆਂ ਗੱਲਾਂ ਹਰਕਤਾਂ ਪੈਸੇ ਦੀ ਬਰਬਾਦੀ ਸਗੋਂ ਜ਼ਿਆਦਾ ਕਰਨ ਲੱਗ ਜਾਂਦੇ ਹੋ। ਅਸੀਂ ਲੋਕ ਰੋਜੀ ਰੋਟੀ ਵਾਜੋਂ ਗਰੀਬ ਨਹੀਂ ਹਾਂ, ਅਸੀਂ ਮਾਨਸਿਕਤਾ ਵੱਲੋਂ ਅਸੀਂ ਆਪਣੀ ਮਾਨਸਿਕਤਾ ਵੱਲੋਂ ਗਰੀਬ ਹਾਂ। ਇਹ ਮੰਨਣਾ ਪਊਗਾ ਕਿ ਸਾਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ, ਇਹ ਵੀ ਸਾਨੂੰ ਮੰਨਣਾ ਪਵੇਗਾ। ਸਾਡੇ ਭਾਣੇ ਕੋਈ ਭੁੱਖਾ ਮਰਦਾ ਮਰ ਜਾਵੇ, ਅਸੀਂ ਕਿਸੇ ਦੀ ਮਦਦ ਕਰਨ ਵਾਲੇ ਨਹੀਂ ਹਾਂ। ਸਾਨੂੰ ਸਾਡੀ ਜ਼ਿੰਦਗੀ ਦੇ ਸੁੱਖ ਆਰਾਮ ਚੰਗੇ ਲੱਗਦੇ ਹਨ, ਬਸ ਹੋਰ ਕੁਝ ਨਹੀਂ, ਕਿਉਂਕਿ ਸਾਡੇ ਸ਼ੌਂਕ ਹੀ ਬਹੁਤ ਮਹਿੰਗੇ ਹਨ। ਅਸੀਂ ਤਾਂ ਆਪਣੇ ਗੁਰੂਆਂ ਨੂੰ ਵੀ ਅੱਜ ਦੇ ਸਮੇਂ ਵਿੱਚ ਝੂਠਾ ਕਰ ਦਿੱਤਾ, ਜੋ ਜੋ ਕੁਝ ਉਹਨਾਂ ਨੇ ਸਾਨੂੰ ਜੀਵਨ ਜਾਚ ਦੇ ਫਲਸਫੇ ਦੱਸੇ ਸਨ, ਅਸੀਂ ਬਿਲਕੁਲ ਉਹਨਾਂ ਤੋਂ ਉਲਟ ਹਾਂ। ਉਦਾਂ ਅਸੀਂ ਝੱਟ ਕਹਿ ਦਿੰਦੇ ਹਾਂ ਅਸੀਂ ਦਾਨ ਪੁੰਨ ਕਰਨ ਵਾਲੇ ਲੋਕ ਹਾਂ, ਨਿਰਾ ਝੂਠ। ਅਸੀਂ ਸੌਹਾਂ ਖਾ ਖਾਂ ਸੌਹਾਂ ਤੋੜਦੇ ਹਾਂ, ਅਸੀਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਲਈ, ਪ੍ਰਧਾਨਗੀਆਂ ਲੈਣ ਲਈ, ਚੌਧਰਪੁਣਾ ਲੈਣ ਲਈ, ਆਪਣਾ ਦਬਦਬਾ ਰੱਖਣ ਲਈ ਦਾਨ ਪੁੰਨ ਕਰਦੇ ਹਾਂ। ਉਦਾਂ ਸਾਡੇ ਕਿੱਥੇ ਇੰਨੇ ਜਿਗਰੇ ਕਿ ਅਸੀਂ ਕਿਸੇ ਨੂੰ ਕੁਝ ਦੇ ਦਈਏ। ਵੈਸੇ ਐਸੀ ਗੱਲ ਵੀ ਨਹੀਂ ਹੈ, ਬਹੁਤ ਸਾਰੇ ਦਰਵੇਸ਼ ਲੋਕ ਵੀ ਸਾਡੇ ਦੇਸ਼ ਵਿੱਚ ਐਸੇ ਹਨ ਜਿਹੜੇ ਬੰਦ ਮੁੱਠੀਆਂ ਵਿੱਚ ਖਜ਼ਾਨੇ ਭੇਟ ਕਰਦੇ ਹਨ, ਉਹ ਭੀੜ ਦਾ ਰੌਲਾ ਰੱਪੇ ਦਾ ਹਿੱਸਾ ਨਹੀਂ ਬਣਦੇ ਹਨ, ਬਸ ਚੁੱਪ ਕਰਕੇ ਜੀ ਰਹੇ ਹਨ ਤੇ ਦੂਜਿਆਂ ਦਾ ਸਹਾਰਾ ਬਣ ਰਹੇ ਹਨ। ਮੈਂ ਗੁਰਦਾਸ ਮਾਨ ਜੀ ਦੀ ਬਹੁਤ ਵੱਡੀ ਫੈਨ ਹਾਂ, ਮੈਂ ਕੀ ਅਸੀਂ ਸਾਰੇ ਉਹਨਾਂ ਨੂੰ ਪਸੰਦ ਕਰਦੇ ਹਾਂ, ਉਹਨਾਂ ਲਈ ਸਦਾ ਸਤਿਕਾਰ ਹੈ, ਪਰ ਉਹ ਆਪ ਵੀ ਜਦ ਆਪਣੇ ਈਸ਼ਟ ਦੇ ਕਦਮਾਂ ਵਿੱਚ ਨਮਸਤਕ ਹੋਣ ਜਾਂਦੇ ਨੇ, ਉਸ ਦਰਬਾਰ ਤੇ ਸਟੇਜ ਸਜਾਉਂਦੇ ਹਨ ਤਾਂ ਬੋਰੀਆਂ ਦੀਆਂ ਬੋਰੀਆਂ ਰੁਪਈਆਂ ਦੀਆਂ ਦੀਆਂ ਸਟੇਜਾਂ ਤੇ ਸੁੱਟਦੇ ਹਨ। ਇਹ ਸਭ ਕੀ ਹੈ? ਆਪਣੀ ਅਸੀਂ ਆਪਣੀ ਹਰਕਤ ਰਾਹੀਂ ਭਾਰਤ ਦੇ ਗਰੀਬ ਇਨਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ? ਉਹ ਕੀ ਇਸ ਮਜਬੂਰ ਬਾਪ ਨੂੰ ਦੱਸਣਾ ਚਾਹੁੰਦੇ ਹਨ ਕਿ ਆਹ ਦੇਖੋ ਮੇਰੇ ਸੰਸਾਰ ਵਿੱਚ ਇਸ ਤਰ੍ਹਾਂ ਦੀ ਸ਼ੈ ਨੂੰ ਦੌਲਤ ਕਹਿੰਦੇ ਨੇ? ਮੈਨੂੰ ਕਦੇ ਕਦੇ ਸਾਡੀ ਇਸ ਮਾਨਸਿਕਤਾ ਤੇ ਬਹੁਤ ਹੈਰਾਨੀ ਹੁੰਦੀ ਹੈ। ਕਲਮਾਂ ਦੇ ਧਨੀ ਜਦ ਆਹ ਨਾ ਬਰਦਾਸ਼ਤ ਹੋਣ ਵਾਲੀਆਂ ਹਰਕਤਾਂ ਕਰਨ, ਜਦ ਸਾਡੇ ਸੂਝਵਾਨ ਕਲਾਕਾਰ ਜਿਹੜੇ ਆਪਣੇ ਗੀਤਾਂ ਵਿੱਚ ਮਾਂ ਦਾ ਸਤਿਕਾਰ ਕਰਨਾ ਦੱਸਦੇ ਹੋਣ, ਭੈਣ ਦਾ ਪਿਆਰ ਦੱਸਦੇ ਹੋਣ, ਪਿੰਡਾਂ ਖੇਤਾਂ ਖੂਹਾਂ ਦੀ ਬਾਤ ਪਾਉਂਦੇ ਹਨ, ਉਹ ਕਿੱਦਾਂ ਰਿਸਕ ਨਾਲ ਮਜ਼ਾਕ ਕਰ ਸਕਦੇ ਹਨ? ਯੂਰਪ ਦੇ ਲੋਕ ਸਾਡੇ ਨਾਲੋਂ ਅੱਤ ਦਰਜੇ ਦੇ ਮਿਹਨਤੀ ਤੇ ਸਿਰੜੀ ਲੋਕ ਹਨ। ਇਹਨਾਂ ਕੋਲ ਸਾਡੇ ਨਾਲੋਂ ਵੱਧ ਪੈਸੇ ਹਨ, ਬੈਂਕਾਂ ਵਿੱਚ ਭਵਿੱਖ ਭਰਿਆ ਪਿਆ ਹੈ, ਅਸੀਂ ਭਵਿੱਖ ਜਗਰਾਤੇ ਪਾਰਟੀਆਂ ਵਿਆਹਾਂ ਤੇ ਖਰਚ ਕਰ ਕਰਕੇ ਅੱਜ ਦੀ ਟੌਹਰ ਬਣਾ ਰਹੇ ਹਾਂ ਤੇ ਬਰਬਾਦ ਕਰ ਰਹੇ ਹਾਂ ਆਪਣਾ ਸਮਾਂ। ਇਹ ਲੋਕ ਅਮੀਰ ਦੇਸ਼ ਦੇ ਲੋਕ ਸਾਦੇ ਤੇ ਸੁਖਾਵੇਂ ਢੰਗ ਨਾਲ ਜਿਉਂਦੇ ਹਨ, ਭਵਿੱਖ ਬਚਾ ਕੇ ਰੱਖਦੇ ਹਨ। ਇਹ ਇੱਕ ਇੱਕ ਫੈਨੀ ਜਾਣੀ ਕਿ ਪੈਸੇ ਦੀ, ਆਪਣੇ ਪੈਸਿਆਂ ਦੀ ਅਤੇ ਦੂਜਿਆਂ ਦੇ ਪੈਸਿਆਂ ਦੀ ਕਦਰ ਕਰਦੇ ਹਨ ਕਿ ਮਿਹਨਤ ਨਾਲ ਕਮਾਏ ਹਨ। ਦੁਨੀਆਂ ਦੇ ਅਸਲ ਇਹ ਅਮੀਰ ਲੋਕ ਹਨ ਜਿਹੜੇ ਅੱਜ ਵਿੱਚ ਜਿਉਂਦੇ ਹਨ, ਕੱਲ ਲਈ ਸਾਂਭ ਕੇ ਰੱਖਦੇ ਹਨ। ਆਪਣੇ ਬੱਚਿਆਂ ਨੂੰ ਸੰਸਕਾਰਾਂ ਵਿੱਚ ਧਰਮ ਦੀ ਸਿੱਖਿਆ ਜਾਂ ਅਮੀਰੀ ਗਰੀਬੀ ਦਾ ਪਾਠ ਨਹੀਂ ਪੜਾਉਂਦੇ। ਇਹ ਆਪਣੇ ਬੱਚਿਆਂ ਨੂੰ ਮਿਹਨਤ ਕਰਨਾ ਅਤੇ ਕਮਾਏ ਹੋਏ ਪੈਸੇ ਨੂੰ ਆਪਣੇ ਹੱਥੀਂ ਯਾਨੀ ਬੱਚਿਆਂ ਹੱਥੀਂ ਆਪ ਪੈਸਾ ਖਰਚ ਕਰਨ ਦੀ ਗੁੜਤੀ ਦਿੰਦੇ ਹਨ। ਇਹ ਸਾਡੇ ਵਾਂਗੂ ਪੈਸਾ ਨਹੀਂ ਅੜਾਉਂਦੇ, ਕਿਉਂਕਿ ਇੱਧਰ ਅਸੀਂ ਸਭ ਜਾਣਦੇ ਹਾਂ ਕਿ 8-8 ਘੰਟੇ ਦੀ ਡਿਊਟੀ ਕਰਕੇ ਕਿਸ ਤਰ੍ਹਾਂ ਪਸੀਨੇ ਦੀ ਟਕਸਾਲ ਚੋਂ ਮਿਹਨਤ ਨਾਲ ਪੈਸੇ ਕਮਾਏ ਜਾਂਦੇ ਨੇ। ਮਿਹਨਤ ਨਾਲ ਕਮਾਏ ਪੈਸੇ ਬੇਦਰਦੀ ਨਾਲ ਤੁਸੀਂ ਕਦੇ ਵੀ ਖਰਚ ਨਹੀਂ ਕਰ ਸਕਦੇ ਹੋ, ਹਿਆਂ ਹੀ ਨਹੀਂ ਪੈਂਦਾ ਹੈਗਾ। ਇਸੇ ਕਰਕੇ ਯੂਰਪ, ਅਮਰੀਕਾ, ਕੈਨੇਡਾ, ਬਲੈਤ ਵਰਗੇ ਮੁਲਕ ਅਮੀਰ ਹਨ। ਇੱਥੇ ਮਿਹਨਤ ਦੀ ਕਦਰ ਕੀਤੀ ਜਾਂਦੀ ਹੈ। ਇਹ ਲੋਕ ਆਪਣੀ ਕਮਾਈਆਂ ਦੀ ਦਸੌਂਦ ਕੱਢ ਕੇ ਭਾਰਤ ਵਰਗੇ ਗਰੀਬ ਦੇਸ਼ਾਂ ਨੂੰ ਪੈਸਾ ਭੇਜਦੇ ਹਨ। ਜਿਸ ਦੇਸ਼ ਦੇ ਲੋਕ ਵਿਆਹਾਂ ਵਿੱਚ, ਪਾਰਟੀਆਂ ਵਿੱਚ ਆਪਣੇ ਦੇਸ਼ ਦੀ ਗਰੀਬੀ ਨੂੰ ਲਲਕਾਰਾ ਮਾਰ ਕੇ, ਬੰਦੂਕ ਦੇ ਘੋੜੇ ਨੂੰ ਹਵਾ 'ਚ ਨੱਪ ਕੇ, ਖਿੱਲੀ ਉਡਾ ਕੇ, ਰੁਪਈਆਂ ਦੀ ਝਾਲਰ ਉਤਾਂਹ ਨੂੰ ਉਡਾ ਕੇ ਫਿਰ ਕਹਿੰਦੇ ਹਨ ਦੇਖਿਆ, ਫਿਰ ਯਾਰ ਨਜ਼ਾਰੇ ਲੈਂਦੇ ਆ। ਇਹ ਹਨ ਸਾਡੀਆਂ ਬਦਤਮੀਜ਼ੀਆਂ, ਆਪਣੇ ਆਪ ਦਾ ਅਮੀਰ ਹੋਣ ਦਾ ਭਰਮ ਪਾਲਣਾ ਤੇ ਗਰੀਬ ਦਾ ਮਜ਼ਾਕ ਉਡਾਉਣਾ। ਬਸ ਇਹੀ ਬਦਸਲੂਕੀਆਂ ਨੇ ਦੇਸ਼ ਗਰੀਬੀ ਦੀ ਲਕੀਰ ਤੋਂ ਪਾਰ ਕਰਾ ਦਿੱਤਾ। ਇੱਧਰ ਗੋਰੇ ਸਾਡੀ ਖਿੱਲੀ ਉਡਾ ਕੇ ਕਹਿੰਦੇ ਹਨ ਉਹ ਦੇਖੋ ਇੰਨੇ ਗਰੀਬ ਮੁਲਕ ਵਿੱਚ ਅਮੀਰ ਲੋਕ ਕਿੱਦਾਂ ਦੇਸ਼ ਦਾ ਮਜ਼ਾਕ ਉਡਾ ਰਹੇ ਹਨ। ਮੇਰਾ ਉਹ ਜ਼ਿੰਦਗੀ ਦਾ ਅਖੀਰਲਾ ਵਿਆਹ ਸੀ। ਦੁਬਾਰਾ ਕਿਸੇ ਵਿਆਹ ਤੇ ਜਾਣ ਨੂੰ ਮਨ ਹੀ ਨਹੀਂ ਕੀਤਾ। ਮੈਨੂੰ ਲੱਗਾ ਜਿਵੇਂ ਜੇ ਸਿਟੀ ਮਿਲ ਮੋਹਰੇ, ਰੇਲ ਗੱਡੀ ਦੇ ਪੁਲ ਹੇਠ, ਹਨੂਮਾਨ ਦੇ ਮੰਦਰ ਮੋਹਰੇ ਮਜ਼ਬੂਰੀ ਨਾਲ ਉੱਠਣ ਵਾਲਾ ਹਰ ਹੱਥ ਨਜ਼ਰ ਆਉਂਦਾ ਹੋਵੇ। ਐਸੇ ਕਈ ਮਜ਼ਬੂਰ ਹੱਥ ਸਾਡੇ ਕਈ ਰਿਸ਼ਤੇਦਾਰੀਆਂ ਵਿੱਚ ਵੀ ਹੁੰਦੇ ਹਨ। ਕਿਉਂ ਨਾ ਕਿਸੇ ਦਾ ਪਰਦਾ ਢੱਕੀਏ, ਕਿਸੇ ਦੇ ਬੱਚਿਆਂ ਦੀ ਪੜ੍ਹਾਈ ਦਾਨ ਕਰੀਏ, ਕਿਸੇ ਦੇ ਘਰ ਰਾਸ਼ਨ ਭੇਜ ਦਈਏ, ਹਰ ਮੁੱਢਲੀ ਜ਼ਰੂਰਤ ਦੀ ਜ਼ਰੂਰਤ ਪੂਰਾ ਕਰੀਏ, ਬਜਾਏ ਪੈਰਾਂ ਹੇਠ ਨੋਟ ਸੁੱਟ ਕੇ ਉਹਨਾਂ ਉੱਤੇ ਨਸ਼ੇ ਨਾਲ ਨੱਚਣ ਟੱਪਣ ਨਾਲੋਂ ਕਿਸੇ ਦੇ ਸੁੰਨੇ ਦਰ ਤੇ ਖੁਸ਼ੀਆਂ ਧਰ ਦਈਏ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਉਹ ਬਤੀ ਕਰੇ ਆ ਜੋ ਤਾਇਆ ਜੀ, ਲੰਘ ਆਓ। ਉਹ ਬਤੀਰ ਤੇਰਾ ਦਾ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ। ਨਵਾਂ ਲਿਆ ਕਰੋ, ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਖਰੀਦੀ ਚੱਲੀਏ ਫਰਨੀਚਰ ਵੇਖਣ,
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ, ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੌਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ,
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ। ਅੱਜ ਗੱਲ ਅਸੀਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਹੋ ਰਹੇ ਵਾਧੂ ਖਰਚਿਆਂ ਦੇ ਬਾਰੇ ਚ ਕਿ ਪੰਜਾਬ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਾਧੂ ਖਰਚੇ ਕਰ ਰਹੇ ਹਾਂ। ਜਿਹੜਾ ਖੁਸ਼ੀ ਦਾ ਮੌਕਾ ਹੋਵੇ, ਚਾਹੇ ਕੋਈ ਬਰਥਡੇ ਪਾਰਟੀ ਹੋਵੇ, ਫਿਰ ਬੱਚਿਆਂ ਦੇ ਨਾਮ ਕਰਨ ਦੇ ਉੱਤੇ ਵੀ ਬਹੁਤ ਜ਼ਿਆਦਾ ਖਰਚੇ ਹੁੰਦੇ ਹੈਗੇ ਆ। ਇੱਕ ਨਵੀਂ ਰਸਮ ਸ਼ੁਰੂ ਹੋਈ ਆ ਗੋਦ ਭਰਾਈ, ਉਹਦੀ ਵੀ ਬਹੁਤ ਜ਼ਿਆਦਾ ਖਰਚੇ ਹੈਗੇ ਆ। ਤੇ ਫਿਰ ਜਿਹੜੀ ਮਰਗ ਵੇਲੇ ਉਹ ਰਸਮਾਂ ਰਿਵਾਜਾਂ ਕੀਤੀਆਂ ਜਾਂਦੀਆਂ ਹੈਗੀਆਂ ਇੱਕ ਡਰ ਵਜੋਂ ਕਿ ਜੇ ਅਸੀਂ ਆਹ ਰਸਮ ਪੂਰੀ ਨਾ ਕੀਤੀ ਤੇ ਸਾਡੇ ਜਿਹੜੇ ਫੈਮਿਲੀ ਮੈਂਬਰ ਜਿਹੜਾ ਘਰ ਦੇ ਵਿੱਚੋਂ ਜਿਹਦੀ ਮ੍ਰਿਤਕ ਦੇਹ ਹੁੰਦੀ ਜਿਹੜਾ ਇਸ ਜਹਾਨ ਨੂੰ ਛੱਡ ਕੇ ਚਲੇ ਜਾਂਦਾ ਜਾਂ ਚਲੇ ਜਾਂਦੀ ਹੈ, ਜੋ ਵੀ ਪ੍ਰਾਣੀ ਇਸ ਦੁਨੀਆਂ ਤੋਂ ਚਲੇ ਜਾਂਦਾ, ਇਹ ਸੋਚ ਕੇ ਅਸੀਂ ਬਹੁਤ ਸਾਰੀਆਂ ਰਸਮਾਂ ਰਿਵਾਜਾਂ ਦੇ ਵਿੱਚ ਪੈ ਜਾਂਦੇ ਆ, ਵਹਿਮ ਭਰਮਾਂ ਦੇ ਵਿੱਚ ਪੈ ਜਾਂਦੇ ਆ, ਪਾਠ ਪੂਜਾ ਦੇ ਚੱਕਰਾਂ ਦੇ ਵਿੱਚ ਹੋਰ ਪੈ ਜਾਂਦੇ ਆ, ਖਰਚੇ ਹੋਰ ਵਧਾਉਂਦੇ ਆ ਕਿ ਸ਼ਾਇਦ ਉਹਨਾਂ ਨੂੰ ਅੱਗੇ ਜਾ ਕੇ ਸਵਰਗ ਨਹੀਂ ਮਿਲਣਾ, ਰੱਬ ਦੇ ਚਰਨਾਂ ਦੇ ਵਿੱਚ ਪਰਮਾਤਮਾ ਦੇ ਭਗਵਾਨ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਮਿਲਣੀ, ਸਥਾਨ ਨਹੀਂ ਮਿਲਣਾ। ਸੋ ਇਹ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਦੇਖਿਆ ਜਾਵੇ ਹਿੰਦੁਸਤਾਨ ਦੁਨੀਆਂ ਦੇ ਵਿੱਚ ਇਸ ਵੇਲੇ ਹਿੰਦੁਸਤਾਨ ਦਾ ਇੱਕ ਉਹ ਸ਼ੀਸ਼ਾ ਦਿਖਾਇਆ ਜਾ ਰਿਹਾ ਹੈਗਾ ਆ ਮੀਡੀਆ ਦੇ ਵਿੱਚ, ਜਾਂ ਅਸੀਂ ਆਪ ਵੀ ਦੇਖ ਲਈਏ। ਉੱਥੇ ਜਿੰਨੀ ਅੱਠ ਦਰਜੇ ਦੀ ਗਰੀਬੀ ਸਾਨੂੰ ਦਿਸ ਰਹੀ ਹੈਗੀ ਆ, ਉੱਥੇ ਦਾ ਕੋਈ ਸਿਸਟਮ ਨਹੀਂ ਹੈਗਾ, ਲੋਕਾਂ ਦੇ ਕੋਲ ਕੰਮ ਕਾਜ ਨਹੀਂ ਹੈਗੇ, ਛੋਟੀਆਂ ਛੋਟੀਆਂ ਮਜ਼ਦੂਰੀਆਂ ਕਰ ਕਰਕੇ ਪੇਟ ਪਾਲੇ ਜਾ ਰਹੇ ਆ, ਬੱਚਿਆਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ, ਬੱਚਿਆਂ ਦੇ ਕੋਲ ਗਰਮੀਆਂ ਸਰਦੀਆਂ ਦੇ ਕੱਪੜੇ ਨਹੀਂ, ਕਿਸੇ ਕੋਲ ਜੁੱਤੀਆਂ ਨਹੀਂ, ਬਜ਼ੁਰਗਾਂ ਦਾ ਬੁਢਾਪਾ ਰੋਲ ਰਿਹਾ ਹੈਗਾ, ਜਿਹੜੀ ਯੂਥ ਆ ਉਹਨਾਂ ਦੀਆਂ ਪੜ੍ਹਾਈਆਂ ਦੀਆਂ ਕਦਰਾਂ ਨਹੀਂ ਪਾਈਆਂ ਜਾ ਰਹੀਆਂ, ਕਿਸੇ ਆਮ ਇਨਸਾਨ ਦੇ ਕੋਲ ਨੌਕਰੀ ਨਹੀਂ ਹੈਗੀ ਜਿਹਦੇ ਨਾਲ ਉਹ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰ ਸਕੇ। ਸੋ ਇਹ ਜਿਹੜੇ ਵਾਧੂ ਖਰਚੇ ਆ ਉਹਨਾਂ ਦੇ ਉੱਤੇ ਇੱਕ ਸਟ੍ਰੈਸ ਲੈਵਲ ਹੋਰ ਵੱਧ ਰਿਹਾ। ਹਰ ਇਨਸਾਨ ਸੁਪਨੇ ਲੈਣਾ ਪਸੰਦ ਕਰਦਾ ਹੈਗਾ ਆ, ਸੁਪਨਿਆਂ ਤੋਂ ਬਗੈਰ ਜ਼ਿੰਦਗੀ ਖੋਖਲੀ ਬੇਰੰਗੀ ਆ। ਜਦੋਂ ਸਾਡੇ ਸੁਪਨੇ ਖਤਮ ਹੋ ਜਾਂਦੇ ਆ ਤੇ ਅਸੀਂ ਉਦਾਸ ਤੇ ਬਿਮਾਰ ਜਿਹੇ ਹੋ ਜਾਂਦੇ ਆ। ਔਰ ਜਿਹੜੇ ਸਾਡੇ ਸਮਾਜ ਦੇ ਵਿੱਚ ਸੁਪਨੇ ਸਾਨੂੰ ਥੋੜੇ ਜਿਹੇ ਪੈਸੇ ਵਾਲੇ ਲੋਕ ਦਿਖਾ ਦਿੰਦੇ ਆ, ਇੱਕ ਆਮ ਮੱਧ ਵਰਗੀ ਪਰਿਵਾਰ ਨੂੰ ਜਾਂ ਇੱਕ ਉਸ ਪਰਿਵਾਰ ਨੂੰ ਜਿਹਦਾ ਰੋਜੀ ਰੋਟੀ ਦਾ ਜੁਗਾੜ ਬਹੁਤ ਮੁਸ਼ਕਿਲ ਦੇ ਨਾਲ ਚੱਲਦਾ, ਤੇ ਉਹਦੇ ਘਰ ਦੇ ਸਾਹਮਣੇ ਜਾਂ ਦੋ ਚਾਰ ਮਹੱਲੇ ਛੱਡ ਕੇ ਜਿੱਥੇ ਸ਼ਾਨਦਾਰ ਪੈਲੇਸ ਦੇ ਵਿੱਚ ਵਿਆਹ ਹੁੰਦਾ, ਕੁੜੀ ਮੁੰਡੇ ਦਾ ਵਿਆਹ ਹੁੰਦਾ ਜਾਂ ਕੋਈ ਫੰਕਸ਼ਨ ਹੁੰਦਾ ਆ, ਤੇ ਅਸੀਂ ਇਹ ਕਦੇ ਨਹੀਂ ਸੋਚਦੇ ਕਿ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਵੇਗੀ। ਸੋ ਇਹ ਜਿਹੜੀਆਂ ਵਿਤਕਰੇ ਵਾਲੀਆਂ ਗੱਲਾਂ, ਕਿਸੇ ਦੇ ਮੋਹਰੇ ਆਪਣੇ ਆਪ ਨੂੰ ਸ਼ੋ ਆਫ ਕਰਨਾ, ਆਪਣੀ ਅਮੀਰੀ ਨੂੰ ਦਿਖਾਉਣਾ, ਦੂਸਰੇ ਦੇ ਅੰਦਰ ਇੱਕ ਨੀਵਾਂਪਨ ਜਿਹਾ ਉਹਨੂੰ ਉਹਦੇ ਅੰਦਰ ਪੈਦਾ ਕਰਨਾ, ਸੋ ਰੱਜ ਕੇ ਸਾਡੇ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਆ ਅੱਜ ਦੇ ਟਾਈਮ ਦੇ ਵਿੱਚ। ਇੱਦਾਂ ਦੇ ਖਰਚਿਆਂ ਨੇ ਇੱਕ ਦੂਸਰੇ ਦੇ ਅੰਦਰ ਬਹੁਤ ਜ਼ਿਆਦਾ ਫਕਰੇਮਾ ਪਾ ਦਿੱਤਾ, ਜਿੱਥੇ ਅਸੀਂ ਕਹਿੰਦੇ ਹਾਂ ਕਿ ਜਾਤ ਪਾਤ ਛੱਡਣੀ ਚਾਹੀਦੀ ਆ, ਮਨੁੱਖ ਬਰਾਬਰ ਆ, ਸਾਨੂੰ ਬਰਾਬਰਤਾ ਚ ਰਹਿਣਾ ਚਾਹੀਦਾ ਆ। ਜੇ ਅਸੀਂ ਜਾਤ ਪਾਤ ਛੱਡ ਦਿੰਨੇ ਆ ਤੇ ਪਰ ਆ ਜਿਹੜਾ ਪੈਸੇ ਦਾ ਘਾਟਵਾਦ ਅਮੀਰੀ ਗਰੀਬੀ ਆ, ਸਾਨੂੰ ਇਹ ਆਪਣੇ ਜੰਜਾਲ ਚੋਂ ਨਿਕਲਣ ਨਹੀਂ ਦਿੰਦੀ। ਗਰੀਬੀ ਸਾਡੇ ਦੇਸ਼ ਦੇ ਵਿੱਚ ਨਹੀਂ ਹੈਗੀ, ਲੇਕਿਨ ਗਰੀਬੀ ਸਾਨੂੰ ਅਮੀਰ ਲੋਕ ਜਿਨ੍ਹਾਂ ਦੇ ਕੋਲ ਚਾਰ ਦਮੜੇ ਹੈਗੇ ਆ ਉਹ ਦੂਸਰੇ ਨੂੰ ਹੋਰ ਗਰੀਬ ਕਰਨ ਦੇ ਵਿੱਚ ਲੱਗਿਆ ਹੋਇਆ, ਉਹਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਹੋ ਰਿਹਾ ਹੈਗਾ। ਇਸੇ ਕਰਕੇ ਸ਼ਾਇਦ ਅਸੀਂ ਤਰੱਕੀ ਵੱਲ ਨਹੀਂ ਜਾ ਰਹੇ, ਅਸੀਂ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਹਾਂ, ਮਾਨਸਿਕ ਤੌਰ ਤੇ ਸਾਡਾ ਜਿਹੜਾ ਤਣਾਅ ਉਹ ਹੋਰ ਜ਼ਿਆਦਾ ਵਧਣ ਡਿਆ ਹੈਗਾ ਆ, ਬੱਚਿਆਂ ਦੇ ਅੰਦਰ ਮਾਨਸਿਕਤਾ ਦਾ ਤਣਾਅ ਵੱਧ ਰਿਹਾ ਕਿ ਜਦੋਂ ਉਹ ਦੇਖਦੇ ਆ ਸਕੂਲ ਦੇ ਵਿੱਚ ਕਿਸੇ ਕੋਲ ਵਧੀਆ ਕੱਪੜੇ ਆ, ਕਿਸੇ ਕੋਲ ਪਾਉਣ ਲਈ ਕੱਪੜੇ ਨਹੀਂ ਹੈਗੇ, ਕਿਸੇ ਕੋਲ ਘਟੀਆ ਕਿਸਮ ਦੇ ਕੱਪੜੇ ਆ। ਸੋ ਸੁਪਨੇ ਜਦੋਂ ਚੁੱਪ ਚਾਪ ਟੁੱਟਦੇ ਆ ਉਦੋਂ ਬਹੁਤ ਜ਼ਿਆਦਾ ਦਿਲ ਨੂੰ ਤਕਲੀਫ ਹੁੰਦੀ ਹੈਗੀ ਆ। ਇਹ ਜਿਹੜਾ ਵਿਤਕਰਾ ਸਾਡੇ ਦੇਸ਼ ਦੇ ਵਿੱਚ ਪਾਇਆ ਜਾਂਦਾ ਔਰ ਸਾਡੀ ਮਾਨਸਿਕਤਾ ਕਮਜ਼ੋਰ ਕੀਤੀ ਜਾ ਰਹੀ ਹੈ ਜਿਹੜੇ ਦੂਸਰੇ ਪੈਸੇ ਵਾਲੇ ਹੈਗੇ ਆ ਲੋਕ। ਇਸ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ ਕਿ ਦੇਸ਼ ਦੇ ਵਿੱਚੋਂ ਪਹਿਲਾਂ ਤਾਂ ਉਹਨਾਂ ਦੇ ਪੈਲੇਸ ਇਦਾਂ ਦੇ ਆ ਕਿ ਉੱਥੇ ਖਤਮ ਹੋਣੇ ਚਾਹੀਦੇ ਆ, ਪੈਲੇਸ ਸਿਸਟਮ ਖਤਮ ਹੋਣਾ ਚਾਹੀਦਾ ਤਾਂ ਕਿ ਲੋਕ ਮੁੜ ਕੇ ਆਪਣੇ ਘਰਾਂ ਨੂੰ ਪਰਤਣ, ਘਰਾਂ ਦੇ ਵਿੱਚ ਉਦਾਂ ਦੇ ਵਿਆਹ ਸ਼ਾਦੀਆਂ ਕਰਨ ਤੇ ਜਿੰਨੀਆਂ ਕਿ ਉਹ ਲੋੜ ਅਨੁਸਾਰ ਕਿਸੇ ਨੂੰ ਸੱਦ ਸਕਦੇ ਹੋਣ। ਤੇ ਜੇ ਫਿਰ ਇੰਨੇ ਖਰਚੇ ਕੀਤੇ ਵੀ ਜਾਂਦੇ ਆ ਤੇ ਕਮ ਸੇ ਕਮ ਉਹਨਾਂ ਤੋਂ ਪੁੱਛਿਆ ਜਾਵੇ ਕਿ ਭਾਈ ਇੰਨੇ ਤੁਹਾਡੇ ਇੰਨੇ ਗਰੀਬ ਮੁਲਕ ਦੇ ਵਿੱਚ ਤੁਸੀਂ ਇੰਨੇ ਪੈਸੇ ਲਾ ਕੇ ਇੱਕ ਵਿਆਹ ਸ਼ਾਦੀ ਤੁਸੀਂ ਕਿੱਦਾਂ ਉਹਨੂੰ ਅਫੋਰਡ ਕਰ ਸਕਦੇ ਹੈਗੇ ਆ। ਸੋ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੋਈ ਪੁੱਛਣ ਵਾਲਾ ਨਹੀਂ ਹੈਗਾ, ਕੋਈ ਹਿਸਾਬ ਕਿਤਾਬ ਲੈਣ ਵਾਲਾ ਨਹੀਂ ਹੈਗਾ। ਸ਼ਾਇਦ ਇਸੇ ਕਰਕੇ ਸਾਡੇ ਹੌਸਲੇ ਵੱਧ ਰਹੇ ਆ ਕਿ ਜਿਸ ਤਰ੍ਹਾਂ ਵੀ ਕੋਈ ਵੀ ਧਨ ਹੈਗਾ ਆ ਅਸੀਂ ਉਹਨੂੰ ਆਪਣੀ ਮਰਜ਼ੀ ਦੇ ਨਾਲ ਵਰਤ ਸਕਦੇ ਹਾਂ, ਕਿਸੇ ਨੇ ਪੁੱਛਣਾ ਨਹੀਂ ਕਿ ਇੰਨਾ ਧਨ ਤੁਹਾਡੇ ਕੋਲ ਆਇਆ ਕਿੱਦਾਂ। ਸੋ ਇਹ ਸਾਡੇ ਮੁਲਕ ਦੀ ਤਰਾਸਤੀ ਆ, ਇਹ ਸਾਡੀ ਤਰਾਸਤੀ ਆ, ਸਾਡੀ ਸੋਚ ਦੀ ਤਰਾਸਤੀ ਆ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅਸੀਂ ਅੱਤ ਦਰਜੇ ਦੇ ਗਰੀਬ ਤੇ ਘਟੀਆ ਲੋਕ ਹੈਗੇ ਆ ਹਿੰਦੁਸਤਾਨ ਦੇ। ਅਸੀਂ ਖਾਣ ਪੀਣ ਵੱਲੋਂ ਨਹੀਂ ਹੈਗੇ, ਇੱਕ ਮਾਨਸਿਕਤਾ ਵੱਲੋਂ ਜਿਹੜੀ ਸਾਨੂੰ ਥੋੜੀ ਜਿਹੀ ਵੀ ਕੋਈ ਚੀਜ਼ ਮਿਲਦੀ ਆ ਅਸੀਂ ਉਹਨੂੰ ਸ਼ੋਅ ਆਫ ਬਹੁਤ ਜ਼ਿਆਦਾ ਕਰਦੇ ਹਾਂ। ਗੋਰਿਆਂ ਦੇ ਵਿੱਚ ਇੱਦਾਂ ਦੀਆਂ ਗੱਲਾਂ ਨਹੀਂ ਹੈਗੀਆਂ। ਅਸੀਂ ਗੋਰਿਆਂ ਵਾਂਗ ਰਹਿਣਾ ਚਾਹੁੰਦੇ ਹਾਂ ਪਰ ਗੋਰਿਆਂ ਦੀਆਂ ਆਦਤਾਂ ਅਪਣਾਉਣੀਆਂ ਨਹੀਂ ਚਾਹੁੰਦੇ ਹੈਗੇ। ਗੋਰੇ ਲੋਕ ਬਾਹਰਲੇ ਵੈਸਟਰਨ ਲੋਕ ਸਾਡੇ ਤੋਂ ਬਹੁਤ ਅੱਗੇ ਆ ਕਿਉਂਕਿ ਇਹਨਾਂ ਦੇ ਵਿੱਚ ਖਿੱਚ ਧੂ ਹੈ ਨੀ, ਰੀਸ ਹੈ ਨੀ, ਸ਼ੋਅ ਆਫ ਹੈ ਨੀ। ਇਹ ਤਾਂ ਲੋਕ ਆਪਣੀਆਂ ਫੋਟੋਆਂ ਜਾਂ ਆਪਣੇ ਪ੍ਰਾਈਵੇਟ ਮੈਟਰ ਜਿਹੜੇ ਵੀ ਹੈਗੇ ਆ, ਫੰਕਸ਼ਨ ਵਗੈਰਾ ਕੁਛ ਵੀ, ਇਹ ਕਿਸੇ ਨੂੰ ਵੀ ਸ਼ੋਅ ਕਰਨਾ ਪਸੰਦ ਨਹੀਂ ਕਰਦੇ ਹੈਗੇ। ਘਰਾਂ ਦੇ ਵਿੱਚ ਹੀ ਐਲਬਮ ਬਣਾਈ ਜਾਂਦੀ ਆ, ਘਰਾਂ ਦੇ ਵਿੱਚ ਹੀ ਦੇਖੀ ਜਾਂਦੀ, ਫੈਮਿਲੀਆਂ ਦੇ ਵਿੱਚ ਹੀ ਦੇਖੀ ਜਾਂਦੀ ਆ, ਕਿਸੇ ਨੂੰ ਦਿਖਾਈ ਨਹੀਂ ਜਾਂਦੀ। ਸੋ ਅਸੀਂ ਤਾਂ ਅਖਬਾਰਾਂ ਦੇ ਵਿੱਚ ਵੀ ਆਪਣੇ ਵਿਆਹ ਸ਼ਾਦੀਆਂ ਕਢਾ ਦਿੰਦੇ, ਮੈਗਜ਼ੀਨਾਂ ਦੇ ਵਿੱਚ ਛਪਾ ਦਿੰਦੇ ਆ ਕਿ ਅਸੀਂ ਪਤਾ ਨਹੀਂ ਕਿਹੜਾ ਮਾਰਕਾ ਮਾਰ ਲਿਆ ਹੈਗਾ ਆ। ਸੋ ਇਹ ਫਰਕ ਸਾਡਾ ਤੇ ਇਹਨਾਂ ਲੋਕਾਂ ਦੇ ਵਿੱਚ ਹੈਗਾ। ਬਹੁਤ ਸਾਰੇ ਇਲਜ਼ਾਮ ਬਾਹਰਲੇ ਲੋਕਾਂ ਦੇ ਉੱਤੇ ਵੀ ਦੋਸਤੋ ਆ ਰਹੇ ਨੇ ਕਿ ਬਾਹਰਲਿਆਂ ਨੇ ਪਹਿਲਾਂ ਪੰਜਾਬ ਵਿਗਾੜਿਆ ਤੇ ਵਿਗਾੜ ਕੇ ਹੁਣ ਬਾਹਰਲੇ ਹੀ ਸਾਡੇ ਤੇ ਉਂਗਲੀ ਕਰ ਰਹੇ ਆ। ਇਹ ਗੱਲ ਬਿਲਕੁਲ ਸਹੀ ਆ। ਕਿਸੇ ਟਾਈਮ ਜਦੋਂ ਪੰਜਾਬ ਦੇ ਵਿੱਚ ਬਾਹਰਲੇ ਜਾਂਦੇ ਸੀ, ਬਾਹਰੋਂ ਜਾਣੀ ਕਿ ਇੰਗਲੈਂਡ ਤੋਂ ਲਾ ਲਓ, ਬਾਅਦ ਵਿੱਚ ਕੈਨੇਡਾ ਵਾਲੇ ਸ਼ੁਰੂ ਹੋ ਗਏ, ਉਸ ਤੋਂ ਬਾਅਦ ਅਮੈਰੀਕਾ ਵਾਲੇ ਹਜੇ ਇੰਨੇ ਸ਼ੁਰੂ ਨਹੀਂ ਹੋਏ, ਯੂਰਪ ਹਜੇ ਉਹਨਾਂ ਤੋਂ ਪਿੱਛੇ ਆ, ਯੂਰਪ ਦੇ ਵਿੱਚ ਲੋਕ ਹਜੇ ਆਪਣੇ ਆਪ ਨੂੰ ਬਣਾਉਣ ਦੇ ਵਿੱਚ ਲੱਗੇ ਹੋਏ ਆ, ਹਜੇ ਪੰਜਾਬ ਦੀ ਉਹਨਾਂ ਨੂੰ ਇੰਨੀ ਸੁਰਤ ਨਹੀਂ ਹੈਗੀ। ਬਾਲਾ ਕੰਮ ਜਾ ਕੇ ਇੰਗਲੈਂਡੀਆਂ ਨੇ ਵਿਗਾੜਿਆ ਸੀਗਾ ਕਿ ਜਦੋਂ ਉਹਨਾਂ ਨੇ ਜਾਣਾ ਪੰਜਾਬ ਤੇ ਜਾ ਕੇ, ਪਹਿਲਾਂ ਤਾਂ ਟੱਬਰਾਂ ਦੇ ਟੱਬਰ ਇਕੱਠੇ ਜਾਂਦੇ ਹੁੰਦੇ ਸੀਗੇ, ਦੋ ਦੋ ਤਿੰਨ ਤਿੰਨ ਸਾਲ ਉਹਨਾਂ ਨੇ ਜਾਣਾ ਨਹੀਂ ਹੁੰਦਾ ਸੀ, ਚਾਰ ਚਾਰ ਸਾਲ, ਤੇ ਫਿਰ ਅੱਠ ਅੱਠ ਦਸ ਦਸ ਜਣੇ ਘਰ ਦੇ ਫੈਮਿਲੀ ਮੈਂਬਰ ਇਕੱਠੇ ਹੀ ਆਉਂਦੇ ਹੁੰਦੇ ਸੀ, ਟੈਚੀਆਂ ਭਰੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਏਅਰਪੋਰਟ ਤੋਂ, ਤੇ ਫਿਰ ਉਹਨਾਂ ਦੇ ਕੋਲ ਜਿਹੜਾ ਵੀ ਕੋਈ ਕੱਪੜਾ ਲੀੜਾ ਬਚਿਆ ਹੁੰਦਾ ਸੀਗਾ ਉਹਨਾਂ ਨੇ ਆ ਕੇ ਪਿੰਡ ਦੇ ਵਿੱਚ ਆਪਣੇ ਵੱਲੋਂ ਉਹਨਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਆਪਣੇ ਕੰਮ ਕਰਨ ਵਾਲੇ ਹੁੰਦੇ ਆ, ਹੈਲਪ ਸਾਡੇ ਕਰਦੇ ਆ ਲੋਕ, ਤੇ ਉਹਨਾਂ ਨੂੰ ਦੇ ਦਿੰਦੇ ਸੀਗੇ, ਤੇ ਉਹ ਸਾਨੂੰ ਲੱਗਣਾ ਕਿ ਵੀ ਬਾਹਰਲਿਆਂ ਕੋਲ ਬੜਾ ਪੈਸਾ। ਫਿਰ ਆ ਕੇ ਉਹਨਾਂ ਨੇ ਕੋਈ ਨਾ ਕੋਈ ਫੰਕਸ਼ਨ ਲਿਖਿਆ ਹੁੰਦਾ ਸੀ, ਅਖੰਡ ਪਾਠ ਸਾਹਿਬ ਤਾਂ ਚਲੋ ਇਹ ਆਪਣੀ ਖੁਸ਼ੀ ਆ, ਇਹ ਤਾਂ ਮਹਾਰਾਜ ਦਾ ਘਰ ਦੇ ਵਿੱਚ ਪ੍ਰਕਾਸ਼ ਕਰਵਾਉਣਾ ਬਿਲਕੁਲ ਗੱਲ ਵੱਖਰੀ ਹੈਗੀ ਆ, ਤੇ ਆ ਕੇ ਫਿਰ ਜਿਹੜੇ ਅਖਾੜੇ ਲਾਉਣੇ, ਫਿਰ ਕਿਸੇ ਸਿੰਗਰਾਂ ਨੂੰ ਸੱਦਣਾ, ਪਿੰਡਾਂ ਦੇ ਪਿੰਡ ਦੋ ਦੋ ਤਿੰਨ ਤਿੰਨ ਪਿੰਡ ਆਪਣੇ ਘਰਾਂ ਚ ਸੱਦਣੇ, ਵਿਹੜਿਆਂ ਚ, ਬਾਹਰ ਕਿਤੇ ਕਿਤੇ ਪਹਿਆਂ ਦੇ ਵਿੱਚ ਉਹਨਾਂ ਨੇ ਅਖਾੜੇ ਲਵਾਉਣੇ, ਉਹ ਫਿਰ ਪਤਾ ਲੱਗਦਾ ਸੀਗਾ ਕਿ ਬਾਹਰ ਲੈ ਆਏ ਉਹ ਖਰਚਾ ਕਰਦੇ ਆ। ਫਿਰ ਇਸੇ ਤਰ੍ਹਾਂ ਜਦੋਂ ਵਿਆਹ ਸ਼ਾਦੀ ਕਿਸੇ ਮੁੰਡੇ ਕੁੜੀ ਦੀ ਘਰ ਦੇ ਵਿੱਚ ਰੱਖੀ ਜਾਂਦੀ ਸੀਗੀ ਤੇ ਬਾਹਰਲਿਆਂ ਨੂੰ ਉਡੀਕਿਆ ਜਾਂਦਾ ਸੀ, ਬਾਹਰਲਿਆਂ ਦੀ ਰਜ਼ਾਮੰਦੀ ਦੇ ਨਾਲ ਰੱਖੇ ਜਾਂਦੀਆਂ ਸੀਗੀਆਂ ਵਿਆਹ ਸ਼ਾਦੀਆਂ ਕੋਈ ਫੰਕਸ਼ਨ, ਕਿਉਂਕਿ ਆ ਕੇ ਖਰਚਾ ਬਾਹਰਲੇ ਕਰਦੇ ਸੀ। ਤੇ ਫਿਰ ਇਹਨਾਂ ਨੂੰ ਲੋਕਾਂ ਨੇ ਦੇਖਣਾ, ਉਸ ਵੇਲੇ ਸਾਦੇ ਜਿਹੇ ਸਮੇਂ ਹੁੰਦੇ ਸੀ, ਲੋਕਾਂ ਕੋਲ ਘੱਟ ਪੈਸਾ ਸੀ, ਸਾਦਾ ਜਿਹਾ ਜੀਵਨ ਸੀ, ਤੇ ਇਹਨਾਂ ਲੋਕਾਂ ਨੇ ਆ ਕੇ ਜਦੋਂ ਖੜ ਕੇ ਸਟੇਜਾਂ ਦੇ ਉੱਤੇ ਪੈਸਾ ਸਿੱਟਣਾ ਉਡਾਉਣਾ, ਤੇ ਫਿਰ ਲੱਗਣਾ ਕਿ ਬਾਹਰਲੀ ਜ਼ਿੰਦਗੀ ਸੋਹਣੀ ਆ, ਪੈਸਾ ਕਿੰਨਾ ਆ, ਅਸੀਂ ਵੀ ਕਦੇ ਬਾਹਰ ਜਾਈਏ, ਅਸੀਂ ਵੀ ਇੱਦਾਂ ਕਰੀਏ। ਇਹ ਗੱਲ ਸੱਚ ਆ ਕਿ ਬਾਹਰਲਿਆਂ ਨੇ ਪੰਜਾਬ ਨੂੰ ਵਿਗਾੜਿਆ। ਅੱਜ ਬਾਹਰਲੇ ਹੀ ਇਹ ਆਪ ਸੁਧਰ ਗਏ ਆ, ਆਪਣੇ ਖਰਚੇ ਉਹਨਾਂ ਨੇ ਸੰਜਮ ਵਾਲੇ ਕਿਤੇ ਨਾ ਕਿਤੇ ਕਰ ਲਏ ਆ, ਪਰ ਪੂਰੇ ਦੇ ਪੂਰੇ ਬਾਹਰਲੇ ਨਹੀਂ ਸੁਧਰੇ। ਹਾਲੇ ਵੀ ਪੰਜਾਬ ਚ ਜਾ ਕੇ ਉਹ ਏਦਾਂ ਖੁਰਦ ਮਚਾਉਂਦੇ ਆ ਜਿੱਦਾਂ ਉਹਨਾਂ ਨੇ ਪਹਿਲਾਂ ਕੀਤੀ ਸੀ, ਬਲਕਿ ਉਹਦੇ ਤੋਂ ਵੀ ਜ਼ਿਆਦਾ, ਤੇ ਪਰ ਉਹ ਫਿਰ ਵੀ ਸਮਝਣ ਦੇ ਵਿੱਚ, ਆਪਣੇ ਆਪ ਨੂੰ ਸੁਧਾਰਨ ਦੇ ਵਿੱਚ ਲੱਗੇ ਹੋਏ ਨੇ, ਕਿਉਂਕਿ ਬਾਹਰਲਿਆਂ ਨੂੰ ਸੁਧਾਰਨ ਵਾਲੀਆਂ ਉਹਨਾਂ ਦੀਆਂ ਔਲਾਦਾਂ ਨੇ ਜਿਹੜੀਆਂ ਬਾਹਰ ਪੈਦਾ ਹੋਈਆਂ ਆ। ਬਾਹਰਲੇ ਬੱਚੇ ਇੰਨਾ ਖਰਚ ਕਰਨਾ ਨਹੀਂ ਚਾਹੁੰਦੇ, ਬਾਹਰਲੇ ਬੱਚੇ ਆਪਣੀ ਮਿਹਨਤ ਦੇ ਨਾਲ ਕਮਾਈਆਂ ਕਰਦੇ ਆ, ਔਰ ਉਹਨਾਂ ਨੂੰ ਪਤਾ ਕਿ ਪੈਸਾ ਕੀ ਹੈ, ਸਾਂਭਣਾ ਕਿੱਦਾਂ ਆ। ਇਧਰਲੇ ਬੱਚੇ ਆ ਉਹ ਆਪਣੇ ਫਿਊਚਰ ਬਾਰੇ ਜ਼ਿਆਦਾ ਸੋਚਦੇ ਨੇ, ਉਹਨਾਂ ਬਾਰੇ ਜ਼ਿਆਦਾ ਆਪਣੇ ਫਿਊਚਰ ਨੂੰ ਲੈ ਕੇ ਉਹ ਲੱਗੇ ਹੋਏ ਨੇ ਕਿ ਅਸੀਂ ਜੇ ਕਿਤੇ ਵਿਆਹ ਵੀ ਆਪਣਾ ਕਰਨਾ, ਮੈਰਿਜ ਕਰਨੀ ਆ, ਕੋਈ ਫੰਕਸ਼ਨ ਕਰਨਾ, ਅਸੀਂ ਆਪਣੇ ਫੰਕਸ਼ਨਾਂ ਤੇ ਵਿਆਹ ਦੇ ਉੱਤੇ ਉਨੇ ਕੇ ਹੀ ਲੋਕ ਸੱਦੀਏ ਜਿੰਨਾ ਕੁ ਅਸੀਂ ਕੁਛ ਅਫੋਰਡ ਕਰ ਸਕਦੇ ਹੈਗੇ ਆ, ਅਸੀਂ ਉਸ ਪੈਸੇ ਚੋਂ ਪੈਸਾ ਬਚਾ ਕੇ ਆਪਣੇ ਫਿਊਚਰ ਨੂੰ ਵਧੀਆ ਬਣਾ ਲਈਏ। ਇਹ ਸੋਚ ਸਾਨੂੰ ਅੱਜ ਸਾਡੇ ਬੱਚਿਆਂ ਨੇ ਦਿੱਤੀ ਆ। ਅਸੀਂ ਜਿਹੜੀ ਗਰੀਬੀ ਕੱਟਦਿਆਂ ਬਾਹਰ ਜਹਾਜ਼ ਜਾ ਕੇ ਬਹਿ ਗਏ ਸੀ ਤੇ ਫਿਰ ਅਸੀਂ ਜਾ ਕੇ ਪੰਜਾਬ ਚ ਰੱਜ ਕੇ ਖੁਰਦ ਮਚਾਇਆ, ਆਪਣੇ ਆਪਣੇ ਪੌਂਡਾਂ ਦਾ, ਆਪਣੇ ਪੌਂਡ ਸ਼ੋਅ ਆਫ ਕੀਤੇ, ਆਪਣਾ ਗਰੂਰ ਦੱਸਿਆ ਕਿ ਮੈਂ ਬਾਹਰ ਗਿਆ ਹੋਇਆ, ਮੈਂ ਬਾਹਰ ਗਈ ਹੋਈ ਆ, ਬਾਹਰੋਂ ਇੰਨਾ ਇੰਨਾ ਸੋਨਾ ਲੈ ਕੇ ਆਂਦਾ, ਦਾਜ ਦੀਆਂ ਜਿਹੜੀਆਂ ਲਾਲਚ ਵਧਿਆ, ਦਾਜ ਦੇ ਬਦਲੇ ਜਿਹੜੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀ ਉਹ ਵੀ ਬਾਹਰ ਲਿਆਂਦੀ ਹੀ ਦੇਣੇ ਆ, ਬਾਹਰ ਲੈਣੇ ਆ ਕੇ ਵੱਧ ਤੋਂ ਵੱਧ ਦਾਜ ਦੇਣਾ, ਸ਼ੋ ਆਫ ਕਰਨੀ, ਤੇ ਫਿਰ ਗਰੀਬ ਉਹਦੇ ਬਰਾਬਰ ਕਰਦਾ ਸੀ, ਜਦੋਂ ਉਹ ਨਹੀਂ ਸੀ ਕਰ ਸਕਦਾ ਤੇ ਉਹਨਾਂ ਦੇ ਹਿੱਸੇ ਜਿਹੜੀਆਂ ਆ ਇਸ ਤਰ੍ਹਾਂ ਦੀਆਂ ਖੁਦਕੁਸ਼ੀਆਂ ਹੀ ਆਈਆਂ। ਤੇ ਅੱਜ ਸਾਡੇ ਬੱਚੇ ਜਿਹੜੇ ਇਧਰ ਯੂਰੋਪੀਅਨ ਹੈਗੇ ਆ, ਬਾਹਰ ਜੰਮੇ ਪਲੇ ਆ, ਇਹ ਸਾਨੂੰ ਡਾਂਟਦੇ ਆ, ਸਾਡੀ ਗੱਲ ਗੱਲ ਦੇ ਉੱਤੇ ਬੇਇੱਜ਼ਤੀ ਕਰਦੇ ਆ ਕਿ ਤੁਸੀਂ ਇੰਡੀਅਨ ਇੰਨਾ ਪੈਸਾ ਕਿਉਂ ਖਰਾਬ ਕਰਦੇ ਆ, ਤੁਹਾਡੇ ਕੋਲ ਬਹੁਤ ਪੈਸਾ ਆਇਆ ਹੈਗਾ। ਉਹ ਆਪਣੇ ਪੈਸਿਆਂ ਦੇ ਵਿੱਚੋਂ ਆਪ ਇਸ ਤਰ੍ਹਾਂ ਖਰਾਬ ਕਰਨਾ ਨਹੀਂ ਚਾਹੁੰਦੇ। ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਆ ਬਾਹਰ ਲਈ, ਉਹ ਇਸ ਤਰ੍ਹਾਂ ਨਹੀਂ ਜਿਹੜਾ ਕਿ ਪੰਜਾਬ ਦੀ ਜੋ ਜਨਰੇਸ਼ਨ ਸੋਚਦੀ ਆ ਕਿ ਬਾਹਰਲੇ ਬੱਚੇ ਮਹਿੰਗੀਆਂ ਕਾਰਾਂ ਦੇ ਵਿੱਚ ਘੁੰਮਦੇ ਆ, ਉਹਨਾਂ ਨੇ ਵਧੀਆ ਬ੍ਰਾਂਡ ਪਾਏ ਹੁੰਦੇ ਆ, ਉਹਨਾਂ ਦੇ ਕੱਪੜੇ ਸੋਹਣੇ ਆ, ਕੁੜੀਆਂ ਜਿਸ ਤਰ੍ਹਾਂ ਦੇ ਮਰਜ਼ੀ ਛੋਟੇ ਵੱਡੇ ਕੱਪੜੇ ਪਾਉਣ, ਉਹਨਾਂ ਨੂੰ ਚੱਲਦਾ, ਬਾਹਰਲਿਆਂ ਦੀ ਲਾਈਫ ਸੋਹਣੀ ਆ। ਨਹੀਂ, ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿ ਤੁਹਾਨੂੰ ਦੂਰ ਬੈਠਿਆਂ ਨੂੰ ਲੱਗਦਾ ਆ, ਇਧਰਲੇ ਬੱਚੇ ਬਹੁਤ ਜ਼ਿਆਦਾ ਮਿਹਨਤੀ ਆ, ਇੱਥੇ ਦੇ ਬੱਚੇ ਆਪਣੀਆਂ ਪੜ੍ਹਾਈਆਂ ਦੇ ਉੱਤੇ ਆਪ ਖਰਚਾ ਕਰਦੇ ਆ, ਪਾਰਟ ਟਾਈਮ ਜੌਬ ਕਰਦੇ ਆ, ਨਾਲ ਉਹ ਆਪਣੀ ਪੜ੍ਹਾਈ ਕਰਦੇ ਆ, ਆਪਣੀਆਂ ਕਾਰਾਂ ਦੇ ਪੈਟਰੋਲ ਦੇ ਜਿਹੜਾ ਖਰਚ ਆ ਉਹ ਆਪਣੀਆਂ ਪੜ੍ਹਾਈਆਂ ਦੇ ਵਿੱਚੋਂ ਆਪਣੇ ਖਰਚਿਆਂ ਚੋਂ ਕੱਢਦੇ ਆ, ਮਾਂ ਬਾਪ ਤੋਂ ਪੈਸਾ ਲੈਣਾ ਪਸੰਦ ਨਹੀਂ ਕਰਦੇ ਹੈਗੇ। ਕਈ ਐਸੇ ਬੱਚੇ ਵੀ ਹੈਗੇ ਆ ਜਿਹੜੇ ਮਾਂ ਬਾਪ ਤੇ ਡਿਪੈਂਡ ਹੈਗੇ, ਜਾਂ ਮਾਂ ਬਾਪ ਨੇ ਆਪਣੇ ਤੇ ਉਹਨਾਂ ਬੱਚਿਆਂ ਨੂੰ ਰੱਖਿਆ ਹੋਇਆ ਕਿ ਅਸੀਂ ਤੁਹਾਡੇ ਲਈ ਹੀ ਕਰਦੇ ਆ, ਤੁਹਾਡੇ ਲਈ ਹੀ ਹੈਗਾ ਆ, ਏਦਾਂ ਦੇ ਨਿਆਣੇ ਦੀਆਂ ਆਦਤਾਂ ਵੀ ਵਿਗਾੜੀਆਂ ਹੋਈਆਂ। ਪਰ ਜ਼ਿਆਦਾਤਰ ਮੋਸਟਲੀ ਬੱਚੇ ਇੱਥੇ ਦੇ ਆਪਣੇ ਪੈਰਾਂ ਤੇ ਆਪ ਖੜੇ ਹੋਏ ਨੇ। ਉਹਨਾਂ ਤੋਂ ਪੁੱਛੋ ਨਾ, ਉਹਨਾਂ ਨੂੰ ਜੇ ਕਹੋ ਕਿ ਅਸੀਂ ਤੁਹਾਡੇ ਲਈ ਪੈਸਾ ਬਣਾ ਰਹੇ ਹਾਂ, ਤੁਹਾਡੇ ਲਈ ਦਿਨ ਰਾਤ ਕੰਮ ਕਰ ਰਹੇ ਹਾਂ, ਤੇ ਉਹ ਕਹਿ ਦਿੰਦੇ ਸਾਡੇ ਲਈ ਨਾ ਕਰੋ ਕੰਮ, ਤੁਸੀਂ ਆਪਣੇ ਲਈ ਕਰੋ, ਤੁਹਾਡੀ ਜਿਹੜੀ ਜਦੋਂ ਤੁਸੀਂ ਰਿਟਾਇਰ ਹੋਵੋ ਤੁਹਾਨੂੰ ਪੈਸਾ ਮਿਲੇ। ਅਸੀਂ ਇੱਧਰ ਪੜ੍ਹ ਰਹੇ ਹਾਂ, ਅਸੀਂ ਆਪਣੀਆਂ ਜੌਬਾਂ ਤੇ ਲੱਗ ਜਾਣਾ, ਅਸੀਂ ਕਮਾ ਕੇ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਜੀਵਾਂਗੇ, ਸਾਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ ਹੈਗੀ, ਅੱਜ ਦਾ ਬੱਚਾ ਇਹ ਕਹਿੰਦਾ। ਔਰ ਬਾਹਰ ਜਿਹੜੇ ਅਸੀਂ ਮਾਪੇ ਬੈਠੇ ਹਾਂ, ਸਾਨੂੰ ਇੰਨਾ ਪਤਾ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਇੰਨਾ ਦਾਜ ਜਿਹੜਾ ਸਾਨੂੰ ਮਾਂ ਬਾਪ ਨੂੰ ਪੰਜਾਬ ਦੇ ਵਿੱਚ ਅੱਜ ਵੀ ਫਿਕਰ ਆਪਣੇ ਧੀ ਪੁੱਤ ਦੇ ਵਿਆਹ ਦਾ, ਉਹਦੇ ਦਾਜ ਦਾ, ਉਹਦੇ ਖਰਚਿਆਂ ਦਾ, ਇਧਰਲੇ ਬੱਚੇ ਮਾਂ ਬਾਪ ਦਾ ਜੰਮ ਦੇ ਸਹਾਰਾ ਬਣਦੇ ਆ। ਗੌਰਮੈਂਟਾਂ ਬੇਸ਼ੱਕ ਇੱਥੇ ਚਾਹੇ ਬੱਚਿਆਂ ਦਾ ਬਹੁਤ ਸਾਰਾ ਖਰਚਾ ਉਠਾਉਂਦੀਆਂ ਆ, ਪਰ ਬੱਚਿਆਂ ਦੇ ਦਿਲ ਦਿਮਾਗ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਇੱਕ ਬਣੀ ਹੋਈ ਆ ਕਿ ਮੈਂ ਆਪਣੇ ਮਾਂ ਬਾਪ ਦਾ ਖਰਚਾ ਨਹੀਂ ਕਰਾਉਣਾ। ਜਰਮਨ ਦੇ ਵਿੱਚ ਬੱਚੇ 13-14 ਸਾਲ ਤੋਂ ਆਪਣੇ ਪਾਕਟ ਮਨੀ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਮਾਂ ਬਾਪ ਉਹਨਾਂ ਨੂੰ ਸਿਖਾਉਂਦੇ ਆ ਕਿ ਛੋਟਾ ਛੋਟਾ ਤੁਸੀਂ ਕੰਮ ਕਰੋ, ਤੇ ਜਦੋਂ ਉਹਨਾਂ ਤੋਂ ਪਹਿਲਾਂ ਛੋਟੇ ਪੈਸਿਆਂ ਤੋਂ ਉਹਨਾਂ ਨੂੰ ਪਾਕਟ ਮਨੀ ਸਿਖਾਈ ਦਿੱਤੀ ਜਾਂਦੀ ਆ, ਮਾਂ ਬਾਪ ਆਪਣੇ ਕੋਲੋਂ ਦਿੰਦੇ ਆ। ਜਿੱਦਾਂ ਜਿੱਦਾਂ ਬੱਚੇ ਦੇ ਖਰਚੇ ਵੱਧਦੇ ਆ, ਬੱਚਾ ਜੇ ਕਹਿੰਦਾ ਮੈਂ ਇਸ ਪਾਰਟੀ ਤੇ ਜਾਣਾ, ਮੈਂ ਪਾਰਟੀ ਕਰਨੀ ਆ, ਮੈਂ ਆਪਣੇ ਬ੍ਰਾਂਡ ਕੱਪੜੇ ਪਾਉਣੇ ਆ, ਮੈਨੂੰ ਮੋਬਾਈਲ ਨਵਾਂ ਚਾਹੀਦਾ, ਮੈਨੂੰ ਆਹ ਚੀਜ਼ ਚਾਹੀਦੀ, ਕਾਰ ਚਾਹੀਦੀ, ਮਾਂ ਬਾਪ ਕੋਲ ਸਿੱਧਾ ਜਵਾਬ ਹੁੰਦਾ ਤੇ ਫਿਰ ਤੁਸੀਂ ਕੰਮ ਤੇ ਜਾਓ, ਪੜ੍ਹਾਈ ਕਰੋ, ਨਾਲ ਨਾਲ ਕੰਮ ਕਰੋ, ਜੇ ਤੁਹਾਡੇ ਕੋਲ ਪੈਸਾ ਹੈਗਾ ਤੇ ਆਪਣੇ ਸ਼ੌਂਕ ਪੂਰੇ ਕਰ ਲਓ। ਸੋ ਇਸ ਕਰਕੇ ਬੱਚੇ ਇੱਥੇ ਤੀਰ ਵਾਂਗ ਸਿੱਧੇ ਹੋਏ ਨੇ, ਮਾਂ ਬਾਪ ਨੇ ਸਿੱਧੇ ਕੀਤੇ ਹੋਏ ਨੇ, ਔਰ ਬੱਚੇ ਕਰਦੇ ਵੀ ਆ ਕੰਮ। ਸਕੂਲ ਦੇ ਵਿੱਚ 7ਵੀਂ 8ਵੀਂ ਕਲਾਸ ਦੇ ਬੱਚੇ ਸਕੂਲ ਦੇ ਵਿੱਚ ਜਾਂਦੇ ਆ, ਸ਼ਾਮ ਦੇ ਟਾਈਮ ਚ ਕੋਈ ਨਿਊਜ਼ ਪੇਪਰ ਆ ਜਿਹੜਾ ਉਹ ਲੋਕਾਂ ਦੇ ਘਰਾਂ ਚ ਵੰਡਣ ਜਾਂਦਾ, ਕੋਈ ਕਿਸੇ ਤਰ੍ਹਾਂ ਦਾ ਕੰਮ, ਸਟੂਡੈਂਟ ਜੋਬਸ ਇੱਥੇ ਬਹੁਤ ਛੋਟੀਆਂ ਛੋਟੀਆਂ ਹੈਗੀਆਂ, ਜਿਹਦੇ ਨਾਲ ਬੱਚੇ ਆਪਣਾ ਤਿੰਨ ਤਿੰਨ ਚਾਰ ਚਾਰ ਸੌ ਯੂਰੋ ਉਹਨਾਂ ਨੂੰ ਮਿਲਦਾ ਆ ਮਹੀਨੇ ਦਾ, ਜਿਹਦੇ ਨਾਲ ਉਹ ਆਪਣਾ ਖਰਚਾ ਚਲਾ ਸਕਦੇ ਆ, ਚਾਰ ਚਾਰ ਪੰਜ ਪੰਜ ਘੰਟੇ ਦੀ ਜੋਬ ਬੱਚਿਆਂ ਲਈ, ਤਾਂ ਕਿ ਉਹਨਾਂ ਲਈ ਵੀ ਔਖਾ ਨਾ ਹੋਵੇ, ਉਹ ਆਪਣੀ ਪੜ੍ਹਾਈ ਵੀ ਕਰਨ ਤੇ ਨਾਲ ਨਾਲ ਜੋਬ ਕਰਨ ਤੇ ਨਾਲ ਉਹਨਾਂ ਨੂੰ ਪੈਸੇ ਕਮਾਉਣ ਦਾ ਪਤਾ ਲੱਗੇ। ਇਸ ਤਰ੍ਹਾਂ ਦੀ ਇੱਥੇ ਦੇ ਜਰਮਨ ਦੀ ਲਾਈਫ ਇਸ ਤਰ੍ਹਾਂ ਦੀ ਹੈਗੀ ਆ। ਇੱਥੇ ਮਾਂ ਬਾਪ ਬੱਚਿਆਂ ਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਤੁਹਾਡੇ ਲਈ ਕਮਾ ਰਹੇ ਹਾਂ, ਅਸੀਂ ਤੁਹਾਡੇ ਲਈ ਬੈਂਕਾਂ 'ਚ ਪੈਸੇ ਜੋੜ ਕੇ ਰੱਖੇ ਆ। ਮਾਂ ਬਾਪ ਆਪਣਾ, ਹਰ ਮਾਂ ਬਾਪ ਦੁਨੀਆਂ ਦਾ ਹਰ ਮਾਂ ਬਾਪ ਵੱਧ ਤੋਂ ਵੱਧ ਆਪਣੇ ਬੱਚੇ ਦੀ ਹੈਲਪ ਕਰਦਾ, ਉਹਨੂੰ ਕਿਸੇ ਵੀ ਤਰ੍ਹਾਂ ਦੀ ਜਦੋਂ ਹੈਲਪ ਚਾਹੀਦੀ ਹੁੰਦੀ ਆ, ਇਹ ਕਾਰ ਦੇ ਲਈ, ਉਹਦੇ ਵਿਆਹ ਸ਼ਾਦੀ ਦੇ ਲਈ, ਉਹਦੀ ਐਡਮਿਸ਼ਨ ਦੇ ਲਈ, ਜਦੋਂ ਵੱਡੀਆਂ ਵੱਡੀਆਂ ਜਦੋਂ ਉਹ ਮਾਰ ਕੇ ਮਾਰਦਾ, ਉਹਨਾਂ ਚ ਕਿਤੇ ਨਾ ਕਿਤੇ ਜਦੋਂ ਅੜਚਣ ਆਉਂਦੀ ਆ, ਮਾਂ ਬਾਪ ਸਹਾਰਾ ਬਣ ਕੇ ਖੜਦਾ ਨਾਲ। ਪਰ ਮਾਂ ਬਾਪ ਇੱਧਰ ਲਏ ਛੋਟੀ ਛੋਟੀ ਗੱਲ ਤੋਂ ਬੱਚੇ ਨੂੰ ਇਹ ਨਹੀਂ ਕਹਿੰਦੇ ਕਿ ਨਹੀਂ ਇਹ ਤੇਰਾ ਕੰਮ ਕਰਨ ਵਾਲਾ ਨਹੀਂ, ਮੈਂ ਤੇਰੇ ਲਈ ਕਰ ਦਿੰਨੀ ਆ ਜਾਂ ਮੈਂ ਤੇਰੇ ਲਈ ਕਰ ਦਿੰਨਾ ਆ। ਅਸੀਂ ਆਪਣੇ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਇੰਨਾ ਕੁ ਲਾਡ ਦੇ ਦਿੰਨੇ ਆ ਕਿ ਬੱਚਿਆਂ ਨੂੰ ਅਸੀਂ ਨਹੱਥੇ ਜਿਹਾ ਬਣਾ ਦਿੰਨੇ ਆ। ਭਾਂਡੇ ਚੱਕਣ ਲਈ ਵੀ ਅਸੀਂ ਬੱਚਿਆਂ ਦੇ ਮੂਹਰੇ ਮਾਂ ਬਾਪ ਭਾਂਡੇ ਚੱਕ ਕੇ ਲੈ ਕੇ ਜਾਂਦੇ, ਖਾਣੇ ਵਾਲੇ ਬੱਚੇ ਪਏ ਹੁੰਦੇ ਆ, ਮਾਂ ਬਾਪ ਉਹਨਾਂ ਦੇ ਕਦੇ ਕੱਪੜੇ ਸਾਂਭ ਕੇ ਰੱਖਣਗੇ, ਕੱਪੜੇ ਪ੍ਰੈਸ ਕਰਕੇ ਰੱਖਣਗੇ, ਉਹਨਾਂ ਦੇ ਮੂਹਰੇ ਰੋਟੀ ਪਾ ਕੇ ਰੱਖਣਗੇ। ਜਰਮਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਜਰਮਨ ਕੀ ਯੂਰਪ ਦੇ ਵਿੱਚ ਵਿਦੇਸ਼ ਦੇ ਵਿੱਚ ਇੱਦਾਂ ਦੀ ਗੱਲ ਨਹੀਂ ਹੈਗੀ। ਬੱਚਿਆਂ ਦਾ ਕਮਰਾ, ਬੱਚਿਆਂ ਨੇ ਆਪਣਾ ਕਮਰਾ ਸਾਫ਼ ਰੱਖਣਾ, ਉਹਨਾਂ ਨੂੰ ਭੁੱਖ ਲੱਗੀ ਆ ਟੇਬਲ ਤੇ ਆਉਣ, ਟੇਬਲ ਤੇ ਖਾਣਾ ਮਿਲਣਾ, ਆਪਣੇ ਭਾਂਡੇ ਚੱਕਣੇ ਆ, ਆਪਣੇ ਭਾਂਡੇ ਚੱਕ ਕੇ ਚਾਹੇ ਤੁਸੀਂ ਇੱਕ ਥਾਂ ਤੇ ਰੱਖੋ, ਨਾਲ ਹੈਲਪ ਕਰਨੀ ਧੋਣ ਦੇ ਵਿੱਚ, ਕਿਚਨ ਦੇ ਵਿੱਚ। ਮੁੰਡਾ ਆ ਕੁੜੀ ਆ ਉਹਨੂੰ ਇੱਕ ਬਰਾਬਰ ਸਿਖਾਇਆ ਜਾਂਦਾ ਆ ਕਿ ਆਪਣਾ ਕਮਰਾ ਸਾਫ਼ ਸੁਥਰਾ ਰੱਖਣਾ ਆ, ਆਪਣੇ ਕੱਪੜਿਆਂ ਦੀ ਸਾਫ਼ ਸਫਾਈ ਰੱਖਣੀ ਆ, ਕਿਚਨ ਦੇ ਵਿੱਚ ਜਿਹੜਾ ਖਾਣਾ ਖਾਂਦਾ ਆ ਉਹ ਬਰਤਨ ਚੱਕਣੇ ਆ ਰੱਖਣੇ ਆ, ਔਰ ਨਾਲ ਹੈਲਪ ਓਨੀ ਹੀ ਕਰਾਉਣੀ ਆ। ਮੁੰਡੇ ਕੁੜੀ ਦੇ ਵਿੱਚ ਕੋਈ ਫਕਰੇਮਾ ਨਹੀਂ ਰੱਖਿਆ ਜਾਂਦਾ, ਬਰਾਬਰ ਪਾਲਿਆ ਜਾਂਦਾ, ਬਰਾਬਰ ਦੋਨਾਂ ਨੂੰ ਓਨਾ ਹੀ ਪਿਆਰ ਦਿੱਤਾ ਜਾਂਦਾ, ਓਨਾ ਹੀ ਸਮਝਾਇਆ ਜਾਂਦਾ। ਕੋਈ ਮਹਿੰਗੀ ਕਾਰ ਲੈਣਾ ਚਾਹੁੰਦਾ ਆ, ਉਹਨਾਂ ਦੇ ਮੂਹਰੇ ਲਓ ਕਾਰਾਂ, ਉਹਨਾਂ ਦੇ ਮੂਹਰੇ ਇਹੀ ਦੱਸਿਆ ਜਾਂਦਾ ਕਿ ਮਿਹਨਤ ਕਰੋ, ਪੈਸਾ ਕਮਾਵੋ, ਕਾਰਾਂ ਤੁਸੀਂ ਲਵੋ, ਤੁਹਾਨੂੰ ਕਿਸੇ ਚੀਜ਼ ਦੀ ਰੋਕ ਟੋਕ ਨਹੀਂ। ਇੱਥੇ ਕਿਸੇ ਵੀ ਗੱਲ ਦਾ ਬੱਚਿਆਂ ਨੂੰ ਰੋਕਿਆ ਨਹੀਂ ਜਾਂਦਾ, ਹਰ ਚੀਜ਼ ਦਾ ਐਕਸਪੈਰੀਮੈਂਟ ਕਰਨ ਲਈ ਮਾਂ ਬਾਪ ਉਹਨਾਂ ਨੂੰ ਕਹਿ ਦਿੰਦੇ ਆ ਕਿ ਕਰੋ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਆ ਗਿਆ, ਇਹਦੇ ਵਿੱਚ ਅਸੀਂ ਹੱਥ ਨਹੀਂ ਸਾੜਨੇ ਹੈਗੇ, ਤੇ ਇਹ ਕੰਮ ਇਹ ਆ, ਇਹ ਨਹੀਂ ਅਸੀਂ ਕਰਨਾ। ਕਦੇ ਵੀ ਮਾਂ ਬਾਪ ਉਹਨਾਂ ਨੂੰ ਕਿਸੇ ਵੀ ਗੱਲ ਤੋਂ ਰੋਕਦੇ ਨਹੀਂ। ਸਮਝਾਉਣਾ ਮਾਂ ਬਾਪ ਦਾ ਫਰਜ਼ ਹੁੰਦਾ ਕਿ ਆਹ ਚੰਗਾ ਤੇ ਆਹ ਮਾੜਾ ਕੰਮ ਹੈ, ਤੇ ਬੱਚਿਆਂ ਨੇ ਫਿਰ ਵੀ ਉਹਨੂੰ ਟਰਾਈ ਕਰਨਾ ਔਰ ਦੇਖਣਾ ਕਿ ਮੈਂ ਇਹ ਕਰਕੇ ਦੇਖਾਂ, ਮੈਨੂੰ ਮਨਾ ਕਾਤੇ ਕੀਤਾ ਗਿਆ ਹੈਗਾ, ਤੇ ਫਿਰ ਮਾਂ ਬਾਪ ਕਹਿ ਦਿੰਦੇ ਠੀਕ ਆ ਕਰਕੇ ਦੇਖਣਾ, ਤੈਨੂੰ ਚੰਗਾ ਲੱਗੂ ਤੇ ਠੀਕ ਆ, ਨਹੀਂ ਚੰਗਾ ਲੱਗੂ ਤੇ ਤੇਰਾ ਐਕਸਪੀਰੀਅੰਸ ਹੋ ਜਾਓ, ਤੂੰ ਆਪਣੀ ਲਾਈਫ ਦੇ ਵਿੱਚ ਕਦੇ ਸੋਚੇਗਾ ਨਹੀਂ ਜਾਂ ਸੋਚੂਗੀ ਨਹੀਂ। ਅਸੀਂ ਜਾਂ ਤਾਂ ਬੱਚੇ ਨੂੰ ਬਿਲਕੁਲ ਨਹੀਂ 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 ਤੇ ਜਾਂ ਫਿਰ ਹਾਂ ਹਾਂ ਹਾਂ, ਸਾਡੀਆਂ ਦੋ ਗੱਲਾਂ ਚੱਲਦੀਆਂ। ਅਸੀਂ ਬੱਚੇ ਨੂੰ ਕਦੇ ਪੈਰਾਂ ਤੇ ਖੜਨ ਨਹੀਂ ਦਿੱਤਾ, ਇਹ ਵੀ ਅਸੀਂ ਬੱਚੇ ਨੂੰ ਕਮਜ਼ੋਰ ਕਰਦੇ ਹਾਂ, ਉਹਦੇ ਅੰਦਰ ਡਰ ਪਾਉਂਦੇ ਰਹਿੰਦੇ ਹਾਂ, ਤੂੰ ਇਕੱਲੇ ਨੇ ਕਿਤੇ ਨਹੀਂ ਜਾਣਾ, ਨਹੀਂ ਤੂੰ ਇਕੱਲੀ ਨੇ ਨਹੀਂ ਕਿਤੇ ਜਾਣਾ, ਹਾਲਾਤ ਖਰਾਬ ਆ, ਤੁਸੀਂ ਆਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ। ਸੋ ਬੱਚਿਆਂ ਨੂੰ ਇੱਕ ਨੈਗੇਟਿਵ ਪਾਸੇ ਜੇ ਲੈ ਕੇ ਜਾਣਾ, ਤੇ ਜਾਂ ਫਿਰ ਉਹਦੇ ਬੱਚਿਆਂ ਦੇ ਬਹੁਤ ਜ਼ਿਆਦਾ ਜਿਹੜੇ ਸ਼ੌਂਕ ਆ ਵਧਾ ਦੇਣੇ ਆ, ਬਈ ਇੱਕੋ ਇੱਕ ਲਾ ਦੇ ਆ ਜਾਂ ਸਾਡੇ ਬੱਚੇ, ਫਿਰ ਅਸੀਂ ਕਮਾਉਂਦੇ ਕਿਹੜੀ ਗੱਲ ਲਈ ਆ ਜੇ ਬੱਚਿਆਂ ਨੂੰ ਨਾ ਲੈ ਕੇ ਦਿੱਤਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇੱਕ ਨਾ ਸੋਚ, ਮਾੜੀ ਜਿਹੀ ਸੋਚ ਆ ਜਿਹੜੀ ਬੱਚਿਆਂ ਨੂੰ ਵੀ ਉਹ ਆਪਣੀ ਜ਼ਿੰਦਗੀ ਚ ਕੁਛ ਨਾ ਅੱਗੇ ਵਧਣ ਦੇ ਲਈ ਉਹ ਜ਼ਿੰਦਗੀ ਦੇ ਵਿੱਚ ਉਹਦੇ ਮੂਹਰੇ ਆ ਕੇ ਅੜਚਣ ਪਾਉਂਦੀ ਹੈਗੀ ਆ। ਮਾਂ ਬਾਪ ਏਦਾਂ ਦੀ ਸੋਚ ਲੈ ਕੇ ਜਿਹੜੇ ਤੁਰਦੇ ਆ ਉਹ ਆਪ ਬਹੁਤ ਜ਼ਿਆਦਾ ਅਪਸੈਟ ਹੁੰਦੇ ਆ, ਜਦੋਂ ਔਲਾਦ ਤੁਹਾਡੇ ਤੋਂ ਛੋਟਿਆਂ ਹੁੰਦਿਆਂ ਤੋਂ ਤੁਹਾਡੇ ਖਰਚੇ ਤੁਸੀਂ ਆਪ ਵਧਾਏ ਹੁੰਦੇ ਆ, ਫਿਰ ਔਲਾਦ ਤੁਹਾਡੇ ਤੋਂ ਜ਼ਬਰਦਸਤੀ ਕੋਈ ਚੀਜ਼ ਮੰਗਦੀ ਆ ਤੇ ਉੱਥੇ ਮਾਂ ਬਾਪ ਦੁਖੀ ਹੁੰਦੇ ਆ। ਸੋ ਇਸ ਕਰਕੇ ਅਸੀਂ ਲੋਕ ਜਿਹੜੇ ਹੈਗੇ ਆ, ਅਸੀਂ ਬਾਹਰਲੇ ਲੋਕਾਂ ਦੀ ਰੀਸ ਕਰਨਾ ਪਸੰਦ ਕਰਦੇ ਆ ਪਰ ਉਦਾਂ ਦੀ ਬਣਨਾ ਪਸੰਦ ਨਹੀਂ ਕਰਦੇ। ਬਾਹਰਲਿਆਂ ਨੇ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੁੰਦਾ ਕਿ ਜ਼ਿੰਦਗੀ ਕਿਸ ਤਰ੍ਹਾਂ ਹੈ ਤੇ ਤੁਸੀਂ ਕਿਸ ਤਰ੍ਹਾਂ ਜੀਣਾ ਹੈਗਾ। ਉਹਨਾਂ ਨੂੰ ਛੋਟੇ ਹੁੰਦਿਆਂ ਦੇ ਹੱਥ 'ਚ ਪੈਸੇ ਦੇ ਕੇ ਉਹਨਾਂ ਨੂੰ ਦੱਸਿਆ ਹੁੰਦਾ ਕਿ ਇੰਨਾ ਪੈਸਾ ਤੇਰੇ ਕੋਲ ਆ, ਤੇਰੇ ਕੋਲ ਤੇਰੇ ਹੁਣ ਸਾਡੇ ਇੱਥੇ ਯੂਰੋ ਆ ਚੱਲਦੇ, ਵੀ ਤੇਰੇ ਕੋਲ 10 ਯੂਰੋ ਜਾਂ 5 ਯੂਰੋ ਹਫ਼ਤੇ ਦੇ ਆ, ਤੂੰ ਇਹਦੇ ਵਿੱਚ ਆਪਣਾ ਖਰਚਾ ਰੱਖਣਾ, ਇਹਦੇ ਵਿੱਚ ਤੂੰ ਆਪਣੀ ਤੇਰੀ ਪੋਕਟ ਮਨੀ ਆ, ਇਹਦੇ ਵਿੱਚ ਤੂੰ ਆਪਣੀਆਂ ਕੈਂਡੀਜ਼ ਖਰੀਦਣੀਆਂ, ਇਹਦੇ ਵਿੱਚੋਂ ਹੀ ਤੂੰ ਆਪਣਾ ਜੇ ਥੀਏਟਰ ਜਾਣਾ ਤੇ ਇਹਦੇ ਵਿੱਚੋਂ ਹੀ ਤੂੰ ਜਾਣਾ। ਜੇ ਤੂੰ 10 ਯੂਰੋ ਹਫ਼ਤੇ ਦੇ ਵਿੱਚ ਪਹਿਲਾਂ ਖਤਮ ਕਰ ਦਿੰਦਾ ਤੇ ਫਿਰ ਤੈਨੂੰ 10 ਦਿਨਾਂ ਬਾਅਦ ਪੈਸੇ ਮਿਲਣੇ ਆ, ਉਸ ਤੋਂ ਪਹਿਲਾਂ ਨਹੀਂ ਮਿਲਣੇ ਹੈਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਲਿਮਿਟੇਸ਼ਨ ਮਾਂ ਬਾਪ ਬੱਚਿਆਂ ਤੇ ਲਾਉਂਦੇ ਆ ਤੇ ਬੱਚੇ ਫਿਰ ਉਹ ਨਾਲ ਉਹਨਾਂ ਨੂੰ ਫੋਲੋ ਕਰਦੇ ਆ, ਸਿੱਖਦੇ ਆ। ਤੇ ਅਸੀਂ ਜਿੰਨਾ ਰੱਜ ਕੇ ਬੱਚੇ ਨੂੰ ਪਿਆਰ ਕਰਦੇ ਹਾਂ, ਰੱਜ ਕੇ ਆਦਤਾਂ ਵਿਗਾੜਦੇ ਹਾਂ, ਰੱਜ ਕੇ ਬੱਚੇ ਦੇ ਅੰਦਰ ਇੱਕ ਲੇਜ਼ੀ ਪੁਣਾ ਜਿਹਾ ਪਾ ਦਿੰਦੇ ਹਾਂ ਕੰਮ ਨਾ ਕਰਨ ਦੇ ਲਈ। ਸੋ ਹਕੀਕਤ ਤੋਂ ਅਸੀਂ ਥੋੜਾ ਜਿਹਾ ਦੂਰ ਰਹਿੰਦੇ ਹਾਂ। ਅਸੀਂ ਖਿਆਲੀ ਪਲਾਵ ਬਹੁਤ ਬਣਾਉਣ ਵਾਲੇ ਹਾਂ, ਸੁਪਨੇ ਬਹੁਤ ਜ਼ਿਆਦਾ ਦੇਖਣ ਵਾਲੇ ਹਾਂ ਤੇ ਬਸ ਉਹਨਾਂ ਸੁਪਨਿਆਂ ਦੇ ਵਿੱਚ ਹੀ ਅਸੀਂ ਥੋੜਾ ਜਿਹਾ ਰਹਿਣਾ ਪਸੰਦ ਕਰਦੇ ਹਾਂ। ਇਸੇ ਕਰਕੇ ਅਸੀਂ ਕਿਤੇ ਨਾ ਕਿਤੇ ਜਦੋਂ ਸਾਨੂੰ ਇਸ ਗੱਲ ਦਾ ਚੋਟ ਲੱਗਦਾ ਤੇ ਅਸੀਂ ਜ਼ਿਆਦਾ ਆਪਣੇ ਆਪ ਨੂੰ ਕਹਿ ਦਿੰਦੇ ਕਿ ਅਸੀਂ ਬੜੇ ਇਮੋਸ਼ਨਲ ਜਿਹੇ ਲੋਕ ਹੈਗੇ ਹਾਂ, ਭਾਵਕ ਜਿਹੇ ਲੋਕ ਹਾਂ, ਸਾਡੇ ਜਜ਼ਬਾਤ ਇਸ ਤਰ੍ਹਾਂ ਦੇ ਆ, ਅਸੀਂ ਆਪਣੇ ਜਜ਼ਬਾਤ ਆਪ ਇਸ ਤਰ੍ਹਾਂ ਦੇ ਕੀਤੇ ਹੁੰਦੇ ਆ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ ਸੁਣਦੇ ਆ ਖੂਬਸੂਰਤ ਗੀਤ ਤੇ ਫਿਰ ਇਸੇ ਤਰ੍ਹਾਂ ਗੱਲਬਾਤ ਅੱਗੇ ਜਾਰੀ ਰਹੇਗੀ।
ਬੰਦਾ ਬੰਦੇ ਦਾ ਦਾਰੂ ਏ, ਨਾ ਕਰਿਆ ਕਰ ਮੰਨਾਈਆਂ, ਸਿੱਖ ਲੈ ਲੈਣਾ ਰੱਬ ਦੇ ਰੰਗ ਵਿੱਚ, ਨਾ ਕਰ ਤੂੰ ਚਤੁਰਾਈਆਂ, ਸਾਰੀ ਦੁਨੀਆਂ ਤੇਰੀ ਏ ਜੇ ਮਨ ਦੇ ਵਿੱਚ ਚੰਗਿਆਈਆਂ। ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸੀ ਹੁੰਦੀ ਏ, ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸੀ ਹੁੰਦੀ ਏ, ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ, ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ, ਹਾਂ ਦਿਲਾਂ ਦੇ ਜਿੰਦਰੇ ਖੋਲਦੀ। ਸਦਾ ਮਿਲਣ ਦੀ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਹਾਂ ਦਿਲਾਂ ਦੇ ਜਿੰਦਰੇ ਖੋਲਦੀ
ਜੀ ਹਾਂ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਮੰਜੂ ਜੀ ਦੇ ਨਾਲ ਇਸ ਪ੍ਰੋਗਰਾਮ ਦੇ ਨਾਲ ਹੀ ਮਿਲਦੀ ਜੁਲਦੀ ਇੱਕ ਛੋਟੀ ਜਿਹੀ ਮੈਂ ਸੋਚ ਮਾਂ ਜਿਹੜਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਡਰੂ ਜਿਹੇ ਬਣਾ ਦਿੰਦੇ ਹੈਗੇ ਆ ਜਿਹੜਾ ਕਿ ਸਾਨੂੰ ਅੱਜ ਦੇ ਮਾਂ ਬਾਪ ਨੂੰ ਬੱਚਿਆਂ ਨੂੰ ਆਜ਼ਾਦ ਘੁੰਮਣ ਫਿਰਨ ਦੀ ਆਜ਼ਾਦੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਹਰ ਚੀਜ਼ ਕਰਨ ਲਈ ਉਹਨਾਂ ਨੂੰ ਹੱਕ ਦੇਣਾ ਚਾਹੀਦਾ ਉਹਨਾਂ ਨੂੰ ਕਰ ਲੈ ਦੇਣਾ ਚਾਹੀਦਾ ਆ ਇਹ ਨੀ ਕਹਿਣਾ ਚਾਹੀਦਾ ਤੂੰ ਆਹ ਨਾ ਕਰ ਤੂੰ ਉਹ ਨਾ ਕਰ ਛੋਟੇ ਹੁੰਦਿਆਂ ਨੂੰ ਠੀਕ ਆ ਹਰ ਥਾਂ ਤੋਂ ਰੋਕੋ ਬੱਚੇ ਨੂੰ ਉੱਚੀ ਨੀਵੀਂ ਤੋਂ ਰੋਕੋ ਬੱਚੇ ਨੂੰ ਸਮਝ ਨਹੀਂ ਹੁੰਦੀ ਮਾਂ ਬਾਪ ਨੂੰ ਸਮਝਾਉਣਾ ਉਹਦਾ ਜ਼ਰੂਰੀ ਹੁੰਦਾ ਸਾਡਾ ਫਰਜ਼ ਹੁੰਦਾ ਆ ਬੱਚੇ ਨੂੰ ਪ੍ਰੋਟੈਕਟ ਕਰਨਾ ਉਹਨੂੰ ਸਮਝਾਉਣਾ ਜਦੋਂ ਬੱਚਾ ਇੱਕ ਸੋਝੀ ਰੱਖਣ ਲੱਗ ਜਾਂਦਾ ਉਹਦੇ ਦੋਸਤ ਮਿੱਤਰ ਸਹੇਲੀਆਂ ਕੁੜੀਆਂ ਦੀਆਂ ਬਣ ਜਾਂਦੀਆਂ ਮੁੰਡਿਆਂ ਦੇ ਦੋਸਤ ਮਿੱਤਰ ਬਣ ਜਾਂਦੇ ਆ ਉਹਨਾਂ ਨੂੰ ਕਿਸੇ ਵੀ ਗੱਲ ਦੀ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਦਵਾਉਣਾ ਚਾਹੀਦਾ ਕਿ ਤੂੰ ਕਿਸੇ ਕੈਦ ਦੇ ਵਿੱਚ ਹੈ ਜਾਂ ਤੂੰ ਆਹ ਨਹੀਂ ਕਰ ਸਕਦਾ ਜਾਂ ਤੂੰ ਆਹ ਨਹੀਂ ਕਰ ਸਕਦੀ ਇਹ ਉਹਨਾਂ ਦੀ ਦੁਨੀਆ ਆਜ਼ਾਦ ਪੰਛੀ ਆ ਆਜ਼ਾਦ ਹੋਣ ਦਵੋ ਜਿੰਨਾ ਅਸੀਂ ਉਹਨਾਂ ਨੂੰ ਕੈਦ ਦੇ ਵਿੱਚ ਰੱਖਾਂਗੇ ਤੇ ਜਦੋਂ ਕਦੇ ਪਿੰਜਰਾ ਖੁੱਲਿਆ ਤੇ ਉਹ ਇੱਦਾਂ ਦੇ ਖੰਭ ਫੈਲਾ ਕੇ ਉੱਡਣਗੇ ਤੇ ਉਹ ਵਾਪਸ ਨਹੀਂ ਪਰਤਣਗੇ ਜਦੋਂ ਅਸੀਂ ਉਹਨਾਂ ਨੂੰ ਪੂਰੀ ਆਜ਼ਾਦੀ ਦਵਾਂਗੇ ਅਸਮਾਨ ਉਹਨਾਂ ਨੂੰ ਦਵਾਂਗੇ ਕਿ ਤੁਸੀਂ ਉੜੋ ਜਿੰਨੀਆਂ ਅਡਾਰੀਆਂ ਮਾਰ ਸਕਦੇ ਆ ਸ਼ਰਤ ਲਾ ਕੇ ਦੇਖ ਲਓ ਕਿ ਬੱਚੇ ਵਾਪਸ ਆਉਣਗੇ ਛੱਤਾਂ ਤੇ ਵਾਪਸ ਉਹ ਪੰਛੀ ਆਉਣਗੇ ਤੁਹਾਡੀ ਖਬਰਸਾਰ ਲੈਣਗੇ ਤੁਹਾਡਾ ਫਿਕਰ ਕਰਨਗੇ ਔਰ ਤੁਹਾਨੂੰ ਥੈਂਕ ਯੂ ਬੋਲਣਗੇ ਕਿ ਤੁਸੀਂ ਸਾਨੂੰ ਜੇ ਆਜ਼ਾਦ ਆਸਮਾਨ ਦਿੱਤਾ ਉੜਨ ਦੇ ਲਈ ਤੇ ਅਸੀਂ ਫੇਰੀ ਲਾ ਕੇ ਆ ਗਏ ਆ ਆਪਣੀ ਦੁਨੀਆ ਦੇਖ ਕੇ ਆਏ ਆ ਤੇ ਤੁਹਾਡੇ ਨਾਲ ਉਹ ਬੱਚੇ ਲਿੰਕ ਦੇ ਵਿੱਚ ਰਹਿਣਗੇ ਜਿੰਨਾ ਤੁਸੀਂ ਬੱਚੇ ਨੂੰ ਪਿਆਰ ਦੇ ਵਿੱਚ ਆਪਣਾ ਕੈਦੀ ਬਣਾਓਗੇ ਬੱਚਾ ਕਦੇ ਵੀ ਆਪਣਾ ਜਦੋਂ ਉਹਦਾ ਸਮਾਂ ਆਏਗਾ ਤੁਹਾਡੇ ਕੋਲ ਵਾਪਸ ਨਹੀਂ ਆਉਣਗੇ ਇਸੇ ਤਰ੍ਹਾਂ ਲਿਖਦੇ ਨੇ ਖਿੜਕੀਆਂ ਦੇ ਵਿੱਚੋਂ ਮੈਂ ਇਹ ਛੋਟੀ ਜਿਹੀ ਸੋਚ ਲਈ ਹੈ ਨਰਿੰਦਰ ਸਿੰਘ ਕਪੂਰ ਜੀ ਕਹਿੰਦੇ ਆਪਣੀ ਕਿਤਾਬ ਦੇ ਵਿੱਚ ਕਹਿੰਦੇ ਮਾਂ ਬੱਚੇ ਨੂੰ ਸਕੂਲ ਬੱਸ ਵਿੱਚ ਨਹੀਂ ਜਾਣ ਦਿੰਦੀ ਸੀ ਮਾਂ ਸਮਝਦੀ ਸੀ ਕਿ ਉਹ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ ਪਰ ਅਸਲੀਅਤ ਵਿੱਚ ਉਸਨੇ ਬੱਚੇ ਦਾ ਵਾਧਾ ਅਤੇ ਵਿਕਾਸ ਰੋਕਿਆ ਹੋਇਆ ਸੀ ਸੋ ਬੱਚੇ ਵਿੱਚ ਨਾ ਸਹਿਯੋਗੀ ਵਿਰਤੀਆਂ ਉਪਜੀਆਂ ਨਾ ਪ੍ਰਤੀਯੋਗੀ ਵਿਰਤੀਆਂ ਉਹ ਹੋਰ ਬੱਚਿਆਂ ਦੇ ਕਿਸੇ ਕਾਰਜ ਵਿੱਚ ਸ਼ਾਮਲ ਹੀ ਨਹੀਂ ਸੀ ਹੁੰਦਾ ਕਿਉਂਕਿ ਬੱਚਾ ਮਾਂ ਦੀ ਕੈਦ ਵਿੱਚ ਸੀ ਮਾਂ ਬੱਚੇ ਨੂੰ ਸੁਰੱਖਿਆ ਪ੍ਰਦਾਨ ਨਹੀਂ ਸੀ ਕਰ ਰਹੀ ਉਸ ਨੂੰ ਅਸੁਰੱਖਿਅਤ ਕਰ ਰਹੀ ਸੀ ਮਾਂ ਦੀ ਲੋੜ ਪੂਰੀ ਹੋ ਰਹੀ ਸੀ ਬੱਚੇ ਦੀ ਨਹੀਂ ਜਦੋਂ ਤੱਕ ਬੱਚਾ ਮਾਂ ਦੇ ਪ੍ਰਭਾਵ ਵਿੱਚੋਂ ਬਾਹਰ ਨਹੀਂ ਨਿਕਲਦਾ, ਉਸ ਵਿੱਚ ਆਪਣੀਆਂ ਸਮੱਸਿਆਵਾਂ ਸੁਲਝਾਉਣ ਦੀ ਯੋਗਤਾ ਨਹੀਂ ਉਪਜਦੀ। ਮਾਂ ਨੇ ਬੱਚੇ ਦਾ ਸਰੀਰਕ, ਭਾਵਕ, ਬੌਧਿਕ, ਸਮਾਜਿਕ ਅਤੇ ਮਾਨਸਿਕ ਵਿਕਾਸ ਪੂਰੀ ਤਰ੍ਹਾਂ ਜਕੜਿਆ ਹੋਇਆ ਸੀ। ਬੱਚਾ ਸੁਤੰਤਰ ਹੋਣਾ ਚਾਹੁੰਦਾ ਸੀ, ਪਰ ਮਾਂ ਦੇ ਸਾਰੇ ਉਪਰਾਲੇ ਉਸਨੂੰ ਗੁਲਾਮ ਬਣਾ ਰਹੇ ਸਨ। ਬੱਚੇ ਵਿੱਚ ਆਪਣੀ ਗੱਲ ਕਹਿਣ ਦੀ ਹਿੰਮਤ ਹੀ ਨਹੀਂ ਸੀ, ਉਹ ਥਥਲਾਉਣ ਲੱਗ ਪਿਆ ਸੀ। ਮਾਂ ਉਸਦੀ ਸਮੱਸਿਆ ਸਮਝਣ ਦੀ ਥਾਂ ਉਸਦੇ ਥਥਲਾਉਣ ਦਾ ਇਲਾਜ ਕਰਾਉਣ ਲੱਗ ਪਈ। ਛੁੱਟੀ ਵਾਲੇ ਦਿਨ ਉਸਨੂੰ ਕਿਸੇ ਵੱਡੇ ਹਸਪਤਾਲ ਲੈ ਜਾਂਦੀ। ਇਵੇਂ ਬੱਚੇ ਦੀ ਕੈਦ ਹੋਰ ਡੂੰਘੀ ਹੁੰਦੀ ਗਈ। ਉਹ ਬੱਚਾ 17 ਸਾਲਾਂ ਦਾ ਹੋ ਗਿਆ, ਪਰ ਉਹ ਆਪ ਕੁਝ ਵੀ ਕਰਨ ਦੇ ਯੋਗ ਨਹੀਂ ਸੀ, ਕਿਉਂਕਿ ਉਸਦੇ ਸਾਰੇ ਕੰਮ ਮਾਂ ਕਰਦੀ ਸੀ। ਮਾਂ ਨੇ ਸੋਚਿਆ ਉਸਨੂੰ ਘਰੋਂ ਬਾਹਰ ਜਾਣਾ ਚਾਹੀਦਾ ਹੈ, ਸੈਰ ਕਰਨੀ ਚਾਹੀਦੀ ਹੈ। ਉਹ ਆਪ ਉਸ ਨਾਲ ਸੈਰ ਕਰਨ ਜਾਣ ਲੱਗ ਪਈ। ਮਾਂ ਨੇ ਬੱਚੇ ਨੂੰ ਅੱਖਾਂ, ਕੰਨ, ਸੋਚ, ਸਮਝ, ਹੱਥ, ਪੈਰ, ਬਰਤਨ ਹੀ ਨਹੀਂ ਸਨ ਦਿੱਤੇ, ਉਹ 20 ਸਾਲ ਦਾ ਹੋ ਕੇ ਵੀ ਬੱਚਿਆਂ ਵਾਲੀਆਂ ਹਰਕਤਾਂ ਕਰਦਾ ਸੀ, ਕਿਉਂਕਿ ਉਹ ਮਾਂ ਦਾ ਲਾਡਲਾ ਕੈਦੀ ਸੀ। ਮਾਂ ਨੇ ਉਸਨੂੰ ਮਾਨਸਿਕ ਪੱਖੋਂ ਵਿਕਲਾਂਗ ਅਤੇ ਸਰੀਰਕ ਪੱਖੋਂ ਨਿਪੁੰਸਕ ਬਣਾ ਦਿੱਤਾ ਸੀ। ਸੋ ਦੋਸਤੋ, ਇਹ ਹਨ ਸਾਡੀਆਂ ਲਾਡ ਦੀਆਂ ਨਿਸ਼ਾਨੀਆਂ, ਜਿਹਦੇ ਕਰਕੇ ਬੱਚਾ ਜਿਹੜਾ ਆ ਉਹ ਮਾਨਸਿਕ ਤੌਰ ਤੇ ਰੋਗੀ ਹੋ ਜਾਂਦਾ ਆ। ਅਸੀਂ ਲੋਕ ਬੱਚੇ ਨੂੰ ਅੱਧ ਦਰਜੇ ਦਾ ਪਿਆਰ ਦਿੰਨੇ ਆ। ਇਹ ਨਹੀਂ ਮੈਂ ਕਹਿ ਰਹੀ ਕਿ ਬੱਚੇ ਨੂੰ ਮਾਂ ਬਾਪ ਨੂੰ ਪਿਆਰ ਨਹੀਂ ਦੇਣਾ ਚਾਹੀਦਾ। ਪਿਆਰ ਮਾਂ ਬਾਪ ਦਾ ਆਪਣੀ ਥਾਂ ਤੇ ਆ, ਤੁਸੀਂ ਦੇਣਾ ਜਾਂ ਨਹੀਂ ਦੇਣਾ ਤੁਹਾਡੇ ਹੱਥ ਵਸ ਨਹੀਂ। ਇਹ ਇੱਕ ਇੱਦਾਂ ਦਾ ਰਗਾਂ ਦੀ ਖਿੱਚ ਆ, ਅੰਦਰਾਂ ਦੀ ਖਿੱਚ ਆ, ਮਾਂ ਬਾਪ ਦੀ ਇੱਕ ਆਪਣੇ ਖੂਨ ਦੇ ਲਈ ਖਿੱਚ ਆ। ਔਲਾਦ ਜਿਸ ਤਰ੍ਹਾਂ ਦੀ ਕੋਝੀ, ਭੈੜੀ, ਨਕੰਮੀ ਕਿਉਂ ਨਾ ਹੋਵੇ, ਮਾਂ ਬਾਪ ਦਾ ਪਿਆਰ ਉਹਦੇ ਲਈ ਉੱਠਦਾ ਹੀ ਉੱਠਦਾ, ਕਾਲਜੇ ਨੂੰ ਧੂਹ ਪੈਂਦੀ ਹੀ ਪੈਂਦੀ ਆ। ਲੇਕਿਨ ਇੱਕ ਅਸੀਂ ਆਪਣੀ ਹੈਸੀਅਤ ਤੋਂ ਬਾਅਦ ਬੱਚੇ ਨੂੰ ਪਿਆਰ ਕਰਨਾ ਤੇ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਕੁਛ ਨਾ ਕਰਨ ਦੇਣਾ ਤੇ ਉਹਨੂੰ ਹਰ ਥਾਂ ਤੇ ਕਹਿਣਾ ਤੂੰ ਇਹ ਨਾ ਕਰੀ ਇੱਦਾਂ ਹੋ ਜਾਓ, ਤੂੰ ਆਹ ਨਾ ਕਰੀ ਫਿਰ ਇੱਦਾਂ ਹੋ ਜਾਓ, ਤੂੰ ਉੱਥੇ ਨਹੀਂ ਜਾਣਾ ਉੱਥੇ ਇੱਦਾਂ ਹੁੰਦਾ ਨਹੀਂ। ਬੱਚੇ ਨੂੰ ਜਿਸ ਤਰ੍ਹਾਂ ਮੈਂ ਕਿਹਾ, ਜਿਸ ਤਰ੍ਹਾਂ ਨਰਿੰਦਰ ਕਪੂਰ ਜੀ ਨੇ ਦੱਸਿਆ ਕਿ ਬਹੁਤ ਸਾਰਾ ਕਸੂਰ ਬੱਚਿਆਂ ਦੇ ਜਿਹੜੇ ਵਿਕਾਸ ਦੇ ਵਿੱਚ ਰੁਕਾਵਟ ਆਉਂਦੀ ਆ, ਮਾਂ ਬਾਪ ਦਾ ਕਸੂਰ ਹੁੰਦਾ ਆ। ਜਦੋਂ ਬੱਚੇ ਨੂੰ ਅਸੀਂ ਹਰ ਚੀਜ਼ ਟੇਬਲ ਤੇ ਲਿਆ ਕੇ ਰੱਖਦੇ ਹਾਂ, ਜਦੋਂ ਉਹ ਮੂੰਹ ਚੋਂ ਕੱਢਦਾ ਅਸੀਂ ਲਿਆ ਕੇ ਦਿੰਨੇ ਆ। ਕੋਸ਼ਿਸ਼ ਕਰੀਏ ਅਸੀਂ ਆਪਣੇ ਬੱਚੇ ਨੂੰ ਕੁਛ ਇੱਕ ਉਹਨੂੰ ਉਹਦੀ ਲਿਮਿਟ ਦੱਸੀਏ ਕਿ ਇੱਥੇ ਤੱਕ ਤੇਰਾ ਹੈ। ਸਾਰਾ ਕੁਛ ਮਾਂ ਬਾਪ ਨੇ ਕਰਨਾ ਹੁੰਦਾ, ਲੇਕਿਨ ਬੱਚੇ ਨੂੰ ਕੁਛ ਸਿਖਾਉਣਾ, ਡਿਸਿਪਲਿਨ, ਜ਼ਿੰਦਗੀ ਦੇ ਅਸੂਲ ਸਿਖਾਉਣੇ। ਕੋਈ ਚੀਜ਼ ਤੁਹਾਨੂੰ ਜੇ ਮਿਲਣੀ ਆ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ, ਮਿਹਨਤ ਕਰਕੇ ਫਿਰ ਤੁਹਾਨੂੰ ਮਿਲਦੀ ਆ। ਤੇ ਤੁਸੀਂ ਆਪਣੇ ਆਪ ਨੂੰ ਵੀ, ਮਾਂ ਬਾਪ ਨੂੰ ਵੀ ਇਹੀ ਚਾਹੀਦਾ ਕਿ ਆਪਣੇ ਬੱਚੇ ਦੇ ਲਈ ਤੁਸੀਂ ਬਹੁਤ ਜ਼ਿਆਦਾ, ਜਦੋਂ ਹਰ ਗੱਲ ਦੇ ਵਿੱਚ ਉਹਨੂੰ ਤੁਸੀਂ ਪਰੇਸ਼ਾਨ ਹੁੰਨੇ ਆ ਤੇ ਤੁਹਾਡੀ ਆਪਣੀ ਵੀ ਜ਼ਿੰਦਗੀ ਦੇ ਬਹੁਤ ਸਾਰੇ ਪਲ ਤੁਹਾਡੇ ਕੋਲੋਂ ਉਹ ਖਤਮ ਹੋ ਜਾਂਦੇ ਆ। ਤੁਸੀਂ ਬਹੁਤ ਜ਼ਿਆਦਾ ਡਿਪਰੈਸ਼ਨ ਚ ਚਲੇ ਜਾਂਦੇ ਆ ਕਿ ਮੇਰਾ ਧੀ ਪੁੱਤ ਇਸ ਵੇਲੇ ਕੱਲਾ ਕੀ ਕਰਦਾ ਹੋਊਗਾ, ਕੀ ਨਹੀਂ ਕਰਦਾ ਹੋਊਗਾ। ਸੋ ਬੱਚੇ ਨੂੰ ਆਪਣੇ ਪੈਰਾਂ ਤੇ ਸਟੈਂਡ ਹੋਣ ਦੇਣਾ ਚਾਹੀਦਾ, ਉਹਨਾਂ ਨੂੰ ਦੁਨੀਆਂ ਦੇਖ ਲੈਣੀ ਚਾਹੀਦੀ ਆ, ਕਿਸ ਤਰ੍ਹਾਂ ਦੀ ਇਹ ਦੁਨੀਆਂ, ਇਹ ਦੁਨੀਆਂ ਉਹਨਾਂ ਦਾ, ਇਹ ਸਮਾਜ ਉਹਨਾਂ ਦਾ, ਇਹਦੇ ਵਿੱਚ ਉਹਨਾਂ ਨੇ ਤੁਰਨਾ ਆ, ਉਹਨਾਂ ਨੇ ਵਿਚਰਨਾ ਆ, ਆਪਣੇ ਬਿਜ਼ਨਸ ਕਾਰੋਬਾਰ ਚਲਾਉਣੇ ਆ। ਇਹ ਦੁਨੀਆਂ ਨੂੰ ਉਹ ਆਪਣੀ ਸੋਚ ਨਾਲ, ਅੱਖ ਨਾਲ ਸਮਝਣ, ਦੇਖਣ ਤੇ ਇਹ ਉਹਨਾਂ ਦੀ ਦੁਨੀਆਂ। ਅਸੀਂ ਜੋ ਆਪਣੀ ਜ਼ਿੰਦਗੀ ਜੀ ਲਈ ਆ ਉਹ ਜੀ ਲਈ ਹੈਗੀ ਆ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਮੰਜੂ ਜੀ ਦੇ ਨਾਲ ਅੱਜ ਗੱਲਬਾਤ ਵਾਧੂ ਖਰਚਿਆਂ ਦੀ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਚਾਹੇ ਇੱਧਰ ਵੀ ਰਹਿੰਦੇ ਹਾਂ ਅਤੇ ਚਾਹੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਹਾਂ ਪੰਜਾਬ ਦੇ ਵਿੱਚ ਤਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਖਰਚੇ ਵਧੇ ਹੋਏ ਆ ਪਿਛਲੇ ਟਾਈਮ ਦੇ ਵਿੱਚ ਦੋਸਤੋ ਮੈਂ ਟੀਵੀ ਦੇ ਉੱਤੇ ਦੇਖ ਰਹੀ ਸੀ ਕੋਈ ਐਸੀ ਜਗ੍ਹਾ ਆ ਜਿੱਥੇ ਸ਼ਰਾਬ ਚੜਾਈ ਜਾਂਦੀ ਆ ਜਿੱਥੇ ਲੋਕਾਂ ਦੇ ਕਹਿੰਦੇ ਕਿ ਮਨੋਕਾਮਨਾ ਪੂਰੀਆਂ ਹੁੰਦੀਆਂ ਤੇ ਉੱਥੇ ਮਨੋਕਾਮਨਾ ਪੂਰੀਆਂ ਕਰਨ ਦੇ ਵਿੱਚ ਤੁਸੀਂ ਉਹਨਾਂ ਨੂੰ ਸ਼ਰਾਬ ਚੜਾਉਂਦੇ ਆ ਉਹ ਜਿਹੜਾ ਬਾਬਾ ਸੀਗਾ ਜਿਹਦੇ ਜਿਹੜੇ ਦਰਬਾਰ ਉਹਨੇ ਆਪਣਾ ਦਰਬਾਰ ਕਿਹਾ ਸੀ ਜਿਹੜੀ ਸ਼ਰਾਬ ਉੱਥੇ ਚੜ੍ਹਦੀ ਆ ਉੱਥੇ ਬ੍ਰਾਂਡ ਸ਼ਰਾਬ ਚੜਾਈ ਜਾਂਦੀ ਆ ਬਾਹਰੋਂ ਲੋਕ ਇੰਨੀ ਇੰਨੀ ਸ਼ਰਾਬ ਲਿਆ ਕੇ ਆਉਂਦੇ ਆ ਸ਼ਰਾਬ ਚੜ੍ਹਦੀ ਆ ਸੋ ਇਹ ਗੱਲਾਂ ਜਿਹੜੀਆਂ ਸ਼ਰਮਨਾਕ ਗੱਲਾਂ ਆ ਤ੍ਰਾਸਦੀ ਵਾਲੀਆਂ ਗੱਲਾਂ ਆ ਕਿ ਜਿੱਥੇ ਇੱਕ ਅਸੀਂ ਕਹਿੰਦੇ ਹਾਂ ਕਿ ਪੰਜਾਬ ਡੁੱਬ ਰਿਹਾ ਨਸ਼ਿਆਂ 'ਚ ਡੁੱਬ ਰਿਹਾ ਸਾਡੇ ਗੱਭਰੂ ਸ਼ਰਾ ਨਸ਼ਿਆਂ 'ਚ ਜਾ ਰਹੇ ਆ ਅਤੇ ਉੱਥੇ ਅਸੀਂ ਸ਼ਰਾਬ ਨੂੰ ਪ੍ਰਸ਼ਾਦ ਦੇ ਤੌਰ 'ਤੇ ਕਰ ਰਹੇ ਹਾਂ ਉਹਨੂੰ ਪ੍ਰਸ਼ਾਦ ਕਹਿ ਰਹੇ ਆ ਉਹ ਲੰਗਰ ਲੱਗਿਆ ਜੀ ਸ਼ਰਾਬ ਦਾ ਕੋਈ ਇੱਦਾਂ ਦਾ ਮੁਲਕ ਹੈ ਜਿੱਥੇ ਸ਼ਰਾਬ ਦੇ ਲੰਗਰ ਲੱਗਦੇ ਜਿੱਥੇ ਸ਼ਰਾਬ ਨੂੰ ਚਾੜਿਆ ਜਾਂਦਾ ਔਰ ਲੋਕ ਪੀਂਦੇ ਆ ਕਿ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਪਹਿਲੀ ਗੱਲ ਤਾਂ ਦੁਨੀਆਂ ਦੇ ਵਿੱਚ ਕੋਈ ਇੱਦਾਂ ਦੀ ਦੁਨੀਆਂ 'ਚ ਹੈ ਦੁਨੀਆਂ 'ਚ ਬਹੁਤ ਪਰੇ ਤੋਂ ਪਰੇ ਕੁਛ ਨਾ ਕੁਛ ਅਜੀਬੋ ਗਰੀਬ ਪਿਆ ਤੁਸੀਂ ਹੈਰਾਨ ਹੁੰਦੇ ਆ ਪਰ ਜੇ ਅਸੀਂ ਤਰੱਕੀ ਯਾਫਤਾ ਮੁਲਕਾਂ ਵੱਲ ਦੇਖ ਲਈਏ ਇਹਨਾਂ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਸ਼ੋਸ਼ੇ ਪੁਣੇ ਨਹੀਂ ਬਦਤਮੀਜ਼ੀਆਂ ਨਹੀਂ ਜੋ ਅਸੀਂ ਕਰ ਰਹੇ ਹਾਂ ਅਸੀਂ ਜੋ ਸ਼ੋਸ਼ੇ ਪੁਣੇ ਦਿਖਾ ਰਹੇ ਹਾਂ ਟੀਵੀ ਦੇ ਵਿੱਚ ਉਹ ਜਿਹੜੇ ਜਿਸ ਦਰਬਾਰ ਨੂੰ ਉਹ ਕਹਿ ਰਹੇ ਸੀਗੇ ਉਹਨਾਂ ਨੇ ਦਰਬਾਰ ਕਿਹਾ ਸੀ ਕਿ ਸਾਡੇ ਇਸ ਦਰਬਾਰ ਦੇ ਉੱਤੇ ਸ਼ਰਾਬ ਚੜ੍ਹਦੀ ਆ ਉਹ ਜਿਹੜੇ ਆਗੂ ਸੀਗੇ ਉਹਨਾਂ ਤੋਂ ਬੋਲਿਆ ਹੀ ਨਹੀਂ ਸੀ ਜਾ ਰਿਹਾ ਔਰ ਜਿਹੜਾ ਕੈਮਰਾਮੈਨ ਸੀ ਉਹ ਪੁੱਛਦਾ ਸੀ ਹਿਸਟਰੀ ਇੱਥੇ ਦੀ ਕੀ ਆ ਸ਼ਰਾਬ ਕਿਉਂ ਚੜ੍ਹੀ ਜਾਂਦੀ ਆ ਤੇ ਉਹਦੇ ਮੂੰਹ ਦੇ ਵਿੱਚ ਇੱਕੋ ਹੀ ਸ਼ਬਦ ਸੀ ਕਿ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਲੋਕ ਸਾਨੂੰ ਬਾਹਰੋਂ ਲਿਆ ਲਿਆ ਕੇ ਸ਼ਰਾਬ ਦਿੰਦੇ ਆ ਉਹ ਦੇਖੋ ਜੀ ਟਰਾਲਿਆਂ ਦੀਆਂ ਫੋਟੋਆਂ ਪਾਈਆਂ ਬਾਹਰੋਂ ਉਹ ਦੇਖੋ ਜੀ ਸਾਨੂੰ ਜਹਾਜ਼ ਦਿੱਤੇ ਆ ਕਿਸੇ ਦੇ ਵੀਜ਼ੇ ਲੱਗ ਗਏ ਆ ਸਾਡਾ ਤਾਂ ਜਿਹੜਾ ਪੀਰ ਪੈਗੰਬਰ ਸੀਗਾ ਉਹ ਪੀਰ ਪੈਗੰਬਰ ਹੀ ਦੱਸ ਰਹੇ ਸੀਗੇ ਕਿ ਉਹ ਸਾਡੇ ਤੋਂ ਤਾਂ ਬਹੁਤ ਸਾਲ ਪਹਿਲਾਂ ਦਾ ਹੈਗਾ ਉਹਦੇ ਮੂੰਹੋਂ ਜਿਹੜੀ ਗੱਲ ਨਿਕਲਦੀ ਸੀ ਪੂਰੀ ਹੋ ਜਾਂਦੀ ਸੀ ਜਿਸ ਮੁਲਕ ਦੇ ਵਿੱਚ ਲੋਕ ਸ਼ਰਾਬ ਪਾਣੀ ਦੀ ਤਰ੍ਹਾਂ ਪੀਂਦੇ ਹੋਣ ਜਿਸ ਮੁਲਕ ਦੇ ਵਿੱਚ ਨਸ਼ੇ ਨੂੰ ਪ੍ਰਸ਼ਾਦ ਸਮਝ ਕੇ ਸ਼ਰਧਾ ਦੇ ਨਾਲ ਖਾਂਦੇ ਪੀਂਦੇ ਹੋਣ ਪ੍ਰਸ਼ਾਦ ਸ਼ਬਦ ਜਿਹੜਾ ਆ ਇਹ ਬਹੁਤ ਸੁੱਚਾ ਤੇ ਪਵਿੱਤਰ ਸ਼ਬਦ ਆ ਇਹ ਪ੍ਰਸ਼ਾਦ ਜਿਹੜਾ ਰੂਹ ਨੂੰ ਸਰਸ਼ਾਦ ਕਰਨ ਵਾਲਾ ਸ਼ਬਦ ਆ ਔਰ ਜਿਹੜਾ ਉਹ ਪ੍ਰਸ਼ਾਦ ਦੇ ਇਹਦਾ ਨਾਂ ਸ਼ਰਾਬ ਦੇ ਨਾਲ ਪਰਤ ਰਿਹਾ ਸੀਗਾ ਇਨਸਾਨ ਉਹਦੀ ਮੈਂ ਵਰਡਿੰਗ ਤੁਹਾਨੂੰ ਦੱਸ ਰਹੀ ਹਾਂ ਸੋ ਇਸ ਤਰ੍ਹਾਂ ਦੇ ਮੁਲਕ ਦੇ ਅਸੀਂ ਵਾਸੀ ਹਾਂ ਜਿੱਥੇ ਰਹਿ ਰਹੇ ਹਾਂ ਫਿਰ ਅਸੀਂ ਰੋਂਦੇ ਹਾਂ ਕਿ ਸਾਡੇ ਧੀ ਪੁੱਤ ਖਰਾਬ ਹੋ ਗਏ ਆ ਸਾਨੂੰ ਨਸ਼ੇ ਦੀ ਸਾਨੂੰ ਉਹਨਾਂ ਨੂੰ ਲੱਤ ਲੱਗ ਗਈ ਆ ਨਸ਼ੇ ਹੋਣੇ ਸ਼ੁਰੂ ਹੋ ਗਏ ਜਾਂ ਸ਼ਰਾਬ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਬਹਿ ਰਿਹਾ ਪੰਜਾਬ ਜਿੱਥੇ ਬੱਚਿਆਂ ਦੇ ਉੱਤੇ ਉਹਨਾਂ ਨੂੰ ਕਹਿੰਦੇ ਰਹੇ ਆ ਉਹਨਾਂ ਦਾ ਨਸ਼ਾ ਛੁਡਾਓ ਕੇਂਦਰ ਆ ਉਹ ਬਣਾਉਂਦੇ ਆ ਉੱਥੇ ਬੱਚਿਆਂ ਨੂੰ ਜ਼ਬਰਦਸਤੀ ਭੇਜਦੇ ਆ ਉੱਥੇ ਪਤਾ ਨਹੀਂ ਕੀ ਹਾਲ ਉਹਨਾਂ ਨਾਲ ਕਰਦੇ ਆ ਸੋ ਇੱਦਾਂ ਦੇ ਡੇਰੇ ਜਿਹੜੇ ਆ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਜਿਹੜੇ ਆਪਣੇ ਆਪ ਨੂੰ ਦਰਬਾਰ ਕਹਿੰਦੇ ਆ ਕਿ ਸਾਡਾ ਦਰਬਾਰ ਲੱਗਾ ਅਸੀਂ ਲੰਗਰ ਲਾਏ ਆ ਇੱਦਾਂ ਦਿਆਂ ਨੂੰ ਬੰਦ ਕਰਨਾ ਚਾਹੀਦਾ ਆ ਔਰ ਇਹਨਾਂ ਨੂੰ ਸੀਲ ਕਰ ਦੇਣਾ ਚਾਹੀਦਾ ਇਹਨਾਂ ਨੂੰ ਫਾਈਨ ਹੋਣਾ ਚਾਹੀਦਾ ਜਿਹੜੇ ਲੋਕ ਜਾਂਦੇ ਆ ਉਹਨਾਂ ਨੂੰ ਫੜਨਾ ਚਾਹੀਦਾ ਜਿਹੜੇ ਮਾਹੌਲ ਪੰਜਾਬ ਦਾ ਖਰਾਬ ਕਰ ਰਹੇ ਨੇ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਡੋਬ ਰਹੇ ਆ ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਨਾ ਸਮਝ ਪੈਣ ਵਾਲੀਆਂ ਨਾ ਮੰਨਣ ਵਾਲੀਆਂ ਜਿਹੜਾ ਦਿਮਾਗ ਤੁਹਾਡਾ ਐਕਸੈਪਟ ਹੀ ਨਹੀਂ ਕਰਦਾ ਇਸ ਗੱਲਾਂ ਨੂੰ ਸੋ ਇੱਦਾਂ ਦੀਆਂ ਗੱਲਾਂ ਅੱਜ ਸਾਡੇ ਪੰਜਾਬ ਦੇ ਵਿੱਚ ਹੈ ਜਿੱਥੇ ਅੱਜ ਦਾ ਮਨੁੱਖ ਬਹੁਤ ਸਾਰਾ ਪੜ੍ਹ ਗਿਆ ਹੈਗਾ ਆ ਉਹਦੇ ਕੋਲ ਐਜੂਕੇਸ਼ਨ ਹੈਗੀ ਆ ਉਹਨੇ ਆਪਣੇ ਘਰਾਂ ਦੇ ਵਿੱਚ ਕੁਰਸੀਆਂ ਇਹ ਆਪਣੇ ਪੀੜੀਆਂ ਚੱਕ ਕੇ ਕਿਤੇ ਮਹਿੰਗੇ ਡਾਇਨਿੰਗ ਟੇਬਲ ਲਾ ਲਏ ਡਾਇਨਿੰਗ ਟੇਬਲਾਂ ਤੇ ਬਹਿ ਬਹਿ ਕੇ ਉਹ ਅੱਜ ਕੱਲ੍ਹ ਖਾਣਾ ਖਾਂਦੇ ਆ ਹੱਥਾਂ ਦੇ ਵਿੱਚ ਇੰਗਲਿਸ਼ ਅਖਬਾਰਾਂ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਇੰਗਲਿਸ਼ ਬਹੁਤ ਬੋਲਦੇ ਹਾਂ ਸਾਡੀ ਇੰਗਲਿਸ਼ ਹਾਈ ਆ ਸਾਨੂੰ ਦੁਨੀਆਂ ਦੀ ਹਰ ਤਰ੍ਹਾਂ ਦੀ ਖਬਰ ਆ ਜਿਹਦੇ ਹੱਥ ਦੇ ਵਿੱਚ ਮੋਬਾਈਲ ਆ ਉਹਨੂੰ ਦੁਨੀਆਂ ਦੀ ਹਰ ਤਰ੍ਹਾਂ ਦੀ ਖਬਰ ਹੋ ਸਕਦੀ ਆ ਤੇ ਫਿਰ ਉਹ ਕਿਹੜਾ ਕਾਰਨ ਰਹਿ ਜਾਂਦਾ ਕਿ ਇੰਨੀ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਖਰਚੇ ਵਧਾਏ ਹੋਏ ਆ ਅਸੀਂ ਇੱਕ ਸ਼ੋਸ਼ੇ ਪੁਣੇ ਦੇ ਵਿੱਚ ਪਏ ਹੋਏ ਆ ਇੱਕ ਦੂਸਰੇ ਨੂੰ ਅਸੀਂ ਕੁਛ ਨਾ ਕੁਛ ਦਿਖਾਉਣ ਦੇ ਵਿੱਚ ਲੱਗੇ ਹੋਏ ਆ ਤੇ ਜਾਂ ਫਿਰ ਨਸ਼ਿਆਂ ਦੇ ਵਿੱਚ ਲੱਗੇ ਹੋਏ ਆ ਸਾਨੂੰ ਕੋਈ ਰੋਕਣ ਵਾਲਾ ਨਹੀਂ ਸਾਨੂੰ ਕਿਸੇ ਦਾ ਕੋਈ ਫਿਕਰ ਨਹੀਂ ਅਸੀਂ ਐਵੇਂ ਕਹਿੰਦੇ ਰਹਿੰਦੇ ਹਾਂ ਕਿ ਸਾਨੂੰ ਪੰਜਾਬ ਨਾਲ ਪਿਆਰ ਆ, ਇਹ ਸਾਡੀ ਧਰਤੀ ਆ, ਸਾਨੂੰ ਪ੍ਰਾਊਡ ਆ ਅਸੀਂ ਪੰਜਾਬੀ ਹਾਂ। ਤੇ ਜੇ ਸਾਨੂੰ ਪ੍ਰਾਊਡ ਹੋਵੇ ਆਪਣੇ ਪੰਜਾਬ ਦਾ ਤੇ ਆਪਣੇ ਪੰਜਾਬੀ ਹੋਣ ਦਾ, ਸ਼ਾਇਦ ਅਸੀਂ ਇਹ ਹਰਕਤਾਂ ਨਾ ਕਰੀਏ ਜੋ ਅੱਜ ਦੇ ਟਾਈਮ ਦੇ ਵਿੱਚ ਹੋ ਰਹੀਆਂ ਨੇ, ਤੇ ਸ਼ਾਇਦ ਅਸੀਂ ਇਹਨਾਂ ਤੋਂ ਬਾਜ਼ ਆ ਜਾਈਏ। ਜਿਹੜੀ ਚੀਜ਼ ਸਾਨੂੰ ਪਿਆਰੀ ਹੁੰਦੀ ਆ ਉਹਨੂੰ ਅਸੀਂ ਹੋਰ ਸੋਹਣਾ ਸੁਨੱਖਾ ਬਣਾਉਂਦੇ ਹਾਂ, ਤੰਦਰੁਸਤ ਬਣਾਉਂਦੇ ਹਾਂ, ਉਹਨੂੰ ਨਿੱਗਰ ਬਣਾਉਂਦੇ ਹਾਂ ਤਾਂ ਕਿ ਉਹਦੀਆਂ ਜੜ੍ਹਾਂ ਹੋਰ ਧਰਤੀ ਦੇ ਵਿੱਚ ਜਾਣ ਤੇ ਸਾਡੇ ਲਈ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਦਾ ਸਦਾ ਸਾਨੂੰ ਉਹਦੇ ਵੱਲੋਂ ਠੰਡੀਆਂ ਛਾਵਾਂ ਆਉਣ। ਸੋ ਅਸੀਂ ਆਪਣੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਲੱਗੇ ਹੋਏ ਹਾਂ, ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਜੋ ਕੁਛ ਕਰ ਰਹੇ ਹੈਗੇ ਹਾਂ, ਉਹਦੇ ਸੱਭਿਆਚਾਰ ਦੇ ਵਿੱਚ ਜੋ ਅਸੀਂ ਆਪਣੀਆਂ ਖਲਬਲੀਆਂ ਮਚਾ ਰਹੇ ਹਾਂ, ਕਿਸੇ ਤਰ੍ਹਾਂ ਦੇ ਰੀਤ ਰਿਵਾਜ ਪਤਾ ਨਹੀਂ ਕਿੱਥੋਂ ਕਿੱਥੋਂ ਇਕੱਠੇ ਕਰ ਕਰਕੇ ਅਸੀਂ ਪਾ ਰਹੇ ਹੈਗੇ ਹਾਂ ਉਹਦੇ ਵਿੱਚ, ਜਿਹੜੇ ਸਾਡੇ ਕਈ ਤਾਂ ਰੀਤ ਰਿਵਾਜ ਹੈ ਹੀ ਨਹੀਂ। ਕੋਈ ਕਿਸੇ ਦੇਸ਼ ਦਾ ਮਨਾ ਲਿਆ, ਉਹਦੇ ਨਾਲ ਥੋੜੀ ਜਿਹੀ ਆਪਣਾ ਸੱਭਿਆਚਾਰ ਮਿਲਾ ਲਿਆ, ਕੋਈ ਕਿਸੇ ਦੇਸ਼ ਦਾ ਚੱਕਿਆ ਉਹਦੇ ਨਾਲ ਆਪਣਾ ਮਿਲਾ ਕੇ ਮਿਲ ਗੋਭਾ ਜਿਹਾ ਕਰਕੇ ਅਸੀਂ ਕੁਛ ਆਪਣੀ ਜ਼ਿੰਦਗੀਆਂ ਦੇ ਵਿੱਚ ਧਾਰਨ ਕਰ ਲਿਆ। ਸੋ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਿ ਅਸੀਂ ਕਹਿੰਦੇ ਕੀ ਹਾਂ ਤੇ ਕਰਦੇ ਕੀ ਹੈਗੇ ਹਾਂ ਤੇ ਕਿੱਧਰ ਨੂੰ ਅਸੀਂ ਜਾ ਰਹੇ ਹੈਗੇ ਹਾਂ। ਸੋ ਦੋਸਤੋ, ਇਹ ਸੀ ਅੱਜ ਦੇ ਪ੍ਰੋਗਰਾਮ ਦੀ ਛੋਟੀ ਜਿਹੀ ਗੱਲਬਾਤ, ਨਿੱਕੀ ਜਿਹੀ ਗੱਲਬਾਤ ਤੁਹਾਡੇ ਸਭ ਦੇ ਨਾਲ ਸਾਂਝ ਪਾਈ ਆ। ਸਮਾਂ ਹੋ ਰਿਹਾ ਪ੍ਰੋਗਰਾਮ ਦੀ ਸਮਾਪਤੀ ਦੇ ਲਈ, ਇੱਥੇ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਇਹ ਕਹਿ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਹਫ਼ਤੇ ਅਸੀਂ ਤੁਹਾਨੂੰ ਫਿਰ ਇਸੇ ਤਰ੍ਹਾਂ ਮੈਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ ਤੁਹਾਡੀ ਖਿਦਮਤ ਦੇ ਵਿੱਚ। ਗੱਲਾਂ ਬਾਤਾਂ ਦੇ ਨਾਲ ਛੋਟਾ ਵਿਚਾਰ ਹੋਵੇਗਾ, ਕਹਾਣੀ ਜਿਸ ਤਰ੍ਹਾਂ ਹੁੰਦੀ ਹੈ, ਇਸੇ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕਰਨ ਦੀ ਅਗਲੇ ਹਫ਼ਤੇ ਫਿਰ ਕੋਸ਼ਿਸ਼ ਕਰਾਂਗੀ। ਬਸ ਅਖੀਰ ਦੇ ਵਿੱਚ ਇਹੀ ਕਵਾਂਗੀ ਕਿ ਜੋ ਵੀ ਤੁਹਾਨੂੰ ਕਿਸੇ ਦਾ ਚੰਗਾ ਗੁਣ ਚੰਗਾ ਲੱਗਦਾ ਉਹਨੂੰ ਆਪਣੀ ਜ਼ਿੰਦਗੀ ਚ ਅਪਣਾ ਲਓ, ਉਹਨੂੰ ਹੌਲੀ ਹੌਲੀ ਉਹਦੇ ਤੇ ਵਰਕ ਕਰੋ, ਉਸ ਗੁਣ ਦੇ ਉੱਤੇ ਹਫ਼ਤਾ ਵਰਕ ਕਰੋ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਤੇ ਆਪਣੇ ਆਪ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਫਿਰ ਹੌਲੀ ਹੌਲੀ ਜਦੋਂ ਤੁਹਾਨੂੰ ਲੱਗੂਗਾ ਤੁਹਾਡੇ ਤੇ ਲਾਗੂ ਹੋ ਗਿਆ, ਫਿਰ ਤੁਸੀਂ ਉਹਦੇ ਵਿੱਚ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰੋ। ਫਿਰ ਜਦੋਂ ਤੁਸੀਂ ਲੱਗ ਗਿਆ ਕਿ ਤੁਹਾਨੂੰ ਪਤਾ ਕਿ ਤੁਸੀਂ ਉਹਦੇ ਵਿੱਚ ਢਾਲ ਗਏ ਹੋ ਤੇ ਤੁਹਾਡੇ ਤੇ ਉਹ ਅਪਲਾਈ ਹੋ ਰਿਹਾ ਹੈਗਾ, ਤੁਸੀਂ ਹੁਣ ਉਹ ਜਿਹੜਾ ਗੁਣ ਆ ਉਹਦੇ ਧਾਰਨੀ ਹੋ ਗਏ, ਤੁਹਾਨੂੰ ਬਹੁਤ ਵਧੀਆ ਫੀਲ ਹੋ ਰਿਹਾ, ਤੁਹਾਨੂੰ ਕੋਈ ਵਧੀਆ ਸੇਧ ਉਹਦੇ ਤੋਂ ਮਿਲ ਰਹੀ ਆ, ਫਿਰ ਤੁਸੀਂ ਉਸ ਸੇਧ ਨੂੰ ਅੱਗੇ ਵੰਡੋ, ਕਿਸੇ ਨੂੰ ਦੱਸੋ, ਉਹਦੀ ਐਗਜ਼ਾਮਪਲ ਦਵੋ। ਇਹ ਨਹੀਂ ਕਿ ਪਹਿਲਾਂ ਅਸੀਂ ਕਿਸੇ ਨੂੰ ਮੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਬਾਅਦ ਵਿੱਚ ਆਪ ਉਹਦੇ ਤੇ ਕੁਛ ਅਸਰ ਨਾ ਕੀਤਾ, ਆਪਣੀ ਜ਼ਿੰਦਗੀ ਚ ਉਤਾਰਿਆ ਨਾ ਤੇ ਆਪ ਉਹਦੇ ਧਾਰਨੀ ਨਾ ਬਣੇ, ਤੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ। ਜੋ ਵੀ ਕੁਛ ਕਰਨਾ ਚੰਗਾ ਕਰੋ, ਥੋੜਾ ਕਰੋ, ਚੰਗਾ ਕਰੋ, ਸੋਚ ਸਮਝ ਕੇ ਕਰੋ। ਜੋ ਵੀ ਤੁਸੀਂ ਕਰ ਰਹੇ ਹੋ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਬਹੁਤ ਵਧੀਆ ਥਾਂ ਤੇ ਤੁਸੀਂ ਰਹਿ ਰਹੇ ਹੋ, ਕਿਉਂਕਿ ਇਹ ਤੁਹਾਡੇ ਅਨੁਕੂਲ, ਤੁਹਾਡੇ ਸੁਭਾਅ ਦੇ ਅਨੁਕੂਲ, ਤੁਹਾਡੀ ਰੋਜੀ ਰੋਟੀ ਦੇ ਅਨੁਕੂਲ ਹੈਗੀ ਜਗ੍ਹਾ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਚਾਹੇ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿੱਚ ਰਹਿ ਰਹੇ ਹੋ, ਤੁਸੀਂ ਬਹੁਤ ਸਕੂਨ ਦੇ ਨਾਲ ਰਹੋ, ਕਾਮਯਾਬੀ ਦੇ ਵਿੱਚ ਰਹੋ। ਅਸੀਂ ਇਹ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ। ਆਲੇ ਦੁਆਲੇ ਆਪਣਾ ਸਾਫ ਸੁਥਰਾ ਰੱਖੋ, ਕਿਉਂਕਿ ਇਹ ਜਿਹੜੀ ਜਗ੍ਹਾ ਆ, ਜੇ ਅਸੀਂ ਬਾਹਰ ਰਹਿੰਦੇ ਹਾਂ, ਇੱਥੇ ਹਰ ਚੀਜ਼ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਈ ਗਈ ਆ। ਜਿਹੜਾ ਗਰਾਸ ਆ ਉਹਨੂੰ ਵੀ ਇੱਕ ਸ਼ੇਪ ਦਿੱਤੀ ਜਾਂਦੀ ਹੈਗੀ ਹੈ, ਚਾਹੇ ਉਹ ਸੜਕਾਂ ਦੇ ਉੱਤੇ ਆ, ਚਾਹੇ ਕਿਸੇ ਪਾਰਕ ਦੇ ਵਿੱਚ ਆ, ਉਸ ਹਿਸਾਬ ਨਾਲ ਡਿਜ਼ਾਇਨ, ਉਸ ਤਰ੍ਹਾਂ ਦਾ ਡਿਜ਼ਾਇਨ ਕਰਕੇ ਫਲਾਵਰ ਬਣਾਏ ਜਾਂਦੇ ਆ। ਦਰਖਤਾਂ ਦੀ ਆਪਣੀ ਜਗ੍ਹਾ ਆ, ਉਹਨਾਂ ਦੀ ਆਪਣੀ ਡੈਕੋਰੇਸ਼ਨ ਆ, ਉਹਨਾਂ ਦੀ ਆਪਣੀ ਅਹਿਮੀਅਤ ਹੈਗੀ ਆ। ਜਿਸ ਵੀ ਚੀਜ਼ ਦਾ ਅਸੀਂ ਨਜ਼ਾਰਾ ਲੈਂਦੇ ਹਾਂ ਉਹਨੂੰ ਨਜ਼ਾਰਿਆਂ ਦੇ ਲਈ ਹੀ ਦੇਖੋ। ਜ਼ਿੰਦਗੀ ਨੂੰ ਅਸੀਂ ਬਿਹਤਰ ਕਰਨ ਦੇ ਲਈ ਇਹ ਨਜ਼ਾਰੇ ਬਣੇ ਹੋਏ ਨੇ, ਉਹਨਾਂ ਨੂੰ ਇੰਜੋਏ ਕਰੋ, ਰੱਜ ਕੇ ਕਰੋ। ਪਰ ਕੋਸ਼ਿਸ਼ ਕਰੋ ਜਿੱਥੇ ਤੁਸੀਂ ਬੈਠੇ ਆ, ਪਿਕਨਿਕ ਮਨਾ ਰਹੇ ਆ, ਉਹ ਜਗ੍ਹਾ ਜਿਸ ਤਰ੍ਹਾਂ ਦੀ ਤੁਸੀਂ ਸਾਫ ਜਗ੍ਹਾ ਤੇ ਬਹਿੰਦੇ ਆ ਤੇ ਉਸੇ ਤਰ੍ਹਾਂ ਦੀ ਹੀ ਸਾਫ ਜਗ੍ਹਾ ਕਰਕੇ ਛੱਡੋ। ਪਬਲਿਕ ਪਲੇਸ ਦੇ ਉੱਤੇ ਅਸੀਂ ਜੇ ਖੜਦੇ ਆ, ਕਿਸੇ ਨੂੰ ਮਿਲਦੇ ਆ, ਤੇ ਬਹੁਤ ਉੱਚੀ ਉੱਚੀ ਸਾਨੂੰ ਬੋਲਣਾ ਨਹੀਂ ਚਾਹੀਦਾ, ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਕਿਸੇ ਨੂੰ ਕੋਈ ਡਿਸਟਰਬ ਨਹੀਂ ਕਰ ਸਕਦੇ। ਆਪਣੇ ਘਰਾਂ ਦੇ ਵਿੱਚ ਅਸੀਂ ਰੌਲਾ ਪਾ ਸਕਦੇ ਹਾਂ, ਕਿਉਂਕਿ ਉਹ ਡੋਰ ਬੰਦ ਦਰਵਾਜ਼ੇ ਨੇ, ਸਾਡੀ ਆਪਣੀ ਪ੍ਰੋਪਰਟੀ ਹੈ, ਸਾਡੀ ਆਪਣੀ ਜਗ੍ਹਾ ਆ, ਇਹ ਸਾਡਾ ਉੱਥੇ ਹੁਕਮ ਚੱਲਦਾ ਆ। ਪਰ ਉੱਥੇ ਵੀ ਕਾਨੂੰਨ ਹੁੰਦਾ ਕਿ ਤੁਸੀਂ ਨਾਲ ਦੇ ਗਵਾਂਢੀਆਂ ਨੂੰ ਕਿਸੇ ਨੂੰ ਤੰਗ ਨਹੀਂ ਕਰ ਸਕਦੇ ਉੱਚੀ ਬੋਲ ਕੇ। ਸੜਕ ਦੇ ਉੱਤੇ ਖੜੇ ਆ, ਤੁਸੀਂ ਜਿਹੜੀ ਵੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਆ, ਬਹੁਤ ਸਲੀਕੇ ਵਾਲੀ ਤੇ ਆਪਣੇ ਓਨੀ ਹੀ ਉਹਦਾ ਉਹਨੂੰ ਉਸ ਲਾਊਡ ਚ ਬੋਲੋ ਤਾਂ ਕਿ ਸਾਹਮਣੇ ਵਾਲੇ ਨੂੰ ਸੋਹਣਾ ਦਿਖਾਈ ਦੇਵੇ। ਕਈ ਦਫ਼ਾ ਅਸੀਂ ਦੇਖਦੇ ਹਾਂ ਬਹੁਤ ਉੱਚੀ ਉੱਚੀ ਹੱਥ ਪੈਰ ਮਾਰ ਕੇ ਉਹ ਅਸੀਂ ਗੱਲਾਂ ਕਰਦੇ ਹੁੰਦੇ ਹਾਂ, ਜਾਂ ਫਿਰ ਸੜਕ ਤੇ ਖੜੇ ਗੱਲਾਂ ਕਰਦੇ ਕਰਦੇ ਅਸੀਂ ਐਵੇਂ ਆਵਾਸੀਆਂ ਮਾਰਦੇ ਰਹਿੰਦੇ ਹਾਂ। ਸੋ ਪਬਲਿਕ ਪਲੇਸ ਤੇ ਇੱਦਾਂ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ। ਇੱਕ ਜੈਂਟਲ ਤਰੀਕੇ ਦੇ ਨਾਲ ਸਾਨੂੰ ਖੜਨਾ ਬੈਠਣਾ ਵਿਚਰਨਾ ਚਾਹੀਦਾ। ਕਿਸੇ ਰੈਸਟੋਰੈਂਟ ਤੇ ਜਾਂਦੇ ਹਾਂ, ਖਾਣਾ ਆਰਡਰ ਕਰਦੇ ਆ, ਬਹਿਨੇ ਆ, ਔਰ ਜਾਂ ਫਿਰ ਅਸੀਂ ਜਾ ਕੇ ਉੱਥੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ ਆ, ਦਰਵਾਜ਼ਾ ਖੋਲਦੇ ਆ, ਥਾੜ ਸਾਡੇ ਪਿੱਛੇ ਕੋਈ ਆ ਰਿਹਾ, ਅਸੀਂ ਉਹਦੇ ਵੱਲ ਨਹੀਂ ਦੇਖਦੇ। ਸੋ ਥੋੜੀ ਦੇਰ ਰਿਲੈਕਸ ਹੋ ਕੇ ਖੜੋ, ਦਰਵਾਜ਼ਾ ਜੇ ਖੁੱਲਾ ਤੇ ਉਹਨੂੰ ਥੋੜਾ ਦੂਸਰੇ ਨੂੰ ਟਾਈਮ ਦੇਵੋ ਕਿ ਉਹ ਵੀ ਹੁਣ ਦਰਵਾਜ਼ੇ ਵਿੱਚ ਜਿਹਨੇ ਵੀ ਐਂਟਰ ਕਰਨਾ ਜਾਂ ਆਊਟ ਹੋ ਰਿਹਾ, ਇੱਕ ਰਿਸਪੈਕਟ ਹੁੰਦੀ ਹੈ। ਥੋੜੀ ਦੇਰ ਲਈ ਜੇ ਤੁਸੀਂ ਦਰਵਾਜ਼ਾ ਫੜ ਕੇ ਖੜ ਜਾਓ ਕਿਸੇ ਨੂੰ ਆਉਣ ਦੇ ਲਈ, ਤੇ ਜਿਹੜਾ ਅਚਾਨਕ ਤੁਹਾਡੇ ਪਿੱਛੇ ਕੋਈ ਆ ਰਿਹਾ ਹੈਗਾ ਜਾਂ ਕੋਈ ਜਾ ਰਿਹਾ ਹੈਗਾ, ਇਹ ਹੁੰਦਾ ਆ। ਤੇ ਅਸੀਂ ਕਈ ਦਫ਼ਾ ਜਿਸ ਤਰ੍ਹਾਂ ਦੇ ਸਾਡਾ ਖੁੱਲੇ ਮਾਹੌਲ ਆ, ਹੱਸੀ ਜਾਣਾ ਉੱਚੀ ਉੱਚੀ, ਹਰ ਥਾਂ ਤੇ ਹੱਸਣਾ ਉੱਚੀ ਉੱਚੀ ਚੰਗਾ ਨਹੀਂ ਲੱਗਦਾ। ਹੱਸਣਾ ਮਨ ਦਾ ਜਿਹੜਾ ਇੱਕ ਰੂਹ ਆ, ਖੁਰਾਕ ਆ, ਹੱਸਣਾ ਚਾਹੀਦਾ। ਹਰ ਥਾਂ ਤੇ ਹੱਸਣਾ ਵੀ ਚੰਗਾ ਨਹੀਂ ਲੱਗਦਾ, ਹਰ ਥਾਂ ਤੇ ਉੱਚੀ ਉੱਚੀ ਬੋਲਣਾ ਵੀ ਸਹੀ ਨਹੀਂ ਲੱਗਦਾ, ਹਰ ਥਾਂ ਤੇ ਰੋਣਾ ਟੀਂ ਟੀਂ ਭੀਂ ਭੀਂ ਕਰਨੀ ਵੀ ਚੰਗੀ ਨਹੀਂ ਲੱਗਦੀ। ਹਰ ਥਾਂ ਦਾ ਇੱਕ ਇੱਕ ਮਾਹੌਲ ਹੁੰਦਾ ਆ, ਜਿਸ ਮਾਹੌਲ ਦੇ ਵਿੱਚ ਤੁਸੀਂ ਵਿਚਰਦੇ ਆ ਉਦਾਂ ਦਾ ਸੋਹਣਾ ਲੱਗਦਾ। ਜਿੱਥੇ ਵਿਆਹ ਸ਼ਾਦੀ ਆ, ਉਹ ਵਿਆਹ ਸ਼ਾਦੀ ਵਾਲਾ ਮਾਹੌਲ ਆ, ਹੱਸੋ ਖੇਡੋ, ਮਹਿਫਲ ਜੰਮੀ ਆ ਜ਼ਰੂਰ। ਪਬਲਿਕ ਪਲੇਸ ਤੇ ਆ, ਕਿਸੇ ਰੈਸਟੋਰੈਂਟ ਤੇ ਆ, ਕਿਸੇ ਕੈਫੇ ਹਾਊਸ ਦੇ ਵਿੱਚ ਆ, ਕਿਸੇ ਦੋਸਤ ਮਿੱਤਰ ਨੂੰ ਮਿਲ ਰਹੇ ਆ, ਸੋ ਉੱਥੇ ਉਦਾਂ ਦੇ ਤੌਰ ਤਰੀਕੇ ਸਾਡੇ ਹੋਣੇ ਚਾਹੀਦੇ ਆ, ਵਧੀਆ ਜੈਂਟਲ ਤਰੀਕੇ ਦੇ ਨਾਲ। ਘਰ ਬੈਠੇ ਆ, ਘਰ ਵਾਲੇ ਕੱਪੜੇ, ਮੈਂ ਬਹੁਤ ਵਾਰੀ ਇਹ ਦੇਖਿਆ ਬਾਹਰਲੇ ਮੁਲਕਾਂ ਦੀ ਮੈਂ ਗੱਲ ਕਰਦੀ ਆ, ਘਰ ਬੈਠੇ ਆ ਅਸੀਂ, ਘਰ ਵਾਲੇ ਕਈ ਵਾਰੀ ਉਹੀ ਕੱਪੜੇ ਪਾ ਕੇ ਬਾਲ ਸਿੱਧੇ ਕੀਤੇ ਚਲੇ ਗਏ, ਚਲੋ ਕੋਈ ਨੀ ਬਾਹਰ ਕਿਹੜਾ ਕਿਸੇ ਨੇ ਦੇਖਣਾ ਆ, ਹਰ ਕੋਈ ਦੇਖਦਾ ਸਾਡੀ ਲੁੱਕ ਦੇ ਉੱਤੇ, ਹਰ ਕੋਈ ਅੰਦਾਜ਼ਾ ਲਾ ਕੇ ਦੇਖਦਾ ਕਿ ਅਸੀਂ ਕਿਸ ਤਰ੍ਹਾਂ ਦੇ ਹੋ ਸਕਦੇ, ਜਿਸ ਤਰ੍ਹਾਂ ਅਸੀਂ ਦੂਸਰੇ ਦੀ ਲੁੱਕ ਨੂੰ ਦੇਖ ਕੇ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਕਿਸ ਤਰ੍ਹਾਂ ਦਾ ਇਨਸਾਨ ਹੋ ਸਕਦਾ ਆ। ਸੋ ਘਰੋਂ ਬਾਹਰ ਜਾਣ ਲਈ ਹਮੇਸ਼ਾ ਇਹ ਨਹੀਂ ਕਿ ਮਹਿੰਗੇ ਕੱਪੜੇ ਪਾ ਕੇ, ਮੇਕਅਪ ਕਰਕੇ, ਆਪਣੇ ਸੋਨਾ ਗਹਿਣਾ ਪਾ ਕੇ ਜਾਓ, ਨਹੀਂ, ਸਾਦੇ ਤਰੀਕੇ ਨਾਲ ਸਾਫ ਸੁਥਰਾ, ਤਾਂ ਕਿ ਤੁਹਾਡੀ ਬਾਡੀ ਜਿਹੜੀ ਆ ਉਹ ਖੁਸ਼ ਹੋਵੇ, ਤੁਹਾਡਾ ਚਿਹਰਾ ਤਾਜ਼ਾ ਤੇ ਖਿੜਿਆ ਹੋਵੇ, ਔਰ ਜਿਹੜੇ ਕੱਪੜੇ ਤੁਸੀਂ ਪਾਏ ਆ ਉਹ ਸਾਫ ਸੁਥਰੇ ਹੋਣ, ਤੇ ਜਿਹਦੇ ਤੇ ਦੂਸਰੇ ਦਾ ਚੰਗਾ ਇੰਪ੍ਰੈਸ਼ਨ ਪਵੇ ਤੁਹਾਡੇ ਬਾਰੇ, ਕਿਉਂਕਿ ਤੁਸੀਂ ਬਹੁਤ ਕੁਛ ਕਿਸੇ ਨੂੰ ਦੱਸਣਾ ਹੁੰਦਾ ਆਪਣੇ ਬਾਰੇ। ਸੋ ਇਹੀ ਗੱਲਾਂ ਆ, ਸਾਡੀ ਜਿਹੜੀ ਨੌਲੇਜ ਆ ਉਹਦੇ ਬਾਅਦ ਵਿੱਚ ਪਤਾ ਲੱਗਦਾ ਜਦੋਂ ਅਸੀਂ ਬੋਲਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ, ਔਰ ਜਿਹੜਾ ਸਾਡਾ ਫੇਸ, ਸਾਡੀ ਬੋਡੀ ਲੈਂਗੁਏਜ, ਸਾਡਾ ਕੱਪੜਾ, ਉਹ ਥੋੜਾ ਜਿਹਾ ਸਾਨੂੰ ਪਹਿਲਾਂ ਦੂਸਰੇ ਨੂੰ ਦੱਸ ਦਿੰਦਾ ਆ ਕਿ ਅਸੀਂ ਕਿਸ ਤਰ੍ਹਾਂ ਦੇ ਕਿਰਦਾਰ ਦੇ ਜਾਂ ਕਿਸ ਤਰ੍ਹਾਂ ਦੇ ਸੁਭਾਅ ਰੱਖਣ ਵਾਲੇ ਇਨਸਾਨ ਹੁੰਦੇ ਆ। ਸੋ ਦੋਸਤੋ, ਹਮੇਸ਼ਾ ਚੰਗਾ ਸੋਚਿਆ ਕਰੋ, ਚੰਗਾ ਖਾਇਆ ਕਰੋ, ਚੰਗਾ ਪੀਆ ਕਰੋ, ਪਹਿਨਿਆ ਕਰੋ। ਚੰਗਾ ਪਹਿਨਣਾ ਮਤਲਬ ਕਿ ਅਮੀਰਾਂ ਵਾਲਾ ਨਹੀਂ, ਸਾਦਾ ਪਰ ਸੋਹਣਾ, ਜਿਹੜਾ ਮੌਸਮ ਦੇ ਹਿਸਾਬ ਨਾਲ, ਤੁਹਾਡੇ ਸਰੀਰ ਦੇ ਹਿਸਾਬ ਨਾਲ, ਤੁਹਾਡੀ ਲੁੱਕ ਮੁਤਾਬਕ ਜਿਹੜਾ ਜਚੇ, ਜਿਹੜਾ ਮਨ ਨੂੰ ਜਚੇ, ਉਹ ਮੈਂ ਪਾਉਣ ਨੂੰ ਕਹਿ ਰਹੀ ਹਾਂ। ਖੁਸ਼ ਰਹੋ, ਆਵਾਜ਼ ਰਹੋ, ਪੰਜਾਬ, ਪੰਜਾਬੀਅਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ। ਸੁਣਦੇ ਰਹੋ ਹਰਮਨ ਰੇਡੀਓ, ਅਗਲੇ ਹਫ਼ਤੇ ਇਸੇ ਥਾਂ ਤੇ, ਇਸੇ ਜਗ੍ਹਾ ਤੇ, ਇਸੇ ਟਾਈਮ ਤੇ ਫਿਰ ਮਿਲਾਂਗੀ। ਤਦ ਤੱਕ ਮੈਂ ਕਹਾਂਗੀ, ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਰੱਖਾਂਗੇ ਆਪਣਾ ਖਿਆਲ, ਖਿਆਲਾਂ ਖਿਆਲਾਂ ਚ ਰੱਖਾਂਗੇ ਇੱਕ ਦੂਜੇ ਦਾ ਖਿਆਲ। ਸੁਣਦੇ ਰਹੋ ਖੂਬਸੂਰਤ ਗੀਤ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਰ ब्रिस्बेन ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਖਰੀਦੀ ਚੱਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ ਮੰਦਿਰ ਐਂਡ ਰੌਕਿੰਗ ਚੇਅਰਸ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲੀਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਜ਼ਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com
ਓ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call
617-3106-5394. Oh, pati, kare ya.
Ajo taa ji, lang jao.
ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸੀਗਾ ਆਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ ਬਾਈ ਵਾਹ ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253-5100 ਤੇ PSD ਰੈਨੋਵੇਸ਼ਨ ਮੈਲਬੋਰਨ
द माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक माइग्रेशन नाल जुड़े हर सवाल दा जवाब लेके।
सो दोस्तो सुनना ना भुल्यो द माइग्रेशन शो विथ रोहित मोहन एंड रणवीर सिंह ओनली ऑन हरमन रेडियो।
आ गया तुहाडा ताया आस्ट्रेलिया दे ब्रिस्बेन चो। ओ आजो आजो ताया जी, वेलकम। ताया अज रात साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ। इथों किथों मिलू इंडिया आले गद्दे? लो ताया आपा ले आउने इंडिया आले गद्दे पंजाबी फर्नीचर तो। पंजाबी फर्नीचर? जी हाँ, पंजाबी फर्नीचर इथों मिलदा सारा इंडियन फर्नीचर। जो भी तुहानू चाहिदा सब इथों मिलू। मंजे, धार्मिक फोटोआं, चादरां, साइकिल, चूल्हे, दातियां, रंबे, कई सब कुछ इथों मिलू। ताया जी लाया था तू मेरी टेंशन ही दूर करती। नाले तेरी ताई कहिंदी सी भी पता करी इंडियन बॉक्स बेड दा। ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा। लिखो फिर 2A 130 किंगस्टन रोड अंडरवुड ब्रिस्बेन। अकाल कर लियो ताया जी 0404-000-536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
अपनी बिजनेस दी तरक्की लई तुसी वी हरमन रेडियो दियां सेवावां हासिल कर सकदे हो। हरमन रेडियो ते अपने बिजनेस दी एड देन लई जां किसी वी पसंदीदा प्रोग्राम नू स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो।
सज्जन नूं मिलिया जद दा असीं भी पाक हो सजन मिलया जद तो असी भी पाक हो गए। ओ मालिक बन गया साडा असी फिर चाक हो गया। सजन पालिया जद तो असी भी पाक हो गया। ओ मालिक बन गया साडा असी ता चाक हो गया। सजन मिल लिया जद तो असी भी पाक हो गया। इश्क दी पाई ते सौदे प्यार दे बेचे के हट्टी इश्क दी पाई ते सौदे प्यार दे बेचे। ओ खाबां दा वपारीए असी तां गाक हो गया। ओ मालिक बन गया साडा असी तां चाक हो गया। सजन नूं ਜਦੋਂ ਦਾ ਉਸਨੇ ਸਾਨੂੰ ਹੈ ਕਾਬਿਲ ਇਸ਼ਕ ਦੇ ਕੀਤਾ ਅਸੀਂ ਤਾਂ ਉਸ ਦੇ ਸਾਵੇਂ ਉਦੋਂ ਤੋਂ ਖਾਕ ਹੋ ਮਾਲਕ ਬਣ ਗਿਆ ਸਾਡਾ ਅਸੀਂ ਫਿਰ ਚਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਪਹਿਲਾਂ ਪਿਆਰ ਵਾਲੇ ਪੈਂਤੜੇ ਸਾਨੂੰ ਨਹੀਂ ਆਉਂਦੇ ਸੀ ਇਹ ਪਹਿਲਾਂ ਪਿਆਰ ਵਾਲੇ ਪੈਂਤੜੇ ਸਾਨੂੰ ਨਹੀਂ ਆਉਂਦੇ ਸੀ ਕਿ ਹੁਣ ਪੈ ਕੇ ਮੁਹੱਬਤ ਚ ਅਸੀਂ ਚਾਲਾਕ ਹੋ ਗਿਆ ਓ ਮਾਲਕ ਬਣ ਗਿਆ ਸਾਡਾ ਅਸੀਂ ਮੁੜ ਚਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਸਰਤਾਜ ਜੀ ਉਸਨੇ ਹੋ ਜਾਈ ਪਾਕੀਜ਼ਗੀ ਨਾਲ ਨਾ ਲਿਆ ਸਰਤਾਜ ਸਾਨੂੰ ਜਾਪ ਦੇ ਆਪਾਂ ਪਵਿੱਤਰ ਵਾਕ ਹੋ ਗਿਆ ਜੀ ਸਾਨੂੰ ਜਾਪ ਦੇ ਆਪਾਂ ਮੁਕੱਦਸ ਵਾਕ ਹੋ ਗਿਆ ਓ ਮਾਲਿਕ ਬਣ ਗਿਆ ਸਾਡਾ ਅਸੀਂ ਤਾਂ ਚਾਕ ਹੋ ਗਿਆ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ
ਹੱਥਾਂ ਵਿੱਚ ਕੰਗਣਾ ਏ ਨੀ ਤੇਰੇ ਕੰਨਾਂ ਵਿੱਚ ਵਾਲੀਆਂ ਦੇਖਿਆ ਜਦੋਂ ਦਾ ਤੈਨੂੰ ਏ ਕਈਆਂ ਹੋਸ਼ਾਂ ਨਾ ਸੰਭਾਲੀਆਂ ਨੀ ਤੇਰੇ ਉੱਤੇ ਮਰਦਿਆਂ ਨੀ ਤੈਨੂੰ ਪਿਆਰ ਕਰਦਿਆਂ ਉਹ ਦੁਨੀਆਂ ਸਾਥੋਂ ਡਰਦੀ ਪਰ ਅਸੀਂ ਤੈਥੋਂ ਡਰਦੇ ਆ
ਤੈਨੂੰ ਕਿਵੇਂ ਦੱਸੀਏ ਨੀ ਭੁੱਲ ਕੇ ਤੂੰ ਸਾਹਾਂ ਵਿੱਚ ਬਹਿ ਗਈ ਏ ਵਿੱਚ ਉੱਡਦੇ ਆ ਵਾਲੀ ਸਾਡਾ ਕਰਦੇ ਆ ਕੁੜੇ ਬੁਰਾ ਹਾਲੀ ਤੇਰੇ ਹਵਾ ਵਿੱਚ ਉੱਡਦੇ ਆ ਵਾਲੀ ਸਾਡਾ ਕਰਦੇ ਆ ਕੁੜੇ ਬੁਰਾ ਹਾਲੀ ਤੇਰਾ ਚੱਤੋ ਪੈੜੀ ਰਹਿੰਦਾ ਏ ਖਿਆਲੀ ਉਹ ਕਦੇ ਪੁੱਛ ਕੇ ਤਾਂ ਵੇਖ ਸਾਡਾ ਹਾਲੀ ਕਿਉਂ ਸਮਝੇ ਨਾ ਤੂੰ ਕੁੜੀਏ ਇਹ ਗੱਲਾਂ ਸਾਡੇ ਦਿਲ ਦੀਆਂ ਉਹ ਦੱਸਦੇ ਤੂੰ ਕਿਉਂ ਸਾਡੇ ਨਾਲ ਇੰਝ ਹਨੀ ਕਰਦੀਆਂ ਸਾਨੂੰ ਦੱਸਦੇ ਨੀ ਇੱਕ ਵਾਰੀ ਤੂੰ ਕਿਉਂ ਸਾਡੇ ਹਿੱਸ ਪੈ ਗਈ ਏ ਪਹਿਲੀ ਤੱਕਣੀ ਦੇ ਵਿੱਚ ਕੋਈ ਹੋਰ ਬਿੱਲੋ ਅੱਜ ਤੱਕ ਅੱਖ ਚੱਕ ਕੇ ਨਿਵੀਨ ਰਾਜਾ ਤੇਰਾ ਬਸ ਤੇਰਾ ਕੋਰੇ ਕਾਗਜ਼ ਤੇ ਭਾਵੇਂ ਲਿਖ ਲੈ ਤੂੰ ਵੀ ਚੁੱਪ ਚਾਪ ਸਾਨੂੰ ਸੋਣੀਏ ਨੀ ਸਾਰਾ ਕੁਝ ਕਹਿ ਗਈ ਪਹਿਲੀ ਤੱਕਣੀ ਦੇ ਵਿੱਚ ਸੋਣੀਏ ਤੂੰ ਦਿਲ ਸਾਡਾ
ਕੀ ਹੁੰਦਾ ਹੈ ਇਸ ਬਾਰੇ ਰੋਮ ਵਾਲੇ ਕਹਿੰਦੇ ਹਨ ਜਦੋਂ ਸ਼ੈਤਾਨ ਕਚਹਿਰੀ ਵਿੱਚ ਪੁੱਜਾ ਤਾਂ ਬੋਲਿਆ ਘਰ ਘਰ ਹੀ ਹੁੰਦਾ ਹੈ ਅਤੇ ਜਰਮੀ ਵਾਲਿਆਂ ਦਾ ਖਿਆਲ ਹੈ ਅੱਧਾ ਬਣਿਆ ਘਰ ਅੱਧਾ ਨਰਕ ਹੁੰਦਾ ਹੈ ਡੱਚ ਵਾਲੇ ਇਸ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕਰਦੇ ਹਨ ਬੰਦੇ ਦੀ ਸਿਆਣਪ ਅਤੇ ਔਰਤ ਦਾ ਸਬਰ ਮਿਲ ਕੇ ਘਰ ਚ ਸੁਖ ਤੇ ਸ਼ਾਂਤੀ ਪੈਦਾ ਕਰਦੇ ਹਨ ਕੋਰੀਆ ਵਾਲੇ ਕਹਿੰਦੇ ਹਨ ਖੁਸ਼ੀਆਂ ਵਾਲੇ ਘਰ ਵਿੱਚ ਬੈਂਗਣ ਦੇ ਬੂਟੇ ਨੂੰ ਵੀ ਖਰਬੂਜੇ ਲੱਗਦੇ ਹਨ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਲਾ ਲੈਂਦਾ ਰੋਟੀ ਵੀ ਆਪ ਬਣਾ ਲੈਂਦਾ ਇਹ ਵਹਿਮ ਵੀ ਕੱਟ ਸਦੀਆਂ ਤੋਂ ਮਨੁੱਖ ਪ੍ਰਵਾਸ ਕਰਦਾ ਆ ਰਿਹਾ ਹੈ। ਇਹ ਪ੍ਰਵਾਸ ਪੜ੍ਹਾਈ ਲਿਖਾਈ ਲਈ, ਕੰਮ ਕਰ ਲਈ ਜਾਂ ਬਿਹਤਰ ਜੀਵਨ ਦੇ ਲਈ ਕੀਤੇ ਜਾਂਦੇ ਨੇ। ਅਜੋਕੀ ਦੁਨੀਆ ਵਿੱਚ ਮਾਈਗ੍ਰੇਸ਼ਨ ਦੇ ਸੰਬੰਧ ਵਿੱਚ ਕੀ ਕਾਨੂੰਨ ਨੇ, ਵੱਖ ਵੱਖ ਦੇਸ਼ਾਂ ਦੇ ਮਾਈਗ੍ਰੇਸ਼ਨ ਸੰਬੰਧੀ ਜਾਣਕਾਰੀ ਹਰਮਨ ਰੇਡੀਓ ਤੇ ਤੁਸੀਂ ਲੈ ਸਕੋਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਰਾਜੇ ਸਲਵਾਨ ਨੇ ਪੂਰਨ ਦੀ ਬੇਗੁਨਾਹੀ ਦੀ ਇੱਕ ਗੱਲ ਨਾ ਸੁਣੀ, ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਸਾਹਾਂ ਤੋਂ ਪਿਆਰੇ ਤੇ ਸੈਂਕੜੇ ਸੁਪਨਿਆਂ ਦੇ ਸਰਗੀ ਦੇ ਸੂਰਜ ਪੂਰਨ ਪੁੱਤਰ ਨੂੰ ਆਖਰੀ ਲੋਰੀ ਦੇਣ ਲਈ ਮਾਂ ਇੱਛਰਾਂ ਮੁਸ਼ਕਾਂ ਬੰਨ ਕੇ ਕਤਲ ਕਰਨ ਵਾਸਤੇ ਲਈ ਜਾਂਦੇ ਜਲਾਦਾਂ ਦੇ ਮੁਖੀ ਦੀ ਜਿਵੇਂ ਤੜਪ ਤੜਪ ਕੇ ਤਰਲੇ ਤੇ ਮਿੰਨਤਾਂ ਕਰਦੀ ਹੈ, ਉਸ ਦ੍ਰਿਸ਼ ਨੂੰ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਜੀ ਦੀ ਰਚਨਾ ਰਾਹੀਂ ਇੰਜ ਪੇਸ਼ ਕਰ ਰਹੇ।
ਇੱਥੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਰੱਬ ਵਰਗੇ ਸਰੋਤਿਆਂ ਨੂੰ ਤੁਹਾਡੇ ਆਪਣੇ ਹਰਿੰਦਰ ਸੰਧੂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਬਹੁਤ ਹੀ ਪਿਆਰਾ, ਬਹੁਤ ਘੱਟ ਸਮੇਂ ਵਿੱਚ ਜਿਹਨੇ ਬੜੀ ਹਰਮਨ ਪਿਆਰਤਾ ਪ੍ਰਾਪਤ ਕੀਤੀ ਹੈ, ਤੁਹਾਡਾ ਆਪਣਾ ਰੇਡੀਓ ਹਰਮਨ ਰੇਡੀਓ। ਮੈਂ ਆਪ ਸਭ ਨੂੰ ਮੁਬਾਰਕਾਂ ਦਿੰਦਾ, ਹਰਮਨ ਰੇਡੀਓ ਦੇ ਪ੍ਰਬੰਧਕਾਂ ਨੂੰ ਲੱਖ ਲੱਖ ਮੁਬਾਰਕਾਂ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਇੱਕ ਵਾਰ ਫੇਰ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ,
ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ।
ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਜੇ ਨਾ ਪੈੜਾਂ ਲੱਗੀਆਂ ਹੁੰਦੀਆਂ ਦੂਰ ਦੁਰਾਡੇ ਰਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਵੇਲਾ ਤੀ ਪੁੱਤ ਵਿਗੜ ਨਾ ਜਾਵੇ ਮਾਪਿਆਂ ਨੂੰ ਸੀ ਫਿਕਰ ਦਿਹਾ, ਨਸ਼ਿਆਂ ਦਾ ਹੜ ਚੜਿਆ ਆਉਂਦਾ ਖਬਰਾਂ ਵਿੱਚ ਸੀ ਜ਼ਿਕਰ ਜਿਹਾ,
ਖਬਰਾਂ ਵਿੱਚ ਸੀ ਜ਼ਿਕਰ ਜਿਹਾ।
ਡਰ ਦੇ ਮਾਰਿਆ ਜਿਗਰ ਚੀਰ ਨੇ ਪੈ ਗਏ ਪਲੀਆਂ ਮਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਕੱਚਿਆਂ ਦੀ ਗੱਲ ਦੂਰ, ਸਬਰ ਤਾਂ ਪੱਕਿਆਂ ਨੂੰ ਨਾ ਆਉਂਦਾ ਏ, ਵੈਰੋ ਵਾਲੀ ਆਈ ਉਮਰ ਆਖਰੀ ਪਿੰਡ ਬਤਾਉਣੀ ਚਾਹੁੰਦਾ ਏ,
ਪਿੰਡ ਬਤਾਉਣੀ ਚਾਹੁੰਦਾ ਏ।
ਮਰਦਿਆਂ ਤੱਕ ਨਾ ਭੁੱਲਿਆ ਜਾਣਾ ਰੂਹ ਵਿੱਚ ਵਸੀਆਂ ਥਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ।
ਚੱਲ ਚੱਲੀਏ ਇੱਕ ਦੁਨੀਆ ਬਣਾਈਏ ਵਿੱਚ ਹੋਣ ਖੁਸ਼ੀਆਂ ਦੇ ਰੰਗ, ਗੱਲਾਂ ਕਰੀਏ ਦਿਲ ਵਾਲੀਆਂ, ਭਾਈਚਾਰੇ ਦੇ ਸੰਗ, ਸੋਜ ਪਰਵਾਜ਼, ਨਵਾਂ ਆਗਾਜ਼ ਤੇ ਦਿਲ ਮਿਲਿਆਂ ਦੇ ਸਾਜ਼। ਸੁਣੀਏ ਸੁਣਾਈਏ ਸਾਂਝੀ ਇੱਕ ਆਵਾਜ਼। ਆਸਟ੍ਰੇਲੀਆ ਦਾ 24 ਘੰਟੇ ਸੱਤੋ ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ, ਟਰੂਲੀ ਯੂਅਰਸ।
ਰੱਬ ਵੀ ਨਹੀਂ ਹੈ ਜਿੰਨਾ ਕੇ ਤੂੰ ਹੈ ਮੇਰਾ, ਮੈਨੂੰ ਮੇਰੇ ਤੇ ਨਹੀਂ ਹੈ ਭਰੋਸਾ ਜਿੰਨਾ ਮੈਂ ਕਰਦਾ ਤੇਰਾ। ਮੇਰੇ ਲੇਖਾਂ ਵਿੱਚ ਇੱਕ ਤੂੰ ਹੀ ਹੋ ਸਜੀ